बुद्ध प्रभु तुच्छ हमारी वर्णन सके महिमा जो तिहारी हम ना सिपते कर सकत तुम्हारी आप ले ओ तुम कथा सुधारी निर्मल नाम सुधा पर पूरन शब्द त्रंग प्रगट तिन आगर गहर गंभीर अथा अत बड सुबर सदा सब विद रतनागर संत मराल करें कंतूहल किंजम त्रास मिट्यो दुख कागर कल जुगे दुरते दूर कर बैको दर्शन गुरु सगल सुख सागर कल जुग दुरते दूर कर बैको दर्शन गुरु सगल सुख सागर राग गौड़ी पूर्वी महला चौथा काम क्रोध नगर बहु भरया मिल साधु खंडल खंडा हे पूरब लिखत लिखे गुरु पाया मन हर लियो मंडल मंडा है काम क्रोध नगर बौ भरया मिल साधु खंडल खंडा हे पूरब लिखत लिखे गुरु पाया मन हर लियो मंडल मंडा है कर साधु अंजुलि पुन वड्डा हे कर डंडोत पुन वड्डा हे रहाओ साकते हर रस साध न जानिया तिन अंतर हौ में कंडा हे ज्यों ज्यों चले चुबे दुख पावे जम काल सहे सिर डंडा हे हर जन हर हर नाम समाने दुख जन्म मरण भव खंडा हे अब नासी पुरख पाया परमेश्वर बहु सोम खंड ब्रह मंडा है हम गरीब मस्कीन प्रभ तेरे हर राख राख वड वड्डा हे जन नानक नाम आधार टेक है हर नामे ही सुख मंडा हे हम गरीब मस्कीन प्रभ तेरे हर राख राख वड वड्डा हे जन नानक नाम आधार टेक है हर नामे ही सुख मंडा हे वाहिगुरु जी का खालसा वाहिगुरु जी की फतेह सन्मानियो गुरु रूप साध संग जीओ सिलसिलावार श्री सोहेले जी दी विचार आप सरवण कर रहे हो। ਜਿਹੜੀ ਬਾਣੀ ਸਿੱਖ ਜਗਤ ਵਿੱਚ ਕੀਰਤਨ ਸੁਹੇਲੇ ਕਰਕੇ ਪ੍ਰਚਲਿਤ ਹੈ, ਵਾਸਤਵਿਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਸ ਬਾਣੀ ਦਾ ਨਾਮ ਸੋਹੇਲਾ ਹੈ। ਖੁਸ਼ੀ ਦੇ ਗੀਤ, ਪ੍ਰਭੂ ਦੇ ਮਿਲਣ ਦੇ ਗੀਤ, ਸੋਹੇਲਾ। ਕੱਲ ਤੱਕ ਆਪਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਵਾਕ, ਜਿਸ ਵਿੱਚ ਆਰਤੀ ਦਾ ਜ਼ਿਕਰ ਹੈ, ਉਹਦੇ ਅਖਰੀ ਅਰਥ ਤੇ ਭਾਵ ਅਰਥ ਸਰਵਨ ਗੀਤ ਹੈ। ਆਰਤੀ ਵਿੱਚ ਸਤਿਗੁਰ ਨੇ ਵਿਸ਼ੇਸ਼ ਜਿਸ ਵਿਸ਼ੇ ਤੇ ਜ਼ੋਰ ਦਿੱਤਾ ਉਹ ਹੈ ਕਿ ਹੇ ਪ੍ਰਭੂ, ਤੂੰ ਨਿਰਗੁਣ ਵੀ ਹੈ, ਤੂੰ ਸਰਗੁਣ ਵੀ ਹੈ, ਤੂੰ ਸੂਖਸ਼ਮ ਵੀ ਹੈ, ਤੂੰ ਅਸਥੂਲ ਵੀ ਹੈ, ਤੇ ਜਦ ਦੋਵੇਂ ਰੂਪ ਤੇਰੇ ਨੇ ਤਾਂ ਫਿਰ ਦੋਹਾਂ ਨਾਲ ਜੁੜਨਾ ਹੈ, ਸਰਗੁਣ ਨਾਲ ਵੀ ਔਰ ਨਿਰਗੁਣ ਨਾਲ ਵੀ ਇਕਾਗਰਤਾ ਪ੍ਰਦਾਨ ਕਰਨੀ। ਨਿਰਗੁਣ ਨਾਲ ਜੁੜਨ ਦਾ ਵਸੀਲਾ ਸਿਮਰਨ ਹੈ, ਸਰਗੁਣ ਨਾਲ ਜੁੜਨ ਦਾ ਵਸੀਲਾ ਸੇਵਾ ਹੈ। ਸਰਗੁਣ ਜੋ ਦਿਖਾਈ ਦੇ ਰਿਹਾ, ਸਰਗੁਣ ਜਿਸ ਨੂੰ ਇਹ ਅੱਖ ਵੇਖ ਲੈਂਦੀ ਹੈ, ਨਿਰਗੁਣ ਜਿਹਨੂੰ ਅੱਖ ਵੇਖ ਨਹੀਂ ਸਕਦੀ, ਜਿਹਨੂੰ ਸਾਹਿਬਾਂ ਨੇ ਕਹਿਣਾ ਲੱਸ ਵੀ ਕੋਸ਼ਿਸ਼ ਕਰੀਏ ਇਸ ਅੱਖ ਨਾਲ ਨਹੀਂ ਦਿਖਾਈ ਦੇਗਾ। ਨਾਨਕ ਸੇ ਅੱਖਣੀਆਂ ਬੇਨ ਜਿਨੀ ਡਿਸੰਦੋ ਮਾਂ ਫਿਰੀ। ਉਹ ਪ੍ਰਭੂ ਜਿਸ ਤਰ੍ਹਾਂ ਦਿਖਾਈ ਦਿੰਦਾ ਹੈ ਉਹ ਇਹ ਅੱਖ ਨਹੀਂ, ਉਹ ਅਨੁਭਵ ਪ੍ਰਕਾਸ਼ ਹੈ। ਨਿਰਗੁਣ ਨੂੰ ਵੇਖਣ ਵਾਸਤੇ ਨਿਰਗੁਣ ਅੱਖ, ਸਰਗੁਣ ਨੂੰ ਵੇਖਣ ਵਾਸਤੇ ਸਰਗੁਣ ਅੱਖ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਖੁੱਲ ਕੇ ਕਹਿ ਦਿੱਤਾ, ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣੀਏ ਤਉ ਖਸਮੇ ਮਿਲਣਾ। ਦਰਅਸਲ ਸੂਖਸ਼ਮ ਬ੍ਰਹਮ ਨਿਰਗੁਣ ਬ੍ਰਹਮ ਨਾਲ ਜੁੜਨ ਦਾ ਵਸੀਲਾ ਇਹ ਸਰੀਰ ਨਹੀਂ ਹੈ, ਨਿਰਗੁਣ ਬ੍ਰਹਮ ਨਾਲ ਜੁੜਨ ਦਾ ਵਸੀਲਾ ਨਿਰਗੁਣ ਮਨ ਹੈ। ਮਨ ਦਾ ਕੋਈ ਰੰਗ ਰੂਪ ਨਹੀਂ। ਕਿਸੇ ਤੇ ਪ੍ਰਸ਼ਨ ਕਰੀਏ, ਤੂੰ ਆਪਣੇ ਹੱਥ ਦਿਖਾ, ਤੂੰ ਆਪਣੀ ਅੱਖਾਂ ਦਿਖਾ, ਤੂੰ ਆਪਣੇ ਕੰਨ ਦਿਖਾ, ਤੂੰ ਆਪਣੀ ਜ਼ਬਾਨ ਦਿਖਾ, ਦਿਖਾ ਦੇਵੇਗਾ। ਪਰ ਉਸ ਤੇ ਹੁਣ ਪ੍ਰਸ਼ਨ ਕਰੀਏ, ਤੂੰ ਆਪਣਾ ਮਨ ਦਿਖਾ, ਕੀ ਦਿਖਾਏਗਾ? ਜਿਸ ਤਰ੍ਹਾਂ ਪ੍ਰਮਾਤਮਾ ਦਾ ਕੋਈ ਚੱਕਰ ਚੇਨ ਰੰਗ ਰੂਪ ਨਹੀਂ ਪਰ ਹੈ, ਇਸ ਤਰ੍ਹਾਂ ਮਨ ਦਾ ਵੀ ਕੋਈ ਚੱਕਰ ਚੇਨ ਰੰਗ ਰੂਪ ਨਹੀਂ ਪਰ ਹੈ। ਨਿਰਗੁਣ ਨਾਲ ਜੁੜਨ ਦਾ ਵਸੀਲਾ ਨਿਰਗੁਣ ਤੇ ਸਰਗੁਣ ਨਾਲ ਜੁੜਨ ਦਾ ਵਸੀਲਾ ਸਰਗੁਣ। ਜੋ ਦਿਖਾਈ ਦੇ ਰਿਹਾ ਉਹਦੀ ਸੇਵਾ ਕਰਨੀ ਹੈ, ਜੋ ਨਹੀਂ ਦਿਖਾਈ ਦਿੰਦਾ ਉਹਦਾ ਸਿਮਰਨ ਕਰਨਾ ਹੈ। ਗੁਰੂ ਘਰ ਵਿੱਚ ਮੂਲ ਗੱਲ ਜੋ ਪ੍ਰਧਾਨ ਹੈ ਉਹ ਹੈ ਸਿਮਰਨ, ਤੇ ਸਿਮਰਨ ਵਿੱਚੋਂ ਜਿਹੜੀ ਸੇਵਾ ਨਿਕਲਦੀ ਹੈ ਵਾਸਤਵਿਕ ਉਹ ਸੇਵਾ ਹੈ, ਉਹਦੇ ਚ ਤਾਮੀਰ ਹੁੰਦੀ ਹੈ, ਉਹਦੇ ਚ ਉਸਾਰੀ ਹੁੰਦੀ ਹੈ, ਉਹਦੇ ਚ ਕੁਝ ਗੱਲ ਹੁੰਦੀ ਹੈ। ਤੇ ਸਿਮਰਨ ਤੋਂ ਹੀਣੀ ਜੋ ਸੇਵਾ ਹੈ ਸਿਵਾਏ ਤਕੱਬਰ ਫਿਤੂਰ ਤੇ ਗਰੂਰ ਨੂੰ ਜਨਮ ਦੇਣ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਇਸ ਵਾਸਤੇ ਵੱਡੀ ਵੱਡੀ ਸੇਵਾ ਕਰਨ ਵਾਲੇ ਵੀ ਮਗਰੂਰੀ ਤਬੀਅਤ ਤੇ ਫਿਤੂਰ ਵਿੱਚ ਅਕਸਰ ਜੋ ਹੈ ਰਹਿੰਦੇ ਨੇ। ਸਾਰੀ ਦੁਨੀਆਂ ਦੇ ਧਰਮ ਗ੍ਰੰਥ ਦੋ ਹੀ ਗੱਲ ਕਰਦੇ ਨੇ ਕਿ ਧਰਮ ਖੜਾ ਹੈ ਇਹਨਾਂ ਦੋ ਗੱਲਾਂ ਤੇ, ਨਿਰਮਲ ਕਰਮ ਕਰਨੇ ਤੇ ਪ੍ਰਮਾਤਮਾ ਦਾ ਨਾਮ ਜਪਣਾ। ਪਰ ਹੁਣ ਸਵਾਲ ਇਹ ਪੈਦਾ ਹੁੰਦਾ, ਨਿਰਮਲ ਕਰਮ ਕਿਹੜਾ ਹੈ, ਕਿਹਨੂੰ ਨਿਰਮਲ ਕਰਮ ਮੰਨੋਗੇ, ਨਿਰਮਲ ਕੀ ਹੈ? ਇੱਕ ਕਰਮ ਇੱਕ ਮਜ਼ਹਬ ਦੇ ਵਿੱਚ ਨਿਰਮਲ ਮੰਨਿਆ ਜਾਂਦਾ ਹੈ, ਦੂਜੇ ਚ ਮਲੀਨ ਮੰਨਿਆ ਜਾਂਦਾ ਹੈ। ਗਊ ਖਾਣਾ ਇਸਲਾਮ ਵਿੱਚ ਧਰਮ ਹੈ, ਉਹਨਾਂ ਦੇ ਧਰਮ ਦਾ ਅੰਗ ਹੈ, ਕੋਈ ਮੈਲਾ ਕਰਮ ਨਹੀਂ। ਲੇਕਿਨ ਸਨਾਤਨ ਗੁਰਮਤ ਦੇ ਵਿੱਚ ਇਹ ਮੈਲਾ ਕਰਮ ਹੈ, ਕਿਉਂਕਿ ਗਊ ਸੋਚਦੀ ਹੈ, ਵਿਚਾਰਦੀ ਹੈ, ਮਨੁੱਖ ਦੇ ਬਹੁਤ ਨੇੜੇ ਹੈ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੀ ਹੈ। ਲਿਆਜ਼ਾ ਇਸ ਦਾ ਘਾਤ ਵਜਰ ਪਾਪ ਮੰਨ ਲਿਆ ਗਿਆ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਨਿਰਮਲ ਕਰਮ ਕਿਹੜਾ ਹੈ? ਇੱਕੋ ਹੀ ਤਰ੍ਹਾਂ ਦੇ ਕਰਮ ਨੂੰ ਇੱਕ ਮਜ਼ਹਬ ਮਲੀਨ ਕਹਿ ਦਿੰਦਾ, ਇੱਕ ਨਿਰਮਲ ਕਹਿ ਦਿੰਦਾ। ਕਦੀ ਤੁਸੀਂ ਵਿਚਾਰ ਕਰੋਗੇ, ਜਿਸ ਨੂੰ ਇੱਕ ਧਰਮ ਮੈਲਾ ਕਰਮ ਆਖ ਰਿਹਾ ਹੈ ਉਹਨੂੰ ਸਾਰੇ ਨਹੀਂ ਮੈਲਾ ਕਹਿੰਦੇ, ਤੇ ਜਿਸ ਕਰਮ ਨੂੰ ਇੱਕ ਧਰਮ ਸ਼ੁਭ ਕਹਿ ਰਿਹਾ ਹੈ ਸਾਰੇ ਸ਼ੁਭ ਨਹੀਂ ਕਹਿੰਦੇ। ਤੋ ਫਿਰ ਨਿਖੇੜਾ ਕਿਸ ਤਰ੍ਹਾਂ ਕਰੀਏ? ਕੌਣ ਠੀਕ ਹੈ, ਕੌਣ ਗਲਤ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਗੱਲ ਨੂੰ ਬੜੇ ਸੋਹਣੇ ਢੰਗ ਨਾਲ ਨਜਿਠਿਆ ਹੈ, ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਰਮ ਖੜਾ ਹੈ ਨਿਰਮਲ ਕਰਮ ਤੇ ਔਰ ਪ੍ਰਭੂ ਦੀ ਬੰਦਗੀ ਤੇ। ਪਰ ਹੁਣ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ? ਵੱਡਾ ਧਰਮ ਕਿਹੜਾ ਹੈ, ਮਹਾਨ ਧਰਮ ਕਿਹੜਾ ਹੈ ਜਿਹੜਾ ਨਿਰਮਲ ਕਰਮ ਤੇ ਖੜਾ ਹੈ, ਜਿਹੜਾ ਚੰਗੇ ਕਰਮਾਂ ਤੇ ਖੜਾ ਹੈ, ਨਿਰਮਲ ਕਰਮ ਤੇ ਖੜਾ ਹੈ, ਉਹ ਸ੍ਰੇਸ਼ਟ ਧਰਮ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਿਖੇੜਾ ਆਪ ਸਰਵਣ ਕਰੋ, ਪ੍ਰਮਾਣ ਕਰਦੇ ਨੇ, ਸਗਲ ਧਰਮ ਮੇ ਸ੍ਰੇਸ਼ਟ ਧਰਮ। ਇੱਥੇ ਪ੍ਰਸ਼ਨ ਤੇ ਦੋ ਨੇ, ਉੱਤਰ ਇੱਕ ਹੈ, ਨਿਰਮਲ ਕਰਮ ਕਿਹੜਾ ਹੈ, ਸ੍ਰੇਸ਼ਟ ਧਰਮ ਕਿਹੜਾ ਹੈ, ਸਵਾਲ ਇਹ ਦੋ ਨੇ, ਜਵਾਬ ਇੱਕ ਹੈ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ, ਅਲੰਕਾਰ ਮਾਨੋ ਤੈ ਚਿੱਤਰ, ਚਿੱਤਰਾ ਅਲੰਕਾਰ। ਚਾਰ ਪੰਜ ਸਵਾਲ ਹੋਵਨ ਤੇ ਇੱਕ ਜਵਾਬ ਦਿੱਤਾ ਜਾਏ ਤੇ ਚਾਰ ਪੰਜ ਦੇ ਚਾਰ ਪੰਜੇ ਸਵਾਲ ਹੱਲ ਹੋ ਜਾਣ ਇੱਕੋ ਹੀ ਜੋ ਹੈ ਜਵਾਬ ਨਾਲ, ਇਸ ਤਰ੍ਹਾਂ ਦੇ ਜਵਾਬ ਨੂੰ ਕਹਿੰਦੇ ਨੇ ਚਿੱਤਰਾ ਅਲੰਕਾਰ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਦੋ ਪੰਕਤੀਆਂ ਵਿੱਚ ਚਿੱਤਰਾ ਅਲੰਕਾਰ ਪ੍ਰਯੋਗ ਕੀਤਾ ਹੈ। ਦੋ ਸਵਾਲਾਂ ਦਾ ਜਵਾਬ ਇੱਕ, ਨਿਰਮਲ ਕਰਮ ਕਿਹੜਾ ਹੈ, ਸ੍ਰੇਸ਼ਟ ਧਰਮ ਕਿਹੜਾ ਹੈ? ਤੋ ਉੱਚਾ ਕਰਮ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ? ਕਿਉਂਕਿ ਜਗਤ ਵਿੱਚ ਹਰ ਬੰਦਾ ਕਹਿੰਦਾ ਹੈ ਮੇਰਾ ਧਰਮ ਸ੍ਰੇਸ਼ਟ ਹੈ, ਮੇਰਾ ਧਰਮ ਸ੍ਰੇਸ਼ਟ ਹੈ, ਔਰ ਐਸਾ ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਇਹ ਨਾ ਆਖੇ ਕਿ ਮੇਰਾ ਧਰਮ ਮਹਾਨ ਹੈ। ਸਭ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਘੱਟ ਨਾ ਕਿਨੇ ਕਹਾਇਆ, ਸਭ ਕਹਿਤੇ ਹੈ ਪਾਇਆ। ਪਿੱਛੇ ਤੇ ਕੋਈ ਵੀ ਨਹੀਂ ਰਹਿਣਾ ਚਾਹੁੰਦਾ, ਮੈਂ ਆਪਣੇ ਧਰਮ ਵਿੱਚ ਰਹਿ ਕੇ ਪ੍ਰਾਪਤ ਕਰ ਲਿਆ, ਮੇਰਾ ਧਰਮ ਬਹੁਤ ਵੱਡਾ ਹੈ, ਬਹੁਤ ਵੱਡਾ। ਐਸਾ ਸਾਰੇ ਕਹਿੰਦੇ ਨੇ, ਪਰ ਹੁਣ ਸ੍ਰੇਸ਼ਟ ਧਰਮ ਕਿਹੜਾ ਹੈ ਤੇ ਨਿਰਮਲ ਕਰਮ ਕਿਹੜਾ ਹੈ? ਪ੍ਰਚਲਿਤ ਦੋ ਪੰਕਤੀਆਂ ਜੋ ਗਾਲਬਨ ਸਾਰਿਆਂ ਨੂੰ ਯਾਦ ਹੋਣਗੀਆਂ, ਮੈਂ ਆਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ, ਸਗਲ ਧਰਮ ਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸ੍ਰੇਸ਼ਟ ਧਰਮ ਕਿਹੜਾ ਹੈ ਜਿਹੜਾ ਨਿਰਮਲ ਕਰਮ ਤੇ ਖੜਾ ਹੋਵੇ, ਤੇ ਨਿਰਮਲ ਕਰਮ ਕਿਹੜਾ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪ ਇਹੀ ਨਿਰਮਲ ਕਰਮ ਹੈ, ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ, ਹੋਰ ਕੋਈ ਸ੍ਰੇਸ਼ਟ ਧਰਮ ਨਹੀਂ। ਜੇ ਤੁਸੀਂ ਆਖੋ ਨਿਰਮਲ ਕਰਮ ਕਰਦਿਆਂ ਹੋਇਆ ਹਰੀ ਦਾ ਨਾਮ ਜਪ ਇਹ ਸ੍ਰੇਸ਼ਟ ਧਰਮ ਹੈ, ਜੇ ਕਰਮ ਪਹਿਲੇ ਹੀ ਨਿਰਮਲ ਹੋ ਗਏ ਤੇ ਨਾਮ ਜਪਣ ਦੀ ਲੋੜ ਕੀ ਹੈ? ਨਿਰਮਲ ਹੋ ਗਏ, ਪਵਿੱਤਰ ਹੋ ਗਏ, ਅਰਥ ਇਹ ਨਹੀਂ ਨਿਕਲੇ। ਨਿਰਮਲ ਹੋਣ ਲਈ ਤੇ ਨਾਮ ਜਪਣਾ ਹੈ, ਪਵਿੱਤਰ ਹੋਣ ਲਈ ਤੇ ਨਾਮ ਜਪਣਾ ਹੈ, ਸ਼ੁੱਧ ਹੋਣ ਲਈ ਤੇ ਨਾਮ ਜਪਣਾ ਹੈ। ਤੋ ਸ੍ਰੇਸ਼ਟ ਧਰਮ ਕਿਹੜਾ ਹੈ? ਹਰ ਕੋ ਨਾਮ ਜਪ। ਨਿਰਮਲ ਕਰਮ ਕਿਹੜਾ ਹੈ? ਹਰ ਕੋ ਨਾਮ ਜਪ, ਇਹ ਨਿਰਮਲ ਕਰਮ ਹੈ, ਇਸ ਤੋਂ ਵੱਡਾ ਹੋਰ ਕੋਈ ਕਰਮ ਨਹੀਂ। ਇਹ ਸ੍ਰੇਸ਼ਟ ਧਰਮ ਹੈ, ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ। ਤੁਸੀਂ ਜਪ ਕੱਢ ਦਿਓ ਤੇ ਦੁਨੀਆਂ ਦੇ ਤਮਾਮ ਧਰਮਾਂ ਦੇ ਜਿਹੜੇ ਕਰਮ ਨੇ ਉਹ ਭੇਖ ਰਹਿ ਜਾਂਦੇ ਨੇ, ਪਖੰਡ ਰਹਿ ਜਾਂਦੇ ਨੇ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੂਟੇ। ਕਿਆ ਕਰਮ ਤੇ ਧਰਮ ਵੀ ਪਖੰਡ ਨੇ? ਪਖੰਡ ਨੇ। ਜਿਹਦੇ ਚੋਂ ਜਪ ਕੱਢ ਦਿਓ, ਕੀਰਤੀ ਪ੍ਰਭੂ ਦੀ ਕੱਢ ਦਿਓ, ਸਿਮਰਨ ਕੱਢ ਦਿਓ, ਕਰਮ ਵੀ ਪਖੰਡ, ਧਰਮ ਵੀ ਪਖੰਡ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੂਟੇ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਦ ਛੂਟੇ। ਅਡੋਲ ਨਿਰਵਾਣ, ਅਡੋਲ
उस प्रभु की कीर्ति गायन करो, निमख दे बंद खलासी हो जाएगी। एक सैकंड का सिमरन जन्मां जन्मांतरां दे पाप धो देता है। इन्नी मैं अर्ज करते हैं सिमरन। तो जिथे सिमरन है, जिथे जप है, वास्तविक निर्मल सेवा ओही है। नहीं ते सेवा कामना वाली होवेगी तो सेवा सेवा नहीं, वो व्यापार है। महाराज कहते हैं कोट मधे को बिरला सेवक और सगले व्यवहारी। बाकी ते सब व्यवहार है, बाकी ते सारी संसार दी जो है लीला है। तो कर्म धर्म पाखंड जो दिसे, कीड़ा कर्म पखंड है, कीड़ा धर्म पखंड है, जिदे चो जप कढ दो, कीर्ति कढ दो, सिमरन कढ दो, वो कर्म भी पखंड, वो धर्म भी पखंड। संसार दे चे बेशतर धर्म पखंड ते खड़े ने, बेशतर कर्म देख नहीं और कुछ नहीं, क्योंकि सिमरन नहीं है। जिदे नाल हिरदे दी स्वच्छता होंदी है, जिदे नाल बुद्धि दी निर्मलता होंदी है। तो मैं अर्ज करा गुरु ग्रंथ साहब की पहली जड़ी बाणी है, उस पहली बाणी का नाम भी जप है। गुरु गोबिंद सिंह जी महाराज की पहली बाणी उसका नाम जाप है। सिख धर्म खड़ा है जप ते जाप ते। गुरु ग्रंथ साहब जी महाराज की सारी बाणी जप की व्याख्या है। जप किवें करना है, कदों करना है, किस तरह करना है, पर सारी गल समझाई गई है। जपो ता एको नामा आवर निराफल कामा, बाकी सब निष्फल। जप तो जब तू जपेगा तो फिर तैथों जो कुछ भी प्रगट होवेगा सब सेवा है, बड़ी पवित्र, अत्यंत पवित्र। तो मैं अर्ज करा मूल गल सिख जगत दे चै जप। ब्रह्म ज्ञानी पैदा होने क्यों बंद हो गए? क्या सेवा की कमी है? नहीं, सेवा च अज भी सारी दुनिया नालों सी अगे हैं। जप दे च रह गए, जप दे च पछड़ गए। इस वास्ते साडे विच ब्रह्म दृष्टियां दा पैदा होना बंद हो गया। इस वास्ते अक्सर साडे गुरुद्वारे भी लड़ाई झगड़िया दे बुनियाद बन गए। जप कोई नहीं, सिमरन नहीं। जिसने वातावरण फिजा नूं महान बनाना सी, रसक पुरशा ने, साधक पुरशा ने, वो गल रह गई। पर मैं आखा बीज ते नाश नहीं, गुरु मेर करदा है, करेगा, करदा ही रहेगा। लेकिन गुरमत खड़ी है जप ते। जप किसदा करना है? निर्गुण ब्रह्म दा। और जप किस तरह करना है? साहिब कहिंदे रसना नाम जपो तब मथिए इन बिद अमृत पाओ। रसना नाल जपना है और किस तरह जपना? जबान ने जपना है। जपया होया सार्थक हो गया है, सफल हो गया है, किस तरह पता चलेगा? वाहेगुरु वाहेगुरु आखदिया जब रसना नू रस आ जाए, समझ लेना जप नू फल लग गए, जप नू भाग लग गए। प्रभ जी बसे साध की रसना। प्रभु दा वासा किथे है? साधक दी रसना ते है। भाव वो वाहेगुरु आखदा है, उन्हूं रस आ जांदा है। वो रस की है? परमात्मा। वो रस की है? अकाल पुरख। कबीर मेरी सिमर नहीं रसना ऊपर नाम। मैनू माला दी लोड़ नहीं, कबीर कहंदे ने। अकाल पुरख दा नाम उहदी होंद मेरी जबान ते विराजमान। प्रभ जी बसे साध की रसना। वो ते साधक दी रसना ते रहिंदा। ते साधना की है? साधना है जप। ते जप की है? किस तरह करिए? रसना नाम जपो तब मथिए इन बिद अमृत पाओ। एक दो जीवो लख होवे, लख होवे लखवीस, लख लख गेड़ा आखिए एक नाम जगदीश। जप रसना नाल करना है। जप सफल हो गया है तो समझना प्रभु दा नाम रसना ते वस गया है। किस तरह पता चलेगा? वाहेगुरु आखण विच बिस्मातारी हो जाएगा, वाहेगुरु आखण विच परम रस मिलेगा, वाहेगुरु आखण विच परम आनंद दे झरने झल पैण के समझ लो इस मनुख दा अभ्यास सफल होया। ਹੁਣ ਇਸ ਤੋਂ ਜੋ ਕੁਛ ਵੀ ਹੋਵੇਗਾ ਇਹ ਜੋ ਕੁਛ ਵੀ ਕਰੇਗਾ ਸਭ ਸੇਵਾ ਹੈ। ਇਸ ਤਰ੍ਹਾਂ ਦਾ ਪੁਰਸ਼ ਤਲਵਾਰ ਵੀ ਚੁੱਕ ਲੈਂਦਾ ਤੇ ਸੇਵਾ ਹੈ। ਹੋ ਸਕਦਾ ਹੈ ਕਿਸੇ ਦਾ ਪਾਣੀ ਪਿਲਾਣਾ ਸੇਵਾ ਕਰਨੀ ਵੀ ਸੇਵਾ ਨਾ ਹੋਵੇ, ਪਰ ਹੋ ਸਕਦਾ ਕਿਸੇ ਦਾ ਮੈਦਾਨ ਏ ਜੰਗ ਦੀ ਤਲਵਾਰ ਚਲਾਉਣਾ ਵੀ ਦੇਸ਼ ਦੀ ਕੌਮ ਦੀ ਸੇਵਾ ਹੋਵੇ। ਇਸ ਤਰ੍ਹਾਂ ਦਾ ਪੁਰਸ਼ ਜੋ ਕੁਛ ਵੀ ਕਰੇਗਾ ਸਭ ਸੇਵਾ ਹੈ। ਪਰ ਸਿਮਰਨ ਤੋਂ ਹੀਣਾ ਮਨੁੱਖ, ਜਪ ਤੋਂ ਹੀਣਾ ਮਨੁੱਖ ਹੈ, ਜੋ ਕੁਛ ਵੀ ਕਰੇਗਾ ਸੇਵਾ ਵਿੱਚ ਫਿਤੂਰ ਤੇ ਵਰੂਰ ਦਾ ਜਨਮ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਮਤ ਨੂੰ, ਧਰਮ ਨੂੰ ਜਪ ਤੇ ਖੜਾ ਕੀਤਾ। ਅਕਾਲ ਪੁਰਖ ਦੇ ਦੋ ਰੂਪ ਨੇ, ਨਿਰਗੁਣ ਤੇ ਸਰਗੁਣ। ਨਿਰਗੁਣ ਦਾ ਸਿਮਰਨ ਇਸ ਢੰਗ ਨਾਲ ਕਰ ਕਿ ਤੂੰ ਜੁੜ ਜਾਵੇਂ, ਤੇ ਸਰਗੁਣ ਦੀ ਸੇਵਾ ਕਰ। ਸਰਗੁਣ ਸਰੂਪ ਦਾ ਸਿਮਰਨ ਨਹੀਂ ਕਰਨਾ, ਸੰਸਾਰ ਦਾ ਸਿਮਰਨ ਕੀ ਕਰਨਾ? ਸੂਰਜ ਚੰਦ ਤਾਰਿਆਂ ਦਾ, ਮਨੁੱਖਾਂ ਦਾ, ਪਸ਼ੂ ਪੰਖੀਆਂ ਦਾ, ਜ਼ਮੀਨ ਆਸਮਾਨ ਦਾ ਸਿਮਰਨ ਥੋੜੀ ਕਰਨਾ ਹੈ, ਸੇਵਾ ਕਰਨੀ। ਤੇ ਜੋ ਨਿਰਾਕਾਰ ਹੈ, ਜਿਹਦਾ ਆਕਾਰ ਨਹੀਂ, ਉਹਦਾ ਸਿਮਰਨ ਕਰਨਾ। ਇਸ ਵਾਸਤੇ ਗੁਰੂ ਘਰ ਵਿੱਚ ਸੰਗਤ ਹੈ, ਪੰਗਤ ਹੈ, ਵੀ ਪੁਰਖਾ ਸੇਵਾ ਤੋਂ ਪੰਗਤ ਵਿੱਚ ਕਰਨੀ ਹੈ, ਸਿਮਰਨ ਤੋਂ ਸੰਗਤ ਵਿੱਚ ਕਰਨਾ ਹੈ। ਤੇ ਹੁਣ ਮੈਂ ਅਰਜ਼ ਕਰਾਂ, ਪੰਗਤ ਦੇ ਸੇਵਾ ਕਰਨ ਦੀ ਜਾਂਚ ਆ ਗਈ, ਸੰਗਤ ਦੇ ਸਿਮਰਨ ਦੀ ਜਾਂਚ ਨਾ ਆਈ? ਜੇ ਘੰਟਾ ਬੈਠੇ ਆ ਸੰਗਤ ਵਿੱਚ, ਤੇ ਘੰਟੇ ਚ ਕਿਧਰੇ ਦੋ ਮਿੰਟ ਵੀ ਪ੍ਰਭੂ ਦੀ ਯਾਦ ਅੰਦਰ ਚਲੀ ਹੋਵੇ, ਗੱਲ ਔਖੀ ਹੈ। ਤੇ ਸੰਬੰਧ ਜੁੜਦਾ ਯਾਦ ਨਾਲ, ਸਿਮਰਨ ਨਾਲ। ਮੈਂ ਫਿਰ ਅਰਜ਼ ਕਰਦੇ, ਕਿਸੇ ਨਾਲ ਸੰਬੰਧ ਜੁੜਦਾ ਹੈ ਸਿਮਰਨ ਨਾਲ। ਤੁਸੀਂ ਪ੍ਰਮਾਤਮਾ ਨੂੰ ਯਾਦ ਕਰੋ, ਪਰਮਾਤਮਾ ਵੀ ਯਾਦ ਕਰਨ ਲੱਗ ਪੈਂਦਾ, ਰਿਸ਼ਤਾ ਜੁੜ ਜਾਂਦਾ, ਸੰਬੰਧ ਜੁੜ ਜਾਂਦਾ। ਤੋ ਆਰਤੀ ਦੇ ਸ਼ਬਦ ਵਿੱਚ ਮੇਰੇ ਪਾਤਸ਼ਾਹ ਨੇ ਦੋ ਰੂਪ ਅਕਾਲ ਪੁਰਖ ਦੇ ਬਿਆਨ ਕੀਤੇ, ਵਰਣਨ ਕੀਤੇ, ਨਿਰਗੁਣ ਤੇ ਸਰਗੁਣ। ਮੂਲ ਨਿਰਗੁਣ ਹੈ, ਇਸ ਵਾਸਤੇ ਸਿਮਰਨ ਮੂਲ ਹੈ, ਸਿਮਰਨ ਬੁਨਿਆਦ ਹੈ, ਕਿਉਂਕਿ ਸਰਗੁਣ ਦਾ ਸਾਰਾ ਪਸਾਰਾ ਨਿਰਗੁਣ ਦੇ ਆਸਰੇ ਤੇ ਖੜਾ ਹੈ। ਆਤਮਾ ਨਿਰਗੁਣ ਹੈ, ਸਰੀਰ ਸਰਗੁਣ ਹੈ, ਪਰ ਇਹ ਅਸਥੂਲ ਸਰਗੁਣ ਸਰੀਰ ਆਤਮਾ ਦੇ ਆਧਾਰ ਤੇ ਖੜਾ ਹੈ। ਉਹ ਨਾ ਹੋਵੇ ਤੇ ਸਰੀਰ ਨਹੀਂ ਹੈ, ਕੁਛ ਵੀ ਨਹੀਂ ਹੈ, ਮੂਲ ਹੈ। ਤੇ ਮੂਲ ਨਾਲ ਜੁੜਨ ਦਾ ਸਾਧਨ ਹੈ ਸਿਮਰਨ। ਗੁਰੂ ਘਰ ਵਿੱਚ ਇਹ ਸਿਮਰਨ ਪ੍ਰਧਾਨ। ਤੇ ਜਦ ਕੋਈ ਸਿਮਰਨ ਦੀ ਕਲਾ ਸਿੱਖ ਲੈਂਦਾ, ਭਾਵ ਕਰਨ ਲੱਗ ਪੈਂਦਾ, ਮਿਹਰ ਹੋ ਜਾਂਦੀ ਹੈ, ਫਿਰ ਉਸ ਤੋਂ ਜੋ ਕੁਛ ਵੀ ਆਉਂਦਾ ਸੇਵਾ ਹੈ। ਉਹ ਜੋ ਕੁਛ ਵੀ ਕਰੇਗਾ ਸੇਵਾ ਹੈ। ਔਰ ਸਿਮਰਨ ਨਹੀਂ ਤੋ ਸੇਵਾ ਕਰਦੇ ਹੋਇਆ ਕੌਮ ਨੂੰ ਦਗਾ ਦੇ ਜਾਏਗਾ, ਧੋਖਾ ਦੇ ਜਾਏਗਾ, ਦੇਸ਼ ਨੂੰ ਧੋਖਾ ਦੇ ਜਾਏਗਾ। ਬੜੇ ਵੱਡੇ ਵੱਡੇ ਪਏ ਨੇ ਦੇਸ਼ ਦੀ ਸੇਵਾ ਕਰਨ ਵਾਲੇ, ਪਹਿਲੇ ਸੇਵਾ ਕਰਦੇ ਨੇ ਫਿਰ ਦੇਸ਼ ਨੂੰ ਲੁੱਟ ਲੈਂਦੇ ਨੇ, ਪਹਿਲੇ ਕੌਮ ਦੀ ਸੇਵਾ ਕਰਦੇ ਨੇ ਫਿਰ ਕੌਮ ਨੂੰ ਧੋਖਾ ਦੇ ਦਿੰਦੇ ਨੇ, ਪਹਿਲੇ ਗੁਰਦੁਆਰਿਆਂ ਦੀ ਸੇਵਾ ਕਰਦੇ ਨੇ ਫਿਰ ਚੌਧਰਪਣਾ ਚਾਹੀਦਾ, ਫਿਰ ਹੰਕਾਰ ਫਿਤੂਰ ਸ਼ਿਖਰ ਤੇ ਪਹੁੰਚ ਜਾਂਦਾ, ਫਿਰ ਪੂਜਾ ਹੋਵੇ, ਫਿਰ ਪ੍ਰਤਿਸ਼ਠਾ ਹੋਵੇ, ਆਖਰ ਇਹੀ ਗੱਲ ਚੱਲ ਪੈਂਦੀ ਹੈ। ਤਾਂ ਮੈਂ ਅਰਜ਼ ਕਰਾਂ, ਅਗਰ ਸੇਵਾ ਵਿੱਚ ਨਿਰਮਾਣਤਾ ਬਣੀ ਹੋਈ ਹੈ ਤਾਂ ਇਸ ਤਰ੍ਹਾਂ ਦਾ ਪੁਰਸ਼ ਸਿਰਮੌਰ ਪੁਰਸ਼ ਹੈ। ਤੇ ਨਿਰਮਾਣਤਾ ਬਿਨਾਂ ਸਿਮਰਨ ਤੋਂ ਨਹੀਂ ਬਣੇਗੀ। ਤੇ ਸਿਰਮੌਰ ਬੰਦਾ ਕਿਹੜਾ ਹੈ, ਮਹਾਨ ਮਨੁੱਖ ਕਿਉਂ ਕੌਣ ਹੈ, ਜੋ ਸਾਰਿਆਂ ਦੇ ਚਰਨਾਂ ਦੀ ਖਾਕ ਬਣ ਗਿਆ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੇ ਅਭਿਮਾਨ। ਚੌਥਾ ਸ਼ਬਦ ਸੋਹਿਲੇ ਦਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਤੇ ਇਸ ਦੇ ਵਿੱਚ ਵੀ ਬੜੇ ਮੂਲ ਭਾਵ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੇ ਨੇ, ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਇਹ ਸ਼ਬਦ ਗੌੜੀ ਰਾਗ ਵਿੱਚ ਹੈ ਔਰ ਪੂਰਬੀ ਗੌੜੀ ਵਿੱਚ। ਪਹਿਲਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੌੜੀ ਦੀਪਕੀ ਸੀ। ਚੌਥੇ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਵਾਕ, ਜੋ ਸੋਹਲੇ ਦੀ ਬਾਣੀ ਦਾ ਚੌਥਾ ਸ਼ਬਦ ਹੈ, ਇਹ ਗੌੜੀ ਪੂਰਬੀ ਵਿੱਚ ਹੈ। ਮਹਾਰਾਜ ਇਸ ਪਾਵਨ ਪਵਿੱਤਰ ਵਾਕ ਵਿੱਚ ਪ੍ਰਮਾਣ ਕਰਦੇ ਨੇ ਕਿ ਮਨੁੱਖ ਦਾ ਸਰੀਰ ਇੱਕ ਨਗਰ ਹੈ, ਇੱਕ ਬਹੁਤ ਵੱਡਾ ਸ਼ਹਿਰ ਹੈ। ਕਿਸੇ ਬਹੁਤ ਵੱਡੇ ਸ਼ਹਿਰ ਵਿੱਚ ਜੈਸੇ ਸੰਘਣੀ ਵਸੋਂ ਆਉਂਦੀ ਹੈ, ਮਨੁੱਖ ਦੇ ਇਸ ਪਿੰਡ ਦੇ ਵਿੱਚ ਬਹੁਤ ਕੁਛ ਹੈ, ਬੜਾ ਪਸਾਰਾ ਹੈ, ਬਹੁਤ ਕੁਛ ਹੈ, ਬੜਾ ਅਸੀਮ ਪਸਾਰਾ ਹੈ। ਤੇ ਭਰਿਆ ਇਹ ਕਿਸ ਚੀਜ਼ ਨਾਲ ਹੈ? ਸਾਹਿਬ ਕਹਿੰਦੇ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਸਰੀਰ ਜੋ ਵਾਸ਼ਨਾ ਤੇ ਕ੍ਰੋਧ ਨਾਲ ਭਰਿਆ ਹੋਇਆ ਹੈ, ਔਰ ਮੈਂ ਅਰਜ਼ ਕਰਦੇ ਹਾਂ ਸਰੀਰ ਦਾ ਜਨਮ ਵਾਸ਼ਨਾ ਤੋਂ ਹੋਇਆ। ਵਾਸ਼ਨਾ ਰੋਵੇਂ ਰੋਵੇਂ ਦੇ ਚ ਹੈ, ਰੋਮ ਰੋਮ ਦੇ ਚ ਹੈ। ਵਾਸ਼ਨਾ ਦੀ ਪੂਰਤੀ ਹੋ ਜਾਏ ਮੋਹ ਵੱਧਦਾ ਹੈ, ਵਾਸ਼ਨਾ ਦੀ ਪੂਰਤੀ ਦੇ ਚ ਰੋਕ ਖੜੀ ਹੋ ਜਾਏ ਕ੍ਰੋਧ ਵੱਧਦਾ ਹੈ। ਕਦੀ ਬਗੌਰ ਮੁਤਾਲਾ ਕਰਨਾ, ਕਾਮਨਾ ਪੂਰਤੀ ਦੇ ਚ ਜਿਸਨੇ ਰੋਕ ਖੜੀ ਕਰ ਦਿੱਤੀ ਹੈ ਕ੍ਰੋਧ ਵੱਧਦਾ ਜਾਏਗਾ। ਜਿੱਥੇ ਜਿੱਥੇ ਕਾਮਨਾ ਪੂਰੀ ਨਹੀਂ ਹੋਈ, ਜਿੱਥੇ ਜਿੱਥੇ ਵਾਸ਼ਨਾ ਪੂਰੀ ਨਹੀਂ ਹੋਈ, ਕ੍ਰੋਧ ਦਾ ਜਨਮ ਹੁੰਦਾ ਹੈ। ਅਤਿ ਕ੍ਰੋਧੀ ਮਨੁੱਖ ਸਮਝ ਲੈਣਾ ਇਹਦੀ ਵਾਸ਼ਨਾ ਪੂਰਤੀ ਵਿੱਚ ਕੁਝ ਰੋਕ ਖੜੀ ਹੋਈ ਹੈ। ਕਦੀ ਕ੍ਰੋਧੀ ਹੈ, ਕਦੀ ਖਹਿ ਖਹਿ ਕੇ ਪੈਂਦਾ, ਕਦੀ ਚੇਤਾ ਹੋ ਗਿਆ। ਔਰ ਜਦ ਵਾਸ਼ਨਾ ਪੂਰੀ ਹੋਣ ਲੱਗ ਪਵੇ ਤੇ ਮੋਹ ਵੱਧਦਾ ਜਾਏਗਾ, ਮੋਹ ਵੱਧਦਾ ਜਾਏਗਾ। ਕਦੀ ਬਗੌਰ ਮੁਤਾਲਾ ਕਰਕੇ ਵੇਖਣਾ, ਜਿਸ ਦੇ ਰਾਹੀਂ ਜਾਂ ਜਿਸ ਤਰ੍ਹਾਂ ਵਾਸ਼ਨਾ ਦੀ ਪੂਰਤੀ ਹੁੰਦੀ ਜਾਏ ਮਨੁੱਖ ਦੇ ਅੰਦਰ ਮੋਹ ਵੱਧਦਾ ਜਾਏਗਾ ਉਸ ਪ੍ਰਤੀ। ਪਰ ਵਾਸ਼ਨਾ ਦੀ ਪੂਰਤੀ ਨਾ ਹੋਵੇ ਤੇ ਫਿਰ ਕ੍ਰੋਧ ਵੱਧਦਾ ਹੈ, ਖਿੱਚਦਾ ਹੈ ਬੰਦਾ, ਚਿੜਚਿੜਾ ਸੁਭਾਅ ਹੋ ਜਾਂਦਾ ਹੈ ਅਕਸਰ। ਸਹਿਜੇ ਸਹਿਜੇ ਬੁਢੇਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਸੁਭਾਅ ਦੇ ਚਿੜਚਿੜੇਪਣ ਦਾ ਇੱਕ ਕਾਰਨ ਹੈ ਕਿ ਵਾਸ਼ਨਾ ਤੇ ਬਹੁਤ ਸਾਰੀਆਂ ਨੇ, ਹੁਣ ਪੂਰੀ ਨਹੀਂ ਆਉਂਦੀਆਂ ਤੇ ਸਰੀਰ ਦੀ ਸਤਿਆ ਰਹਿ ਗਈ, ਵਾਸ਼ਨਾ ਪ੍ਰਬਲ, ਕ੍ਰੋਧ ਵੱਧ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਕਿ ਉਮਰ ਦੇ ਵਧਣ ਦੇ ਨਾਲ ਵਾਸ਼ਨਾ ਘਟਦੀ ਨਹੀਂ, ਵਾਸ਼ਨਾ ਵੱਧਦੀ। ਪੁੰਡਰ ਕੇਸ ਕੁਸਮ ਤੇ ਧੋਲੇ, ਸਪਤ ਪਾਤਾਲ ਕੀ ਬਾਣੀ, ਲੋਚਨ ਸਰਮੈ ਬੁੱਧ ਬਲ ਨਾਠੀ, ਤਾਂ ਕਾਮ ਪਾਵਸ ਮਾਧਾਣੀ। ਭਗਤ ਤ੍ਰਿਲੋਚਨ ਜੀ, ਸ੍ਰੀ ਰਾਗ ਦਾ ਪਾਵਨ ਪਵਿੱਤਰ ਵਾਕ, ਪੁੰਡਰ ਕੇਸ, ਕੇਸ ਚਿੱਟੇ ਹੋ ਗਏ, ਬਿਲਕੁਲ ਚਿੱਟੇ। ਪੁੰਡਰ ਕੇਸ ਕੁਸਮ ਤੇ ਧੋਲੇ, ਸਪਤ ਪਾਤਾਲ ਕੀ ਬਾਣੀ, ਜ਼ਬਾਨ ਲੜਖੜਾ ਗਈ ਹੈ, ਸ਼ੁੱਧ ਬੋਲ ਨਹੀਂ ਸਕਦਾ, ਬਚਨ ਜ਼ਬਾਨ ਤੋਂ ਸ਼ੁੱਧ ਨਹੀਂ ਨਿਕਲਦੇ, ਲੜਖੜਾ ਗਈ ਹੈ। ਨੇਤਰਾਂ ਦੀ ਜੋਤ ਘਟ ਗਈ, ਕੰਨਾਂ ਦੀ ਸਰੋਤ ਘਟ ਗਈ, ਹੱਥਾਂ ਵਿੱਚ ਕੰਬੜੀ ਛਿੜ ਗਈ, ਪੈਰਾਂ ਵਿੱਚ ਚੱਲਣ ਦੀ ਸ਼ਕਤੀ ਰਹਿ ਗਈ, ਲੋਚਨ ਸਰਮੈ ਬੁੱਧ ਬਲ ਨਾਠੀ, ਸੋਚਣ ਸ਼ਕਤੀ ਵੀ ਘਟ ਗਈ, ਚੇਤੇ ਸ਼ਕਤੀ ਵੀ ਘਟ ਗਈ, ਲੋਚਨ ਅੱਖਾਂ ਦੀ ਦੀਦ ਵੀ ਘਟ ਗਈ, ਜ਼ਬਾਨ ਦੀ ਕੁਵਤ ਤੇ ਗੋਇਆਈ ਵੀ ਘਟ ਗਈ, ਸਰੀਰ ਦੀ ਸਾਰੀ ਸਤਿਆ ਘਟ ਗਈ। ਪੁੰਡਰ ਕੇਸ ਕੁਸਮ ਤੇ ਧੋਲੇ, ਸਬਦ ਪਾਤਾਲ ਕੀ ਬਾਣੀ, ਲੋਚਨ ਸਰਮੈ ਬੁੱਧ ਬਲ ਨਾਠੀ, ਤਾਂ ਕਾਮ ਪਾਵਸ ਮਾਧਾਣੀ। ਭਾਵੇਂ ਮਟਕੀ ਵਿੱਚ ਕੁਛ ਵੀ ਨਹੀਂ, ਪਰ ਵਾਸ਼ਨਾ ਦੀ ਮਧਾਣੀ ਤਿਉਂ ਦੀ ਤਿਉਂ ਚੱਲ ਰਹੀ, ਉਹਦੇ ਚ ਕੋਈ ਫਰਕ ਨਹੀਂ, ਕਾਮਨਾ ਹੋਈ। ਭਾਵੇਂ ਮਟਕੀ ਵਿੱਚ ਕੁਛ ਨਹੀਂ ਰਿਹਾ, ਦਹੀਂ ਨਹੀਂ, ਚਾਟੀ ਨਹੀਂ, ਕੁਛ ਵੀ ਨਹੀਂ, ਨਾ ਅੱਖਾਂ ਵਿੱਚ ਵੇਖਣ ਦੀ ਸ਼ਕਤੀ ਰਹੀ, ਨਾ ਕੰਨਾਂ ਦੇ ਸੁਣਨ ਦੀ, ਨਾ ਦਿਮਾਗ ਦੇ ਸੋਚਣ ਦੀ, ਨਾ ਚਿੱਤ ਵਿੱਚ ਚੇਤੇ ਸ਼ਕਤੀ ਰਹਿ ਗਈ, ਜ਼ਬਾਨ ਦੀ ਕੁਵਤ ਤੇ ਗੋਇਆਈ ਵੀ ਨਹੀਂ ਰਹੀ, ਲੇਕਿਨ ਕਾਮਨਾ ਦੀ ਮਧਾਣੀ ਚੱਲ ਰਹੀ। ਤੇ ਜਦ ਕਾਮਨਾ ਦੀ ਮਧਾਣੀ ਚੱਲ ਰਹੀ ਹੈ ਤਾਂ ਹੁਣ ਮੱਖਣ ਤੇ ਨਿਕਲਣਾ ਨਹੀਂ, ਕਿਉਂਕਿ ਮਟਕੀ ਚ ਹੈ ਨਹੀਂ ਕੁਛ, ਕਾਮਨਾ ਦੀ ਪੂਰਤੀ ਤੇ ਹੋਣੀ ਨਹੀਂ, ਤਾਂ ਕ੍ਰੋਧ ਵਧੇਗਾ। ਇਸ ਵਾਸਤੇ ਬੁੱਢਾ ਹੁੰਦਾ ਹੁੰਦਾ ਮਨੁੱਖ ਕਰੀਬਨ ਕਰੀਬਨ ਕ੍ਰੋਧੀ ਹੋ ਹੀ ਜਾਂਦਾ ਹੈ, ਕਾਰਨ ਵਾਸ਼ਨਾ ਹੈ, ਪੂਰਤੀ ਨਹੀਂ ਹੁੰਦੀ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਗਾਲਬਨ ਜਦ 90 ਸਾਲ ਦੇ ਹੋਏ, ਤੇ ਮਹਾਂਪੁਰਸ਼ਾਂ ਚ ਇੱਕ ਬਹੁਤ ਵੱਡੀ ਖੂਬੀ ਹੈ ਕਿ ਉਹ ਆਪਣੀ ਕਮਜ਼ੋਰੀ ਤੇ ਪਰਦਾ ਨਹੀਂ ਪਾਉਂਦੇ, ਸਾਫ ਜ਼ਾਹਿਰ ਕਰ ਦਿੰਦੇ ਨੇ। ਬਾਬਾ ਫਰੀਦ ਕਹਿੰਦੇ ਨੇ, ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਲੋਕੀ ਦਰਵੇਸ਼ ਕਹਿੰਦੇ ਨੇ, ਪਰ ਮੈਂ ਦਰਵੇਸ਼ ਨਹੀਂ ਹਾਂ, ਮੈਂ ਤੇ ਗੁਨਾਹਾਂ ਨਾਲ ਭਰਿਆ। ਲੋਕੀ ਮੇਰੇ ਕੱਪੜਿਆਂ ਨੂੰ ਵੇਖ ਕੇ ਦਰਵੇਸ਼ ਕਹਿੰਦੇ ਨੇ, ਲੋਕੀ ਮੈਨੂੰ ਮੇਰੀ ਸੂਰਤ ਨੂੰ ਵੇਖ ਕੇ ਦਰਵੇਸ਼ ਕਹਿੰਦੇ ਨੇ, ਮੈਂ ਦਰਵੇਸ਼ ਨਹੀਂ ਹਾਂ। ਬਹੁਤ ਵੱਡੀ ਨਿਰਮਾਣਤਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਤੋਂ ਪੁੱਛਿਆ ਗਿਆ, ਮਨ ਦੀ ਹਾਲਤ ਦੱਸੋ। 90 ਸਾਲ ਦੇ ਨੇੜੇ ਸਨ, ਕਮਰ ਝੁਕ ਗਈ ਸੀ। ਸਰੀਰ ਦੀ ਸਾਰੀ ਸਤਿਆ ਜਾ ਚੁੱਕੀ ਸੀ ਔਰ ਉਹ ਖੁਦ ਕਬੂਲਦੇ ਨੇ ਇਸ ਪਵਿੱਤਰ ਛੰਦ ਦੇ ਚ, ਤਨ ਕੇ ਬਲ ਨੇ ਅਬ ਪੀਠ ਦਈ ਹਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਤਨ ਦਾ ਬਲ ਜਾਂਦਾ ਰਿਹਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕਹਿੰਦੇ ਜੋ ਮੇਰੇ ਬਾਲ ਸਖਾ ਮਿੱਤਰ ਸਨ ਉਹ ਵੀ ਰੁਖਸਤ ਹੋ ਗਏ, ਮਰ ਗਏ। ਤਨ ਕੇ ਬਲ ਨੇ ਅਬ ਪੀਠ ਦਈ ਹਰ ਹਾਰ ਚਲੇ ਦ੍ਰਿਗਬਾਲ ਸੰਗਾਤੀ, ਤਜ ਕੇ ਇਹ ਲੋਕ ਵਿਖੇ ਹਮ ਕੋ ਚਲ ਆਪ ਗਏ ਸੁਰ ਲੋਕ ਸਜਾਤੀ। ਮੇਰੀ ਜ਼ਾਤ ਵਾਲੇ ਮੇਰੇ ਗੁਰੂ ਭਾਈ ਮੇਰੇ ਹਮ ਉਮਰ ਉਹ ਵੀ ਸਰੀਰ ਨੂੰ ਤਿਆਗ ਕੇ ਇਸ ਜਗਤ ਨੂੰ ਤਿਆਗ ਕੇ ਪਰਲੋਕ ਗਮਨ ਕਰ ਗਏ। ਮੇਰੇ ਸਰੀਰ ਦਾ ਬਲ ਜਾਂਦਾ ਰਿਹਾ, ਅੱਖਾਂ ਦੀ ਜੋਤ ਕੰਨਾਂ ਦੀ ਸਰੋਤ ਜਾਂਦੀ ਰਹੀ। ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਕੁਛ ਮਿੱਤਰ ਜਿਹੜੇ ਹੈਗੇ ਸਨ ਉਹ ਮੈਂ ਬੁੱਢੇ ਨੂੰ ਵੇਖ ਕੇ ਮੇਰੀ ਕਮਜ਼ੋਰ ਸਤਿਆ ਵੇਖ ਕੇ ਛੱਡ ਕੇ ਚਲੇ ਗਏ। ਤੇ ਜਿਹੜੇ ਮੇਰੇ ਸੇਵਕ ਸਨ ਜਿਹੜੇ ਮੇਰੇ ਕੋਲ ਪੜਦੇ ਸਨ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਉਹ ਵੀ ਚਲੇ ਗਏ। ਜਦ ਉਹਨਾਂ ਨੇ ਦੇਖਿਆ ਹੁਣ ਪੜਾਉਣ ਦੀ ਸਮਰੱਥਾ ਹੀ ਨਹੀਂ ਰੱਖਦਾ, ਇਹਦੀ ਤੇ ਕੂਆ ਤੇ ਗੋਇਆ ਹੀ ਚਲੀ ਗਈ, ਇਹਦੀ ਤੇ ਨਜ਼ਰਾਂ ਚਲੀਆਂ ਗਈਆਂ, ਇਹਦਾ ਸਰੀਰ ਦਾ ਸੱਤ ਚਲਾ ਗਿਆ, ਤਾਕਤ ਚਲੀ ਗਈ। ਤੋ ਆਪ ਕਹਿੰਦੇ ਨੇ ਉਹ ਸਾਥੀ ਮਿੱਤਰ ਵਿਦਿਆਰਥੀ ਸਭ ਚਲੇ ਗਏ, ਰੁਖਸਤ ਹੋ ਗਏ। ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਮਮ ਆਏ ਪਲਾਂਗਮ ਹੇ ਤ੍ਰਿਸ਼ਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਨਮਸਕਾਰ ਹੈ ਐ ਵਾਸ਼ਨਾ ਐ ਤ੍ਰਿਸ਼ਨਾ ਤੈਨੂੰ, ਸਾਰੇ ਮੈਨੂੰ ਛੱਡ ਕੇ ਚਲੇ ਗਏ, ਤੂੰ ਨਹੀਂ ਗਈ, ਤੂੰ ਤਿਉਂ ਦੀ ਤਿਉਂ ਮੌਜੂਦ। ਮੇਰੇ ਬਾਲ ਸਖਾ ਮਿੱਤਰ ਚਲੇ ਗਏ, ਮੇਰੇ ਵਿਦਿਆਰਥੀ ਚਲੇ ਗਏ, ਮੇਰੇ ਸੇਵਕ ਮੈਨੂੰ ਛੱਡ ਕੇ ਚਲੇ ਗਏ। ਕੰਨ ਦਾ ਬਲ ਚਲਾ ਗਿਆ, ਅੱਖਾਂ ਦੀ ਦੀਦ ਚਲੀ ਗਈ, ਕੰਨਾਂ ਦੀ ਸਰੋਤ ਚਲੀ ਗਈ, ਦਿਮਾਗ ਦੀ ਸੋਚਣ ਸ਼ਕਤੀ ਚਲੀ ਗਈ। ਪਰ ਕਮਾਲ ਦੀ ਗੱਲ ਹੈ ਵਾਸ਼ਨਾ, ਤੂੰ ਆਪਣਾ ਉਸੇ ਤਰੀਕੇ ਨਾਲ ਆਸਣ ਮਲ ਕੇ ਬੈਠੀ ਹੈ, ਗਈ ਨਹੀਂ। ਭਗਤ ਤ੍ਰਿਲੋਚਨ ਜੀ ਮਹਾਰਾਜ ਸ੍ਰੀ ਰਾਗ ਦਾ ਪਾਵਨ ਵਾਕ, ਕੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ, ਲੋਚਨ ਸਰ ਮੈਂ ਬੁੱਧ ਬਲ ਨਾਠੀ ਤਾਂ ਕਾਮ ਪਾਵਸ ਮਾਦਾਣੀ। ਭਾਵੇਂ ਮਟਕੀ ਵਿੱਚ ਕੁਛ ਵੀ ਨਹੀਂ, ਨਾ ਵੇਖਣ ਦੀ ਸ਼ਕਤੀ, ਨਾ ਬੋਲਣ ਦੀ, ਨਾ ਚੱਲਣ ਦੀ, ਨਾ ਸੋਚਣ ਦੀ। ਪਰ ਤ੍ਰਿਲੋਚਨ ਜੀ ਕਹਿੰਦੇ ਕਾਮਨਾ ਦੀ ਮਦਾਣੀ ਤਿਉਂ ਦੀ ਤਿਉਂ ਚੱਲਦੀ ਪਈ, ਸੁੱਕੀ ਮਟਕੀ ਵਿੱਚ ਵਾਸ਼ਨਾ ਚੱਲ ਰਹੀ ਹੈ। ਤੇ ਵਾਸ਼ਨਾ ਦੀ ਪੂਰਤੀ ਕਰਨ ਵਾਸਤੇ ਸਤਿਆ ਕੋਈ ਨਹੀਂ, ਤਾਂ ਕ੍ਰੋਧ ਵਧੇਗਾ, ਲਾਸਮੀ ਵਧੇਗਾ। ਵਾਸ਼ਨਾ ਦੀ ਪੂਰਤੀ ਹੋ ਜਾਏ ਤੇ ਮੋਹ ਵੱਧਦਾ ਹੈ, ਤੇ ਵਾਸ਼ਨਾ ਪੂਰਤੀ ਵਿੱਚ ਰੋਕ ਖੜੀ ਹੋ ਜਾਏ ਤਾਂ ਕ੍ਰੋਧ ਵੱਧਦਾ ਹੈ। ਇਸ ਵਾਸਤੇ ਕਾਮ ਤੇ ਕ੍ਰੋਧ ਦੋਵੇਂ ਇਕੱਠੇ ਰਹਿੰਦੇ ਨੇ। ਵਾਸ਼ਨਾ ਕਿਸ ਦੀ ਪੂਰੀ ਹੋਈ ਅੱਜ ਤੱਕ? ਕਿਸੇ ਦੀ ਵੀ ਨਹੀਂ। ਤੇ ਅਧੂਰੀ ਵਾਸ਼ਨਾ ਕ੍ਰੋਧ ਨੂੰ ਜਨਮ ਦਿੰਦੀ। ਬਹੁਤਾ ਕ੍ਰੋਧੀ ਮਨੁੱਖ ਸਮਝ ਲੈਣਾ ਵਾਸ਼ਨਾ ਦੀ ਪੂਰਤੀ ਕਰ ਨਹੀਂ ਸਕਦਾ, ਹੋ ਨਹੀਂ ਰਹੀ, ਕ੍ਰੋਧੀ ਹੈ, ਕ੍ਰੋਧੀ ਹੁੰਦਾ ਜਾਏਗਾ, ਹੁੰਦਾ ਜਾਏਗਾ, ਵਾਸ਼ਨਾ ਵੀ ਵੱਧਦੀ ਜਾਏਗੀ, ਕ੍ਰੋਧ ਵੀ ਵੱਧਦਾ ਜਾਏਗਾ। ਤੇ ਸਾਹਿਬ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਡਾਲੇ। ਇਹ ਦੋਵੇਂ ਇਕੱਠੇ ਰਹਿੰਦੇ ਨੇ ਔਰ ਸਰੀਰ ਦਾ ਸਤਿਆਨਾਸ਼ ਕਰ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਨਗਰ, ਸਰੀਰ ਰੂਪੀ ਨਗਰ ਜੋ ਕਾਮ ਤੇ ਕ੍ਰੋਧ ਨਾਲ ਭਰਿਆ ਹੋਇਆ ਸੀ, ਸਾਧੂ ਨੂੰ ਮਿਲ ਕੇ ਕਾਮ ਤੇ ਕ੍ਰੋਧ ਦਾ ਖੰਡ ਖੰਡ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ, ਤੋੜ ਦਿੱਤਾ। ਕਾਮ ਦੀ ਹੋਂਦ ਨੂੰ, ਕ੍ਰੋਧ ਦੀ ਹੋਂਦ ਨੂੰ ਤੋੜ ਦਿੱਤਾ, ਖੰਡ ਖੰਡ ਕਰ ਦਿੱਤਾ, ਖੰਡਲ ਟੁਕੜੇ ਟੁਕੜੇ ਜ਼ਰਾ ਜ਼ਰਾ ਕਰ ਦਿੱਤਾ ਹੈ। ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ। ਤੁਸੀਂ ਕਿਸ ਤਰ੍ਹਾਂ ਖੰਡਲ ਕਰ ਲਿਆ? ਵਾਸ਼ਨਾ ਤੇ ਕ੍ਰੋਧ ਦੇ ਤੁਸੀਂ ਕਿਸ ਤਰ੍ਹਾਂ ਟੁਕੜੇ ਟੁਕੜੇ ਕਰ ਦਿੱਤੇ? ਜਦਕਿ ਕ੍ਰੋਧ ਕਈਆਂ ਨੂੰ ਟੁਕੜੇ ਕਰ ਰਿਹਾ, ਜਦਕਿ ਵਾਸ਼ਨਾ ਕਈਆਂ ਨੂੰ ਰੇਜ਼ਾ ਰੇਜ਼ਾ ਕਰਕੇ ਰੱਖ ਦਿੰਦੀ ਹੈ, ਬੰਦਿਆਂ ਨੂੰ ਤੜਪਾ ਕੇ ਰੱਖ ਦਿੰਦੀ ਹੈ, ਬੰਦਿਆਂ ਦੀ ਹਸਤੀ ਮਿਟਾ ਕੇ ਰੱਖ ਦਿੰਦੀ ਹੈ। ਤੁਸੀਂ ਕਾਮ ਤੇ ਕ੍ਰੋਧ ਦੀ ਹਸਤੀ ਨੂੰ ਮਿਟਾਇਆ ਤੇ ਕਿਵੇਂ ਮਿਟਾਇਆ? ਕ੍ਰੋਧ ਮਨੁੱਖ ਦੇ ਅੰਦਰ ਹੈ, ਸਿਰਫ ਉਕਸਾਹਟ ਚਾਹੀਦੀ ਹੈ, ਪੈਦਾ ਹੋ ਜਾਂਦਾ ਹੈ। ਵਾਸ਼ਨਾ ਮਨੁੱਖ ਦੇ ਅੰਦਰ ਅੱਠੇ ਪੈਰ ਚੱਲਦੀ ਹੈ। ਵਾਸ਼ਨਾ ਸੰਸਾਰ ਦੀ ਆਉਂਦੀ ਹੈ, ਪ੍ਰਾਰਥਨਾ ਨਿਰੰਕਾਰ ਦੀ ਆਉਂਦੀ ਹੈ। ਜਿਤਨੀ ਵੱਡੀ ਅੰਦਰ ਵਾਸ਼ਨਾ ਉਤਨਾ ਉਹ ਸੰਸਾਰੀ ਮਨੁੱਖ, ਤੇ ਜਿਤਨੀ ਵੱਡੀ ਅੰਦਰ ਪ੍ਰਾਰਥਨਾ ਹੈ, ਅਰਦਾਸ ਹੈ, ਉਤਨਾ ਹੀ ਉਹ ਰੱਬ ਦੇ ਨੇੜੇ ਹੈ। ਵਾਸ਼ਨਾ ਨਿਰੰਕਾਰ ਨਾਲ ਨਹੀਂ ਜੋੜਦੀ, ਤੇ ਕਿਵੇਂ ਕਰਨੀ? ਸੰਸਾਰ ਦੀ ਕੋਈ ਪ੍ਰਾਰਥਨਾ ਵੀ ਨਹੀਂ ਹੁੰਦੀ, ਪ੍ਰਾਰਥਨਾ ਨਿਰੰਕਾਰ ਦੀ ਹੁੰਦੀ ਹੈ। ਪ੍ਰਾਰਥਨਾ ਅਕਾਲ ਪੁਰਖ ਦੀ ਹੁੰਦੀ ਹੈ, ਪ੍ਰਾਰਥਨਾ ਗੁਰੂ ਦੇ ਅੱਗੋਂ ਕਰੀ ਦੀ ਹੈ। ਤੇ ਵਾਸ਼ਨਾ ਨਾਲ ਰੱਬ ਮਿਲਦਾ ਵੀ ਨਹੀਂ, ਪ੍ਰਾਰਥਨਾ ਨਾਲ ਮਿਲਦਾ ਹੈ। ਇੰਨੀ ਮਿਹਰਸ ਕਰਨੀ, ਅਰਦਾਸ ਕਰਨੀ ਪਏਗੀ, ਜੋਦੜੀ ਕਰਨੀ ਪਏਗੀ। ਉੱਥੇ ਹੁਕਮ ਨਹੀਂ ਚੱਲ ਸਕਦਾ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਜਿਹਦੇ ਪ੍ਰਾਣਾਂ ਦੇ ਚੋਂ ਪ੍ਰਾਰਥਨਾ ਨਿਕਲਦੀ ਜਾਏ, ਰੋਜ਼ ਕਰੇ, ਸਵੇਰੇ ਕਰੇ, ਸ਼ਾਮੀ ਕਰੇ, ਦੁਪਹਿਰ ਕਰੇ, ਅੱਠੇ ਪੈਰ ਪ੍ਰਾਰਥਨਾ ਦੇ ਚ ਹੋਵੇ, ਅਰਦਾਸ ਦੇ ਚ ਹੋਵੇ, ਜੋਦੜੀ ਦੇ ਚ ਹੋਵੇ, ਫਿਰ ਤਾਂ ਰੱਬ ਦੇ ਨੇੜੇ ਹੋ ਜਾਂਦਾ, ਪਰਮਾਤਮਾ ਦੇ ਨੇੜੇ ਹੋ ਜਾਂਦਾ। ਤੇ ਹਰ ਵਕਤ ਹੀ ਅੰਦਰ ਵਾਸ਼ਨਾ ਚੱਲੇ, ਬੰਦਾ ਸੰਸਾਰੀ। ਵਾਸ਼ਨਾ ਤੇ ਸੰਸਾਰ ਦੀ ਆਉਂਦੀ, ਉਹ ਕਿਸ ਦੀ ਆਉਂਦੀ? ਤੇ ਵਾਸ਼ਨਾ ਦੇ ਚ ਪਿਆ ਹੋਇਆ ਮਨੁੱਖ ਅਤਿਅੰਤ ਮੈਲਾ, ਅਤਿਅੰਤ ਮੈਲਾ। ਮਹਾਰਾਜ ਕਹਿੰਦੇ ਨੇ, ਪੂਰਬਲੇ ਲੇਖਾਂ ਦੇ ਮੁਤਾਬਕ, ਕੋਈ ਪੂਰਬਲੇ ਸੰਸਕਾਰ, ਜੋ ਕੱਲ ਕੀਤਾ ਹੈ ਨਾ ਕਰਮ, ਉਹ ਵੀ ਪੂਰਬਲਾ ਹੈ। ਇੱਕ ਮਹੀਨੇ ਜੋ ਪਹਿਲੇ ਕੀਤਾ ਹੈ, ਉਹ ਵੀ ਪੂਰਬਲਾ ਹੈ। ਇੱਕ ਸਾਲ ਜੋ ਪਹਿਲੇ ਕੀਤਾ ਹੈ, ਉਹ ਵੀ ਪੂਰਬਲਾ ਹੈ। ਇੱਕ ਜਨਮ ਜੋ ਪਹਿਲੇ ਕੀਤਾ ਹੈ, ਉਹ ਵੀ ਪੂਰਬਲਾ ਹੈ। ਹਜ਼ਾਰਾਂ ਜਨਮ ਜੋ ਪਹਿਲੇ ਕੀਤਾ ਹੈ, ਉਹ ਵੀ ਪੂਰਬਲਾ ਹੈ। ਪੂਰਬਲਾ ਸਾਡੇ ਨਾਲ ਚੱਲ ਰਿਹਾ, ਮਿਟਦਾ ਨਹੀਂ ਹੈ। ਚਿੱਤਰਗੁਪਤ ਜੋ ਕੱਲ ਕੀਤਾ ਸੀ, ਉਹ ਵੀ ਸਾਡੇ ਚਿੱਤਰਗੁਪਤ ਦਾ ਹਿੱਸਾ ਹੈ। ਜੋ ਇੱਕ ਸਾਲ ਪਹਿਲੇ ਕੀਤਾ ਸੀ, ਉਹ ਵੀ ਸਾਡੇ ਅੰਦਰ ਪਿਆ ਹੈ। ਜੋ ਇੱਕ ਜਨਮ ਪਹਿਲੇ ਕੀਤਾ ਸੀ, ਉਹ ਵੀ ਸਾਡੇ ਅੰਦਰ ਪਿਆ, ਇਹ ਨਾਲ ਚੱਲਦਾ। ਤੇ ਚਿੱਤਰ ਗੁਪਤ ਦੇ ਚ ਜਦ ਸ਼ੁਭ ਕਰਮਾਂ ਦੇ ਬੀਜ ਸੰਸਕਾਰ ਬਹੁਤ ਇਕੱਠੇ ਹੋ ਜਾਣ, ਤਾਂ ਕਹਿੰਦੇ ਨੇ ਫਿਰ ਇਸ ਤਰ੍ਹਾਂ ਦੇ ਪੁਰਸ਼ ਨੂੰ ਸਤਸੰਗ ਨਸੀਬ ਆਉਂਦਾ। ਅੰਦਰੋਂ ਖਿੱਚ ਮਿਲਦੀ ਹੈ ਪ੍ਰਭੂ ਮਿਲਣ ਦੀ, ਆਪਣੇ ਆਪ ਨਹੀਂ ਮਿਲੇਗੀ। ਅਗਰ ਕਿਸੇ ਦੇ ਅੰਦਰ ਤੜਪ ਪੈਦਾ ਹੋਈ ਹੈ ਰੱਬ ਦੇ ਮਿਲਣ ਦੀ, ਤੇ ਕੋਈ ਸੰਸਕਾਰ ਨੇ, ਤੇ ਜੇ ਸੰਸਕਾਰ ਨੇ ਤੇ ਕੁਝ ਪੂਰਬਲੀ ਕ੍ਰਿਤ ਹੈ। ਕੱਲ ਜੋ ਕੁਝ ਕੀਤਾ ਸੀ ਉਹ ਜੰਮ ਪਿਆ, ਪੈਦਾ ਹੋ ਗਿਆ। ਕੁਝ ਐਸੇ ਬੀਜ ਨੇ ਫਲ ਤੱਕ ਪਹੁੰਚਣ ਲੱਗਿਆਂ ਸਾਲ ਦੋ ਸਾਲ ਲਾ ਦਿੰਦੇ ਨੇ, ਕੁਝ ਐਸੇ ਬੀਜ ਨੇ ਫਲ ਤੱਕ ਪਹੁੰਚਣ ਲੱਗਿਆਂ ਚਾਰ ਪੰਜ ਮਹੀਨੇ ਲਾਉਂਦੇ ਨੇ, ਦੋ ਤਿੰਨ ਮਹੀਨੇ ਲਾਉਂਦੇ ਨੇ। ਕੁਝ ਐਸੇ ਬੀਜ ਨੇ ਪੰਜ ਸੱਤ ਸਾਲ ਲੱਗ ਜਾਂਦੇ ਨੇ ਫਲ ਤੱਕ ਪਹੁੰਚਦੇ ਆ। ਸੰਸਕਾਰ ਕੀਤੇ ਹੋਏ ਕਰਮਾਂ ਤੋਂ ਬਣੇ ਸੰਸਕਾਰ, ਸੰਸਕਾਰ ਫਲੀ ਬਹੁਤ ਹੋਵਨ, ਵਕਤ ਲੱਗਦਾ ਹੈ, ਕੁਛ ਸਮਾਂ ਲੱਗਦਾ ਹੈ। ਔਰ ਜਦ ਅਚਨਚੇਤ ਰੱਬੀ ਤੜਪ ਪੈਦਾ ਹੋ ਜਾਏ, ਪਿਆਸ ਪੈਦਾ ਹੋ ਜਾਏ, ਰੱਬ ਦੀ ਧੂਹ ਅੰਦਰ ਪੈਦਾ ਹੋ ਜਾਏ, ਇਸ ਪਾਸੇ ਚੱਲਣ ਦੀ ਬਹੁਤ ਵੱਡੀ ਪ੍ਰੇਰਣਾ ਅੰਦਰੋਂ ਹੀ ਪੈਦਾ ਹੋਵੇ, ਕੋਈ ਪੂਰਬਲੇ ਸੰਸਕਾਰ ਜਾਗੇ ਨੇ। ਇਹ ਪੂਰਬਲੇ ਕੱਲ ਦੇ ਹੋ ਸਕਦੇ ਨੇ, ਮਹੀਨੇ ਪਹਿਲੇ ਦੇ ਹੋ ਸਕਦੇ ਨੇ, ਇੱਕ ਸਾਲ ਪਹਿਲੇ ਦੇ ਹੋ ਸਕਦੇ ਨੇ, ਇੱਕ ਜਨਮ ਪਹਿਲੇ ਦੇ ਹੋ ਸਕਦੇ ਨੇ। ਜੈਸੇ ਕਬੀਰ ਜਨਮ ਤੋਂ ਹੀ ਸਾਧਨਾ ਕਰਨ ਲੱਗੇ ਸਨ, ਥੋੜਾ ਜਿਹਾ ਹੋਸ਼ ਸੰਭਾਲਿਆ ਤੇ ਭਜਨ ਕਰਨ ਲੱਗ ਪਏ, ਤੇ ਇਹਨਾਂ ਦੇ ਪੂਰਬਲੇ ਸੰਸਕਾਰ ਨੇ। ਔਰ ਖੁਦ ਉਹ ਮੰਨਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਭੱਟ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ, ਤੁਸੀਂ ਜੰਮਦਿਆਂ ਹੀ ਬ੍ਰਹਮ ਗਿਆਨੀ ਹੋ। ਤੈ ਜਨਮਤ ਗੁਰਮਤ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ, ਤੁਹਾਡੇ ਕੋਲ ਗੁਰੂ ਦੀ ਮਤ ਹੈ ਜੰਮਦਿਆਂ ਹੀ। ਤੈ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਕੀਤੀ ਹੈ, ਇਤਿਹਾਸਕ ਸਬੂਤ ਹੈ। ਇੱਕ ਸਾਲ ਦੇ ਸਨ ਜਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਗੱਦੀ ਤੇ ਬੈਠਣ ਲੱਗੇ, ਚੜ੍ਹ ਕੇ ਕੋਸ਼ਿਸ਼ ਪਏ ਕਰਨ, ਤੇ ਮਾਤਾ ਭਾਨੀ ਜੀ ਆਏ ਭੱਜੇ ਹੋਏ। ਉਹਨਾਂ ਨੇ ਇਕਦਮ ਪਕੜਿਆ, ਆਖਿਆ ਨਹੀਂ, ਇਹ ਸਤਿਗੁਰੂ ਦਾ ਸਿੰਘਾਸਣ ਹੈ, ਇਸ ਤੇ ਨਹੀਂ ਬੈਠੀ ਦਾ। ਇਕਦਮ ਗੁਰੂ ਅਮਰਦਾਸ ਜੀ ਨੇ ਚੁੱਕ ਕੇ ਬਿਠਾ ਦਿੱਤਾ, ਆਖਿਆ ਦੋਤਾ ਬਾਣੀ ਕਾ ਬਹੁਤਾ, ਇਹ ਤੇ ਬਾਣੀ ਦਾ ਸਾਗਰ ਹੈ, ਇਹ ਤੇ ਨਾਮ ਦਾ ਸਾਗਰ ਹੈ। ਸਤਿਗੁਰ ਨੂੰ ਦਿਖਾਈ ਦੇ ਰਿਹਾ ਸੀ, ਇਹ ਤੇ ਨਾਮ ਦਾ ਸਾਗਰ ਹੈ, ਇਹ ਤੇ ਬਾਣੀ ਦਾ ਜਹਾਜ਼ ਹੈ, ਇਹ ਤੇ ਜਗਤ ਨੂੰ ਪਾਰ ਉਤਾਰਨ ਵਾਲਾ ਹੈ। ਦੋਤਾ ਬਾਣੀ ਕਾ ਬਹੁਤਾ, ਭੱਟ ਕਹਿਣ ਤੈ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ। ਮਨ ਕੋਈ ਪ੍ਰਮਾਤਮਾ ਦਾ ਰੂਪ ਬਣਾ ਹੀ ਲੈਂਦਾ, ਇਸ ਤਰ੍ਹਾਂ ਦਾ ਹੋਵੇਗਾ, ਕਾਰਨ ਰੂਪ ਪਕੜ ਦੇ ਚਾਹੁੰਦਾ, ਰੂਪ ਸਮਝ ਦੇ ਚਾਹੁੰਦਾ। ਆਕਾਰ ਪਕੜ ਕੇ ਛੱਡਦਾ। ਇਸਲਾਮ ਨੇ ਭਾਵੇਂ ਨਿਰਾਕਾਰ ਦਾ ਨਾਰਾ ਲਾਇਆ ਪਰ ਨਿਰਾਕਾਰ ਦਾ ਪੁਜਾਰੀ ਨਹੀਂ ਹੈ। ਸੰਗੇ ਅਸਵਤ ਨੂੰ ਬੋਸਾ ਦੇ ਕੇ ਆਉਂਦੇ ਨੇ। ਆਖਿਰ ਮੱਕੇ ਦਾ ਵੀ ਕੋਈ ਰੰਗ ਰੂਪ ਹੈ ਕਿ ਸਿਰਫ ਮਹਿੰਦੀ ਦੀ ਤਰਫੀ ਸਜਦਾ ਕਰਨਾ ਇਹ ਵੀ ਰੂਪ ਦੀ ਬੋਧ ਹੈ। ਵਰਨਾ ਪਰਮਾਤਮਾ ਦੀ ਚਾਰੋਂ ਪਾਸੇ ਵਿਆਪਕ ਹਰ ਦਿਸ਼ਾ ਵਿੱਚ ਮੌਜੂਦ ਭਾਵ ਜਿਨ੍ਹਾਂ ਨੇ ਨਿਰਾਕਾਰ ਦੀ ਗੱਲ ਆਖੀ ਉਹਨਾਂ ਨੇ ਵੀ ਮਰ ਲਿਆ ਉਹ ਕਿਸੇ ਥਾਂ ਤੇ ਸਤਵੇਂ ਅਸਮਾਨ ਤੇ ਬੈਠਾ ਆਪੇ ਹੀ ਆਕਾਰ ਹੋ ਗਿਆ। ਸਤਵੇਂ ਆਸਮਾਨ ਤੇ ਹੈ ਇੱਥੇ ਤੇ ਹੈ ਹੀ ਕੋਈ ਨਹੀਂ। ਵੈਕੁੰਠ ਦੇ ਬੈਠਾ ਹੈ ਇੱਥੇ ਤੇ ਹੈ ਹੀ ਕੋਈ ਨਹੀਂ। ਤਾਂ ਮੈਂ ਇਸ ਤਰ੍ਹਾਂ ਅੱਜ ਤੱਕ ਦੇ ਰਿਸ਼ੀ ਮੁਨੀਆਂ ਨੇ ਭਗਤ ਜਨਾਂ ਨੇ ਗੁਰੂ ਜਨਾਂ ਨੇ ਇਹ ਹੀ ਆਖਿਆ ਹੈ ਸਮਝਾਉਣ ਨਾਲ ਨਿਰਾਕਾਰ ਦੀ ਗੱਲ ਸਮਝ ਚ ਨਹੀਂ ਆਏਗੀ, ਜਪਣ ਨਾਲ ਸਮਝ ਆਏਗੀ, ਪਹੁੰਚਣ ਨਾਲ ਸਮਝ ਆਏ। ਕੋਈ ਪਹੁੰਚੇਗਾ ਜੇ ਕੋ ਮਨ ਜਾਣੇ ਮਨ ਕੋ, ਮਨ ਵਿੱਚ ਗੱਲ ਵਸ ਲਈ ਹੈ ਮਨ ਉੱਥੇ ਤੱਕ ਪਹੁੰਚ ਗਿਆ ਜਾਣ ਲਵੇਗਾ, ਪਹੁੰਚ ਨਹੀਂ ਜਾਣਾ। ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ। ਤਾਂ ਫਿਰ ਵੀ ਕੁਛ ਨਾ ਕੁਛ ਤੇ ਕਹੋ ਤਸੱਲੀ ਹੋਵੇ। ਸਾਹਿਬਾਂ ਦੇ ਬਾਅਦ ਕਨਾਸਰੀ ਰਾਜ ਦੇ ਅੰਦਰੀ ਸੁਨ ਮੰਡਲ ਇੱਕ ਜੋਗੀ ਵੈਸੇ ਸੁਨ ਮੰਡਲ। ਸਾਹਿਬਾਂ ਦੇ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕਹੋ ਕੈਸੇ। ਸੁਭਾਵ ਕੇ ਗਗਨ ਮੇ ਥਾਲ ਸ਼ਬਦ ਹੈ ਇਸ ਵਾਸਤੇ ਮੈਂ ਥੋੜ੍ਹੀ ਜਿਹੀ ਵਿਆਖਿਆ ਕਰ ਰਿਹਾ ਤੁਹਾਡੇ ਸਾਹਮਣੇ। ਮਹਾਰਾਜ ਕਵਨ ਸੁਨ ਸਮਾਦ ਅਵਸਥਾ ਵਿੱਚ ਜ਼ਰੇ ਜ਼ਰੇ ਨਾਲ ਜੁੜਿਆ ਹੋਇਆ ਇੱਕ ਜੋਗੀ ਦਿਖਾਈ ਦੇ ਰਿਹਾ। ਜੋਗੀ ਦਾ ਮਤਲਬ ਜੁੜਿਆ ਹੋਇਆ, ਜੋਗੀ ਦੇ ਅਖਰੀ ਅਰਥ ਨੇ ਜੁੜਿਆ ਹੋਇਆ, ਜੋਗ ਕਰਨਾ, ਜੋੜ ਕਰਨਾ, ਭਾਗ ਕਰਨਾ, ਤਕਸੀਮ ਕਰਨਾ। ਜੋ ਭਾਗ ਕਰੇ ਉਹਨੂੰ ਭੋਗੀ ਕਹਿੰਦੇ, ਜੋ ਜੋੜੇ ਉਹਨੂੰ ਜੋਗੀ ਕਹਿੰਦੇ। ਇਹ ਦੋ ਸ਼ਬਦ ਨੇ ਧਾਰਮਿਕ ਦੁਨੀਆਂ ਦੇ, ਜੋਗ ਭੋਗ। ਜੋ ਭਾਗ ਕਰਦਾ ਹੈ, ਤਕਸੀਮ ਕਰਦਾ ਹੈ, ਟੁਕੜੇ ਟੁਕੜੇ ਕਰਦਾ ਹੈ, ਵੱਖ ਵੱਖ ਕਰਦਾ ਹੈ, ਵੱਖ ਵੱਖ ਸਮਝਦਾ ਹੈ, ਭੋਗੀ। ਜੋ ਸਭ ਨੂੰ ਜੁੜਿਆ ਹੋਇਆ ਸਮਝਦਾ ਹੈ ਤੇ ਸਭ ਨਾਲ ਜੁੜ ਗਿਆ ਹੈ, ਜੋਗੀ। ਜੋ ਜੋੜੀ ਜਾਂਦਾ ਹੈ, ਜੋੜੀ ਜਾਂਦਾ ਹੈ ਔਰ ਸਭ ਨੂੰ ਜੁੜਿਆ ਹੋਇਆ ਸਮਝਦਾ ਹੈ, ਜੋਗੀ। ਜੋ ਤੋੜੀ ਜਾਂਦਾ ਹੈ, ਤੋੜੀ ਜਾਂਦਾ ਹੈ ਤੇ ਸਾਰਿਆਂ ਨੂੰ ਵੱਖ ਵੱਖ ਸਮਝਦਾ ਹੈ, ਭੋਗੀ। ਭਾਗ ਕਰੇ, ਭਾਗ ਮਤਲਬ ਤਕਸੀਮ ਕਰੇ, ਟੁਕੜੇ ਟੁਕੜੇ ਕਰੇ, ਵੰਡੇ। ਭੋਗੀ ਦੀ ਧਰਮ ਗ੍ਰੰਥਾਂ ਵਿੱਚ ਨਿੰਦਾ ਹੈ, ਯੋਗੀ ਦੀ ਉਪਮਾ ਹੈ। ਯੋਗੀ ਤੋਂ ਮੁਰਾਦ ਜੁੜਿਆ ਹੈ। ਇੱਥੇ ਸਤਿਗੁਰਦੇਵ ਜੀ ਮਹਾਰਾਜ ਇਹ ਯੋਗੀ ਸ਼ਬਦ ਪਰਮਾਤਮਾ ਵਾਸਤੇ ਵਰਤਦੇ ਨੇ। ਸੁਨ ਮੰਡਲ ਇੱਕ ਜੋਗੀ ਵੈਸੇ ਸੁਨ ਸਮਾਵ ਅਵਸਥਾ ਵਿੱਚ ਜ਼ਰੇ ਜ਼ਰੇ ਨਾਲ ਜੁੜਿਆ ਹੋਇਆ ਜੋਗੀ ਇੱਕ ਬੈਠਾ ਹੈ ਦਿਖਾਈ ਦੇ ਰਿਹਾ। ਮਹਾਰਾਜ ਜੋਗੀ ਕੈਸਾ ਹੈ? ਤਾਂ ਮਹਾਰਾਜ ਕਹਿੰਦੇ ਨਾਰ ਨਾ ਪੁਰਖ ਕਹੋ ਕਹੋ ਕੈਸੇ। ਸਿਲਸਿਲਾਵਾਰ ਜੋ ਬਾਣੀ ਪੜ੍ਹਦੇ ਨੇ ਉਹਨਾਂ ਦੇ ਸਾਹਮਣੇ ਪੰਕਤੀਆਂ ਹੀ ਆਉਣੀਆਂ। ਨਾਰ ਨਾ ਪੁਰਖ ਕਹੋ ਕਹੋ ਕੈਸੇ, ਉਹ ਨਾਰੀ ਤੇ ਪੁਰਸ਼ ਨਹੀਂ ਹੈ, ਇਸਤਰੀ ਤੇ ਪੁਰਸ਼ ਨਹੀਂ ਹੈ, ਉਹ ਨਰ ਤੇ ਨਾਰ ਨਹੀਂ ਹੈ, ਨਾ ਨਰ ਹੈ ਨਾ ਨਾਰ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਅਦ ਫਿਰ ਕੀ ਹੈ, ਫਿਰ ਵਾਸਤਵ ਉਹ ਕੀ ਹੈ? ਤ੍ਰਿਭੁਵਨ ਜੋਤ ਰਹਿ ਤੇ ਬਲਾਈ ਸੁਰ ਨਰ ਨਾਥ ਸਚੇ ਸਰਨਾਈ। ਉਹ ਤੇ ਇੱਕ ਜੋਤ ਹੈ, ਪ੍ਰਕਾਸ਼ ਹੈ, ਇੱਕ ਅਨਾਹਦ ਨਾਦ ਹੈ, ਵਿਆਪਕ ਹੈ। ਤਾਂ ਹੁਣ ਕਿਸ ਤਰ੍ਹਾਂ ਪਕੜੀਏ? ਉਹ ਜੋਤ ਵੀ ਐਸੀ, ਬ੍ਰਹਮ ਅਗਨ ਵੀ ਐਸੀ ਜੋ ਪਕੜ ਵਿੱਚ ਨਹੀਂ ਆਉਂਦੀ, ਦੇਖਣ ਵਿੱਚ ਨਹੀਂ ਆਉਂਦੀ, ਤੇ ਅਨਾਹਦ ਨਾਦ ਵੀ ਐਸਾ ਜੋ ਇਹਨਾਂ ਕੰਨਾਂ ਨਾਲ ਸੁਣਨ ਵਿੱਚ ਨਹੀਂ ਆਉਂਦਾ। ਤੇ ਜਿਸ ਦਿਨ ਜਗਤ ਦੀਆਂ ਤਮਾਮ ਆਵਾਜ਼ਾਂ ਤੋਂ ਧਿਆਨ ਇੱਕ ਪਾਸੇ ਹੁੰਦਾ ਹੈ ਤਾਂ ਬੰਦਾ ਉਸ ਸੁਣ ਦੀ ਆਵਾਜ਼ ਨੂੰ ਸੁਣਦਾ ਹੈ ਜਿਹਨੂੰ ਆਖਿਆ ਜਾਂਦਾ ਹੈ ਪਰਮਾਤਮਾ ਦੀ ਆਵਾਜ਼। ਤੇ ਇਸੇ ਸ਼ਬਦ ਵਿੱਚ ਸਤਿਗੁਰੂ ਦਾ ਜ਼ਿਕਰ ਵੀ ਕਰਨਗੇ ਉਸ ਆਵਾਜ਼ ਦਾ। ਉਸ ਨੂੰ ਆਖਿਆ ਗਿਆ ਹੈ ਅਨਹਦ ਨਾਲ ਸ਼ਬਦ ਵਾਜਨ, ਕਿਹੜੇ ਸ਼ਬਦ ਵੱਜਦੇ ਪੈਣੇ ਉੱਥੇ? ਅਨਹਤਾ ਸ਼ਬਦ ਵਾਜਨ ਤਬੇਗੀ ਅਨਹਦ, ਅਨਹਦ ਬਾਣੀ ਨਾਦ ਵਜਾਇਆ ਵਾਜੇ ਅਨਹਦ ਤੋਰੇ। ਤਾਂ ਕਿਸ ਤਰ੍ਹਾਂ ਇਸ ਨੂੰ ਪਕੜੀਏ? ਸਭ ਸੁਣਦੇ ਚ
ਇਸ ਵਾਸਤੇ ਸਾਹਿਬ ਕਹਿੰਦੇ ਨੇ ਸੁਨ ਮੰਡਲ ਇੱਕ ਜੋਗੀ ਵੈਸੇ ਸਭ ਕੁਛ ਸੁਣ ਵਿੱਚ ਆਉਂਦਾ ਹੈ, ਹਲਾਉ ਵਿੱਚ ਆਉਂਦਾ ਹੈ, ਆਵਾਜ਼ ਵਿੱਚ ਆਉਂਦਾ ਹੈ ਤੇ ਸਭ ਕੁਛ ਉਸਦੇ ਵਿੱਚ ਸਮਾ ਜਾਂਦਾ ਹੈ। ਮਹਾਰਾਜ ਕਹਿੰਦੇ ਕਿ ਗਗਨ ਥਾਲ ਹੈ, ਸਭ ਕੁਛ ਉਸਦੇ ਵਿੱਚ ਹੈ, ਕੁਛ ਵੀ ਐਸਾ ਨਹੀਂ ਜੋ ਆਵਾਜ਼ ਤੋਂ ਬਾਹਰ ਹੈ। ਸੂਰਜ ਚੰਦ ਹੈ ਤੇ ਰੋਹੀ ਵੇ ਨੇ, ਅਨੇਕਾਂ ਤਾਰਕਾ ਮੰਡਲ ਸਿਆਰੇ ਇਹ ਉਸ ਥਾਲ ਵਿੱਚ ਪਏ ਚਮਕਦੇ ਛੋਟੇ ਛੋਟੇ ਮੋਤੀ ਨੇ। ਤਾਰਕਾ ਮੰਡਲ ਜਨਕ ਮੋਤੀ, ਜਨਕ ਜਾਣਾ ਤੇ ਮੋਤੀ ਜਾਣਾ, ਇਹ ਤਾਰਿਆਂ ਦਾ ਮੰਡਲ, ਸਿਆਰਿਆਂ ਦਾ ਮੰਡਲ, ਉਸ ਥਾਲ ਵਿੱਚ ਪਏ ਹੋਏ ਮੋਤੀ ਜਾਣੋ। ਧੂਪ ਮਲਿਆਨ ਲੋ ਪਵਨ ਚੌਰੋ ਕਰੇ ਸਗਲ ਮਨਰਾਜ ਫੁਲੰਤ ਜੋਤੀ। ਮੱਲੇ ਪਰਬਤ ਕਰਨਾਟਕ ਦੇ ਵਿੱਚ ਹੈ, ਉਸ ਪਹਾੜ ਦਾ ਨਾਂ ਹੈ ਮੱਲੇ ਪਰਬਤ। ਥੋੜਾ ਜਿਹਾ ਬੁਲੰਦ ਹੈ, ਬਹੁਤ ਉੱਚਾ ਨਹੀਂ ਹੈ। ਇਸ ਪਹਾੜ ਦੇ ਉੱਤੇ ਚੰਦਨ ਦੇ ਬੂਟੇ ਨੇ, ਅੱਜ ਵੀ ਨੇ। ਚੰਦਨ ਦਾ ਬਗੀਚਾ ਮੈਸੂਰ ਦੇ ਵਿੱਚ ਹੈ ਔਰ ਕਿਸੇ ਮੱਲੇ ਪਰਬਤ ਘਾਟੀ ਦੇ। ਜਿਸ ਦਿਨ ਉਸ ਪਹਾੜ ਵੱਲੋਂ ਹਵਾ ਆਉਂਦੀ ਹੈ ਮੱਲੇ ਪਰਬਤ ਦੀ ਤਰਫੋਂ, ਉਸ ਦਿਨ ਚਾਰੋਂ ਪਾਸੇ ਸੁਗੰਧੀ ਫੈਲਦੀ, ਖੁਸ਼ਬੂ ਫੈਲਦੀ ਔਰ ਸਾਰਿਆਂ ਦਾ ਅੰਦਾਜ਼ਾ ਲੱਗ ਜਾਂਦਾ ਹੈ ਵੀ ਉਸ ਪਹਾੜ ਦੀ ਤਰਫੋਂ ਹਵਾ ਆ ਰਹੀ ਹੈ, ਜਿੱਥੇ ਚੰਦਨ ਦੇ ਬ੍ਰਿਕਸ਼ ਨੇ, ਚੰਦਨ ਦੇ ਬੂਟੇ ਨੇ। ਕੁਝ ਥੋੜ੍ਹੇ ਜਿਹਾ ਆਸਾਮ ਵਿੱਚ ਨੇ, ਜ਼ਿਆਦਾ ਹਿੰਦੁਸਤਾਨ ਵਿੱਚ ਮੈਸੂਰ ਵਿੱਚ। ਚੰਦਨ ਦਾ ਇੱਕ ਨਾਂ ਮਲਿਆਗਰ ਵੀ ਪੈ ਗਿਆ ਇਸ ਵਾਸਤੇ, ਕਿਉਂਕਿ ਉਸ ਪਰਬਤ ਤੇ ਆਉਂਦੇ ਨੇ, ਮੱਲੇ ਪਰਬਤ ਤੇ ਹੋਣ ਕਰਕੇ ਚੰਦਨ ਦਾ ਨਾਂ ਇੱਕ ਪੈ ਮਲਿਆਗਰ। ਉਂਝ ਚੰਦਨ ਚੰਦਨ ਹੈ, ਲੇਕਿਨ ਚੰਦਨ ਨੂੰ ਮਲਿਆਗਰ ਆਖਿਆ ਗਿਆ। ਮੱਲੇ ਪਰਬਤ ਪਹਾੜ ਦਾ ਬੂਟਾ ਜਿਹਦੀ ਸੁਗੰਧੀ ਹੈ, ਖੁਸ਼ਬੂ ਹੈ। ਸਹਿਬ ਰਵਾਨ ਕਰਦੇ ਪਏ, ਧੂਪ ਮਲਿਆਨ ਲੋ ਪਵਨ ਚੌਰੋ ਕਰੇ। ਧੂਪ ਕੀ ਹੈ? ਇਹ ਜਿਹੜੀ ਸੁਗੰਧਿਤ ਹਵਾ ਚੱਲ ਰਹੀ ਹੈ ਮੱਲੇ ਪਰਬਤ ਦੀ, ਸਪਰਸ਼ ਕਰਕੇ ਖੁਸ਼ਬੂਦਾਰ ਦਰਖਤਾਂ ਨੂੰ, ਇਹ ਪਵਨ ਜੋ ਸੁਗੰਧਿਤ ਹੋ ਕੇ ਵਿਚਰ ਰਹੀ ਹੈ, ਘੁੰਮ ਰਹੀ ਹੈ। ਸਹਿਬ ਕਹਿੰਦੇ ਇਤਨੀ ਵੱਡੀ ਧੂਪ ਚੱਲ ਰਹੀ ਹੈ, ਨਿੱਕੀ ਜਿਹਾ ਧੂਪ ਨਾਲ ਕਿਸ ਤਰ੍ਹਾਂ ਕੰਮ ਚੱਲੇਗਾ? ਨਿੱਕੀ ਜਿਹਾ ਧੂਪ ਨਾਲ ਉਸਦੀ ਆਰਤੀ ਕਰੀਏ ਤੇ ਕਿਵੇਂ ਕਰੀਏ? ਤੇ ਚੌਰ ਇਹ ਸਗਲੀ ਪਵਨ ਸਮੂਹ ਧਰਤੀ ਵਿੱਚ ਬ੍ਰਹਿਮੰਡ ਵਿੱਚ ਇਹ ਪਵਨ ਚੌਰ ਕਰ ਲਈਏ ਉਸ ਅਕਾਲ ਪੁਰਖ ਦੇ ਉੱਤੇ। ਤੇ ਜਿਤਨੀ ਬਨਸਪਤੀ ਖੁੱਲੀ ਹੋਈ ਹੈ ਇਹ ਮਾਨੋ ਫੁੱਲ ਨੇ, ਉਸ ਥਾਲ ਦੇ ਵਿੱਚ ਪਏ ਹੋਏ ਫੁੱਲ ਨੇ। ਹੇ ਕਰੀ ਪੂਰਨ ਪਰਮਾਤਮਾ, ਇਸ ਢੰਗ ਦੀ ਤੇਰੀ ਆਰਤੀ ਹੋ ਰਹੀ ਹੈ, ਮੈਂ ਕਿਵੇਂ ਬਿਆਨ ਕਰਾਂ? ਕੈਸੀ ਆਰਤੀ ਹੋਏ, ਤੇਰੀ ਆਰਤੀ ਕਿਹੋ ਜਿਹੀਆਂ ਦੀ ਹੋ ਰਹੀ ਹੈ, ਮੈਂ ਕਿਵੇਂ ਬਿਆਨ ਕਰਾਂ? ਜਿਤਨਾ ਤੂੰ ਵੱਡਾ ਹੈ, ਕਿਤਨੀ ਵੱਡੀ ਤੇਰੀ ਆਰਤੀ ਹੋ ਰਹੀ ਹੈ। ਜਿਤਨਾ ਤੂੰ ਮਹਾਨ ਹੈ, ਕਿਤਨੀ ਵੱਡੀ ਇਹ ਤੇਰੀ ਆਰਤੀ ਹੈ। ਭਉ ਖੰਡਨਾ ਤੇਰੀ ਆਰਤੀ, ਇਹ ਭੈ ਨੂੰ ਨਾਸ ਕਰਨ ਵਾਲੇ ਭਉ ਖੰਡਨ। ਪਰਮਾਤਮਾ ਦੇ ਨੇੜੇ ਜੈਸੇ ਜੈਸੇ ਕੋਈ ਮਨੁੱਖ ਆਉਂਦਾ ਹੈ, ਉਸਦਾ ਭੈ ਨਾਸ ਹੁੰਦਾ, ਡਰ ਨਾਸ ਹੁੰਦਾ। ਇਸ ਵਾਸਤੇ ਪਰਮਾਤਮਾ ਦਾ ਇੱਕ ਇਹ ਨਾਮ ਹੀ ਪੈ ਗਿਆ, ਭਉ ਖੰਡਨ। ਤੂੰ ਤੇ ਭੈ ਦੇ ਟੁਕੜੇ ਟੁਕੜੇ ਕਰ ਲੈਣਾ। ਭਗਤਾਂ ਦੇ ਅੰਦਰ ਭੈ ਨਹੀਂ ਆਉਂਦਾ। ਕਹਿਣ ਕਬੀਰ ਰਾਮ ਗੁਣ ਗਾਓ, ਆਪ ਨਾ ਡਰੋ ਨਾ ਅਵਰ ਡਰਾਂ। ਭਗਤ ਕਬੀਰ ਕਹਿੰਦੇ, ਨਾ ਕਿਸੇ ਤੋਂ ਮੈਂ ਡਰਦਾ ਤੇ ਨਾ ਹੀ ਹੁਣ ਕਿਸੇ ਨੂੰ ਮੈਂ ਡਰਾਂਗਾ, ਭੈ ਨਾਸ ਹੋ ਗਿਆ। ਪਰਮਾਤਮਾ ਦੇ ਗੀਤ ਗਾਉਂਦਿਆਂ ਗਾਉਂਦਿਆਂ ਮੇਰਾ ਭੈ ਵਿੱਚ ਗਿਆ। ਇਸ ਵਾਸਤੇ ਉਸ ਅਕਾਲ ਪੁਰਖ ਨੂੰ ਆਖਿਆ ਗਿਆ ਹੈ, ਭਉ ਖੰਡਨ, ਭੈ ਨੂੰ ਨਾਸ ਕਰਨ ਵਾਲੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬ੍ਰਹਮ ਗਿਆਨੀ ਦੇ ਲੱਛਣ ਦੱਸੇ ਨੇ। ਭੈ ਕਾ ਹੂੰਕੋ ਦੇਤ ਨੇ, ਨੈ ਭੈ ਮਾਨਤ ਆਨ, ਕਉ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਕਹਿੰਦੇ ਨੇ ਕਿਸੇ ਨੂੰ ਡਰਾਵੇਗਾ ਵੀ ਕੋਈ ਜਿਹਦੇ ਅੰਦਰ ਡਰ ਹੋਵੇ, ਵਰਨਾ ਉਹ ਡਰਾਏਗਾ ਹੀ ਨਹੀਂ ਜਿਹਦੇ ਅੰਦਰ ਡਰ ਨਹੀਂ ਹੈ। ਜੋ ਕਿਸੇ ਨੂੰ ਭੈਭੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਖੁਦ ਵੀ ਭੈਭੀਤ ਹੈ, ਵਰਨਾ ਕਿਸੇ ਨੂੰ ਭੈਭੀਤ ਕਰਨ ਦੀ ਲੋੜ ਕੀ ਹੈ? ਔਰ ਕਿਸੇ ਨੂੰ ਡਰਾਉਣਾ ਤਾਂ ਡਰਾਉਣ ਵਾਲਾ ਮਨੁੱਖ ਨਹੀਂ ਹੋ ਸਕਦਾ, ਪਸ਼ੂ ਹੋਵੇਗਾ, ਖੁਦ ਡਰੇ ਹੋਇਆ ਹੈ, ਡਰਾਉਂਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੇ ਅੰਦਰ ਪਰਿਪੂਰਨ ਪਰਮਾਤਮਾ ਦਾ ਕੋਈ ਨਾਮ ਨਹੀਂ ਹੁੰਦਾ, ਉਹ ਵਾਕਈ ਭਿਆਨਕ ਹੋ ਜਾਂਦਾ, ਡਰਾਉਣਾ ਜਿਹਾ ਹੋ ਜਾਂਦਾ। ਬਾਬੇ ਫਰੀਦ ਨੇ ਉਸਦਾ ਜ਼ਿਕਰ ਕੀਤਾ, ਫਰੀਦਾ ਤਿੰਨਾ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾ ਇੱਥੇ ਦੁੱਖ ਬਨੇਰਿਆ, ਅੱਗੇ ਆਓ ਨਾ ਠਾਉ। ਬੜੇ ਡਰਾਵਣੇ ਨੇ, ਭਿਅੰਕਰ ਚਿਹਰੇ ਨੇ, ਭਿਅੰਕਰ ਮੁਖੜੇ ਨੇ। ਉਹ ਜਿੱਥੇ ਤੇਰੇ ਨਾਮ ਦਾ ਵਾਸਾ ਨਹੀਂ, ਜਿੱਥੇ ਹੇ ਅਕਾਲ ਪੁਰਖ ਤੇਰੀ ਜੋਤ ਨਹੀਂ, ਤੇਰਾ ਸਿਮਰਨ ਨਹੀਂ, ਤੇਰੇ ਚਿੰਤਨ ਨਹੀਂ। ਖੈਰ ਗੱਲ ਲੰਬਾਈਏ ਨਾ। ਪਰਮਾਤਮਾ ਦਾ ਇੱਕ ਨਾਮ ਹੈ ਬਹੁ ਖੰਡਨ, ਭਗਤਾਂ ਦੇ ਅੰਦਰ ਭੈ ਨਹੀਂ ਆਉਂਦਾ, ਭੈ ਨਾਸ ਹੋ ਜਾਂਦਾ। ਸਾਹਿਬ ਕਹਿੰਦੇ ਇਤਨਾ ਵੱਡਾ ਤੂੰ ਹੈ ਔਰ ਇਤਨੀ ਵੱਡੀ ਤੇਰੀ ਆਰਤੀ ਹੋ ਰਹੀ ਹੈ, ਔਰ ਇਸ ਆਰਤੀ ਦਾ ਮੈਂ ਕਿਸ ਤਰ੍ਹਾਂ ਜ਼ਿਕਰ ਕਰਾਂ, ਕੈਸੀ ਆਰਤੀ ਹੋਈ ਹੈ, ਇਹ ਆਰਤੀ ਕਿਸ ਤਰ੍ਹਾਂ ਦੀ ਹੋ ਰਹੀ ਹੈ, ਮੈਂ ਕਿਵੇਂ ਬਿਆਨ ਕਰਾਂ। ਬਹੁ ਖੰਡਨਾ ਤੇਰੀ ਆਰਤੀ, ਤੇਰੀ ਆਰਤੀ ਹੈ ਭੈ ਨੂੰ ਨਾਸ ਕਰਨ ਵਾਲੇ, ਡਰ ਨੂੰ ਨਾਸ ਕਰਨ ਵਾਲੇ ਪਰਿਪੂਰਨ ਪਰਮਾਤਮਾ। ਇਹ ਤੇਰੀ ਜਿਹੜੀ ਆਰਤੀ ਹੈ ਅਗੰਮੀ ਆਰਤੀ, ਆਰਤੀ ਵਿੱਚ ਸੰਖ ਵੱਜਦੇ ਨੇ, ਆਰਤੀ ਵਿੱਚ ਨਰਸਿੰਘੇ ਪੂਰੇ ਜਾਂਦੇ ਨੇ, ਆਰਤੀ ਵਿੱਚ ਖੜਿਆਲ ਵਜਾਏ ਜਾਂਦੇ ਨੇ, ਸ਼ਬਦ ਗਾਇਨ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਅਨਹਤਾ ਸ਼ਬਦ ਵਾਜੰਤ ਫੇਰੀ, ਫੇਰੀਆਂ ਘੜਿਆਲ ਪਨੀਰੀਆਂ ਸੰਖ, ਇਹ ਨਾਲ ਜੋ ਵਧ ਰਿਹਾ ਕਿਹੜਾ ਅਨਹਤ, ਜੋ ਦੋ ਚੀਜ਼ਾਂ ਦੇ ਟਕਰਾਵ ਤੋਂ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਆਹਤ, ਤੇ ਜੋ ਆਪਣੇ ਆਪ ਹੈ ਉਹਨੂੰ ਕਹਿੰਦੇ ਅਨਾਹਤ। ਦੋ ਤਰ੍ਹਾਂ ਦੇ ਸ਼ਬਦ ਹੁੰਦੇ ਨੇ, ਆਹਤ ਅਨਾਹਤ। ਅਨਾਹਤ ਸ਼ਬਦ ਉਹ ਜਿਹਨੂੰ ਪੈਦਾ ਹੋਣ ਲਈ ਦੂਸਰੇ ਤੀਸਰੇ ਦੀ ਲੋੜ ਨਹੀਂ, ਔਰ ਜੋ ਵੱਧ ਹੀ ਰਿਹਾ। ਮਹਾਰਾਜ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਲ, ਉਹ ਨਾਲ ਹਰ ਘੱਟ ਘੱਟ ਦੇ ਜੋ ਹੈ ਵੱਜ ਰਹੇ ਅਨਹਦ ਨਾਲ, ਹਰ ਘੱਟ ਘੱਟ ਦੇ ਘੱਟ ਘੱਟ ਵਾਜੇ ਨਾਲ। ਤੁਸੀਂ ਆਖੋਗੇ ਸੁਣਾਈ ਨਹੀਂ ਦਿੰਦਾ, ਧਿਆਨ ਬਾਹਰ ਹੈ। ਜਿਸ ਦਿਨ ਮਨੁੱਖ ਦਾ ਧਿਆਨ ਅੰਦਰ ਪ੍ਰਵੇਸ਼ ਕਰਦਾ ਹੈ ਉਸ ਦਿਨ ਬੰਦਾ ਅਨਹਦ ਬਾਣੀ ਸੁਣਦਾ, ਜਿਸ ਦਿਨ ਬੰਦੇ ਦਾ ਧਿਆਨ ਅੰਦਰ ਪ੍ਰਵੇਸ਼ ਕਰਦਾ ਹੈ ਉਸ ਦਿਨ ਸੁਨ ਮੰਡਲ ਵਿੱਚ ਪਰਮ ਜੋਤੀ ਦੇ ਦਰਸ਼ਨ ਕਰਦਾ। ਪਰ ਗੱਲ ਸਾਰੀ ਧਿਆਨ ਸਾਧਨਾ ਦੀ, ਮੈਂ ਇਸ ਤਰ੍ਹਾਂ ਧਰਮ ਖੜਾ ਹੈ ਧਿਆਨ ਸਾਧਨਾ ਦੀ, ਧਿਆਨ ਤੋਂ ਬਿਨਾਂ ਗੱਲ ਨਹੀਂ। ਮਹਾਰਾਜ ਕਹਿੰਦੇ ਇਹ ਸਾਰੀਆਂ ਵੱਧ ਰਹੀਆਂ ਨੇ, ਪਹਿਰੀਆਂ ਭਾਵ ਨਰਸਿੰਘੇ ਸੰਗ ਗੰਢੀਆਂ ਇਤਿਆਦਿ, ਇਹ ਵੱਧ ਰਹੀਆਂ ਨੇ ਕਿਹੜੀਆਂ, ਜੋ ਅਨਹਦ ਬਾਣੀ ਹੈ, ਇੱਕ ਰਸ ਜੋ ਸ਼ਬਦ ਚੱਲ ਰਿਹਾ ਸਾਰਿਆਂ ਦੇ ਅੰਦਰ ਘੱਟ ਘੱਟ ਵਾਜੇ ਨਾਲ। ਜਦ ਵੀ ਕਿਸੇ ਪਹੁੰਚੇ ਹੋਏ ਮਹਾਂਪੁਰਸ਼ ਤੋਂ ਪੁੱਛਿਆ ਗਿਆ ਤੂੰ ਰੱਬ ਵਿੱਚ ਲੀਨ ਹੋ ਗਿਆ, ਰੱਬ ਦੀ ਤੂੰ ਝਲਕ ਵੇਖੀ, ਕੀ ਵੇਖਿਆ, ਉਹ ਕਹਿੰਦਾ ਮੈਂ ਰੱਬ ਨੂੰ ਸੁਣਿਆ ਤੇ ਰੱਬ ਨੂੰ ਵੇਖਿਆ। ਗੱਲ ਇਸ ਤਰ੍ਹਾਂ ਕੀਤੀ ਹੈ ਭਗਤਾਂ ਨੇ, ਦੋਇ ਲੋਚਨ ਵੇਖਾ ਔਂ ਹਰ ਬਿਨ ਆਵਰ ਨਾ ਦੇਖਾ। ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਮੈਂ ਵੇਖਿਓ ਪ੍ਰੀ ਊਚਾ ਮੋਹਨ ਸਭ ਤੇ ਊਚਾ, ਤੇ ਸੁਣਿਆ ਵੀ ਹੈ ਕੀ ਸੁਣਿਆ, ਅਨਹਦ ਬਾਣੀ ਨਾਦ ਵਜਾ ਚੇਤ ਅਚੇਤ ਮੂਲ ਮਨ ਮੇਰੇ ਬਾਜੇ ਅਨਹਦ ਬਾਜਾ, ਅਨਹਦ ਬਾਣੀ ਵਜਦੇ। ਅਨਹਦ ਬਾਣੀ ਪਰਮਾਤਮਾ ਦੀ ਆਵਾਜ਼ ਹੈ ਤੇ ਪਰਮ ਪ੍ਰਕਾਸ਼ ਪਰਮਾਤਮਾ ਦਾ ਸਰੂਪ ਹੈ, ਉਹਨੂੰ ਸੁਣਦੇ ਹੈ ਉਹਨੂੰ ਵੇਖਦੇ। ਜਿਹੜੇ ਕਹਿੰਦੇ ਨਾ ਸ਼੍ਰੀ ਕ੍ਰਿਸ਼ਨ ਦੇ ਦਰਸ਼ਨ ਕਰ ਲਏ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰ ਲਏ ਨੇ, ਦਰਅਸਲ ਜਿਹੜੇ ਸੰਸਕਾਰ ਮਨੁੱਖ ਨੇ ਚਿੱਤਰ ਦੇ ਮੂਰਤੀ ਦੇ ਅੰਦਰ ਇਕੱਠੇ ਕੀਤੇ ਹੁੰਦੇ ਨੇ ਉਹ ਬਹੁਤੇ ਭਾਵੁਕਤਾ ਵਿੱਚ ਬਾਹਰ ਪ੍ਰਗਟ ਹੋ ਜਾਂਦੇ ਤੇ ਮਨੁੱਖ ਉਸ ਢੰਗ ਨਾਲ ਵੇਖ ਲੈਂਦਾ। ਜਿਤਨੇ ਚਿਰ ਤੱਕ ਅਨਹਦ ਹੁਣ ਨਹੀਂ ਸੁਣਾਈ ਦੇਣੀ ਪਈ ਤੇ ਮੈਂ ਕਹਿੰਦੀ ਅਜੇ ਗੁਰੂ ਤੇ ਪਰਮਾਤਮਾ ਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਤੇ ਜਿਤਨੇ ਚਿਰ ਤੱਕ ਪਰਮ ਚਾਨਣਾ ਨਹੀਂ ਦਿਖਾਈ ਦਿੰਦਾ ਜਿਹਨੂੰ ਬ੍ਰਹਮ ਅਗਨ ਆਖਿਆ ਹੈ, ਉਤਨੇ ਚਿਰ ਤੱਕ ਪਰਮਾਤਮਾ ਦਾ ਸਰੂਪ ਨਹੀਂ ਦਿਖਾਈ ਦਿੰਦਾ, ਵਾਸਤਵਿਕ ਸਰੂਪ ਨਹੀਂ ਦਿਖਾਈ ਦਿੰਦਾ। ਤੇ ਸਾਹਿਬ ਕਹਿੰਦੇ ਨੇ ਕਿ ਅਨਹਦ ਬਾਣੀ ਜਿਹੜੀ ਹੈ, ਇਹ ਅਨਹਦ ਸ਼ਬਦ ਜਿਹੜਾ ਹੈ, ਇਹ ਭੇਰੀਆਂ ਵੱਜ ਰਹੀਆਂ, ਇਹ ਸ਼ਹਿਨਾਈਆਂ ਵੱਜ ਰਹੀਆਂ, ਇਹ ਨਰਸਿੰਘੇ ਪੂਰੇ ਜਾ ਰਹੇ, ਇਹ ਸੰਖ ਵੱਜ ਰਹੇ, ਇਹ ਘੰਟੀਆਂ ਵੱਜ ਰਹੀਆਂ ਨੇ। ਇਸ ਢੰਗ ਦੀ ਇਹ ਧੁਨ ਹੇ ਪ੍ਰਭੂ ਤੇਰੇ ਦਰ ਤੇ ਚੜੀ ਹੋਈ ਹੈ। ਕਿਸੇ ਨੇ ਇਸ ਧੁਨ ਨੂੰ ਸੁਣਿਆ ਸੀ, ਕਿਸੇ ਨੇ ਇਸ ਜੋਤ ਨੂੰ ਵੇਖਿਆ ਸੀ, ਤੇ ਹੁਣ ਆਮ ਜਗਤ ਨੂੰ ਉਸ ਪਾਸੇ ਤੋਰਨਾ ਸੀ, तो मंदिर में दीवा जगाया गया, एक घंटा टंग दिता गया कि कोई मंदिर में प्रवेश करे तो घंटा बजाना बड़ा लाजमी। आम बंदे नु समझाना सी, ये संकेत सन, इशारे सन कि उहदे घर विच घड़ियाल लज रहा है, नाग लज रहा है, उहदे घर विच जोत जल रही। समझाना है सी परमात्मा का मंदिर की है, एक जोत है, एक आवाज है। पर जो सिर्फ इतना ही कह दिता जाता, एक अनहद बाणी है, एक परम प्रकाश है, तो उहदा कोई आकार बना के, कोई चित्र बना के ना दिखाया जाता, आम बंदियां नूं तोरना बड़ी औखी गल सी। सेंट्रल सिख म्यूजियम जिहड़ा बनिया होया, श्रोमणी गुरुद्वारा प्रबंधक कमेटी ने बनाया, बहुते उन्हां तस्वीरां नूं वेख वेख के प्रभावित होए, कईआं ने केस रख लिया ते केसां दी हाजरी कईआं दे इंज तसीहे सहारने पए ने, केस नहीं कुरबान कीते, जिंदगी कुरबान कर दित्ती, जीवन कुरबान कर दित्ता। तो उस म्यूजियम दे जिस तरह दे चित्र वेख के कई प्रभावित होए, बेशुमार प्रभावित होए, मोटे मन देते इसका बहुत बड़ा प्रभाव पैंदा, सूक्ष्म मन देते इसका बहुत बड़ा असर पैंदा। छोटे जिहे बच्चे नूं अज भी पढ़ाना होवे बाल उपदेश, तां तस्वीरां दे राहीं मैं देखिया अक्खर पढ़ाए जांदे ने, कक्का कलम छच्छा छतरी जच्चा चाकू बाल उपदेश ते लिखिया। मैं तो वेख के हैरान हो जांदा बच्चे को पढ़ाने के अखर ने तस्वीर क्यों बनाई गई। बच्चा जैसे छतरी वेखता है तो उन्होंने एकदम बोध हो जाता है भी ये अखर छच्छा होगा, जैसे वह कलम वेखता है उन्होंने बोध हो जाता है तो ये अखर कक्का होगा, जैसे चाकू वेखता है एकदम उसको बोध हो जाता है तो ये अखर छच्छा होगा। तस्वीर इस वास्ते बनाई गई ने, इन अखर कंठ हो जा, इन्हों अखर याद हो जाए, अखर ये दिल दिमाग में बस जाए, तो जिस दिन इस अखर का पूर्ण बोध हो जाता है फिर से बड़िया बड़िया किताबा पढ़ लेंदा, फिर चच्चा चाकू आखण की लोड़ नहीं, फिर कक्का कलम आखण की लोड़ नहीं, फिर छच्छा छतरी आखना उन्होंने बेहूदा प्रतीत होता भी हूँ इन तस्वीर की मैं लोड़ नहीं। लेकिन एक बच्चे को लोड़ है, एक बुढ़ा बंदा, एक जवान बंदा धर्म की गल अज भी अगर तस्वीर को समझने की कोशिश करे तो धार्मिक तौर पर बच्चा जरूर है, धार्मिक तौर पर बंदा बुजुर्ग नहीं होता, शरीर करके कोई बुजुर्ग हो जाते हैं, समाजिक तौर पर कई बुजुर्ग हो जाते हैं, आर्थिक तौर पर कई बुजुर्ग हो जाते हैं, धार्मिक तौर पर लोग बच्चे के बच्चे रहते हैं, उन्होंने गलत ही धर्म की दुनिया की सुन लो बच्चे आ गए, धार्मिक मंदिरों में उन्होंने आवना से जाना ही वेख लो बच्चे वाली गल, बच्चे की करते मनोरंजन, बच्चे की करते खेडते हैं, बच्चे की करते हैं समा पास करते हैं, बहुत ही दुनिया धर्म मंदिर समा पास करती मनोरंजन वकत पास कर, इन्हू कहते बाल बुद्ध। धार्मिक तौर पर बंदा बुजुर्ग नहीं है, धार्मिक तौर पर मनुख है, बच्चे का बच्चा ही है। इस वास्ते अज भी लोड़ पै गई कि बंदे रब न जोड़ना है तो मूर्तियां की लोड़ पै गई, तस्वीर की लोड़ पै गई, आकार की लोड़ पै गई, सामने कुछ दिखाने की लोड़ पै गई। हिंदू धर्म के सारे का सारा किसे दिखड़ भावे इस्लाम आखे सी निराकार की पूजा करें करते हैं, पता ही नहीं संघे अस्वत पे है जिन्हू बोसा दे के आते हैं सारे, आकार वजूद है, कबरों की पूजा तो नहीं बच सके, मजारा की पूजा तो नहीं बच सके, मकबरों की पूजा तो नहीं बच सके, आखिर आकार कुछ चाहिए सी। रब नाल जुड़न वास्ते कोई आधार चाहिए निर्गुण नाल, अजे यह धार्मिक तौर पर बचपना कायम है, इन्नी मैं कह तो मैं ये नहीं कहता कि गल गलत है, चच्चा चाकू भी ठीक है, बच्चे को अखर से कंठ कराना है तरीका है, एक तौर तरीका सी ये अपनाया गया, धार्मिक दुनिया में भी बकायदा तौर पर अपनाया गया। साहिब श्री गुरु नानक देव जी महाराज इस परिपूर्ण परमात्मा का अदम्य स्वरूप जो बयान करते हैं भी वो अनहद नाद है, परम प्रकाश है, जिस दिन तू सुन होवेगा उस दिन पता चलेगा। सुन सुन तो मुराद की दिल दिमाग कम ना करे, मृत्यु हो जाए चल गए श्वास रुक जान सुन हो जाइए, नहीं कहने बुद्धि शुद्ध होंगी है निर्विचार नाल, हिरदा शुद्ध होंगे निष्कामना नाल, हिरदे च जिस दिन कामना निकल गई हिरदा शुद्ध हो जाता है, बुद्धि जिस दिन विचार निकल गए एक पास बंदे ने रख दिए निर्विचार اس طرح کی سن حالت پربھو کی جھلک ملتی ہے، بندہ اناہد نال سنن لگ پہ پرم پرکاش ویکھن لگ پہ۔ اگر کوئی پرم پرکاش ویکھ رہا ہے، جیسے کہ ست گرو کہتے ہیں، میں پیکتے ہو رہی اونچا موہن سب تے اونچا، اسی ویکھے ویکھ کے کہہ رہے ہیں، دو لوچن پیکھا ہوں ہر بن اور نہ دیکھا، میں ویکھ رہا۔ تو کھما کرنی، اگر ویکھن والا صرف ایک کوٹڑی چ بیٹھا تو وہی تسیما ہو گئی، کچھ بھی نہیں ہو گئی۔ جب کدھر بھگت آسن دیکھا تو پھر اس کو یہ نہ بھلےخا کھا جانا کہ واقعی ان اکھان نال ویکھا۔ گرو نانک نے پھر گل کھول دیتی ہے، نانک سے اکھنیا بین جنی دسندو ماں پیری۔ اگر ان اکھان نال دکھائی دیتا ہے تو پھر اندھا بندہ تو بھگت بن ہی نہیں سکتا، سوال ہی نہیں پیدا ہوتا کہ میں بنے گا۔ لیکن اندھے بندے بھگت بنے ہیں، اور گرو گرنتھ صاحب جی مہاراج کے ایک بھگت بیٹھا ہے، بھگت سورداس، جن اکھان نہیں سن، سارنگ راگ دے جلدہ شبد اس کی بانی ہے، پاوے ایک پنکتی ہے، چھاہد من ہر بے مکھن کو سنگ، یہ بھگت نیتر ہی سی۔ اور اس کا بہت بڑا گرنتھ ہے سور ساگر، یہ گرو ارجن دیو جی مہاراج کی پرسنتا کا پاتر بنیا۔ صاحب ارجن دیو جی مہاراج نے اس کو گلگڑی لے لیا سا، اتنا پیارا تو بھگت اکھا نہیں سن۔ اگر واقعی انہیں ہی اکھان نال ویکھنا ہے تو پھر اندھے تے بھگت بن ہی نہیں سکتا، نیتر ہیون منک واسطے کے دروازے بند ہو گئے۔ نہیں، نیتر ہیون منکھان نے بھی رب نو ویکھیا، نیتر ہیون منک بھی رب نال جڑے ہیں، انہوں نے بھی کرم آنند جو ہے مانے ہیں، اور انت بھگت اس طرح کے ہوئے نے جڑے نیتر ہیون سن، اکھان نہیں سن لیکن بھگت بن گئے، برہم گیانی بن گئے، پورن دشٹ انہوں نے مل گئے۔ نانک سے اکھیاں بین جنی دسندو ماں پیری، وہ اک بھی ہے جس دن بدھی نروچار ہو جاتی ہے تو جس دن ہردا نشکام ہو جاتا ہے، ہرد چ کوئی کامنا نہیں رہی، ہردا شدھ ہو گیا، بدھی چ کوئی وچار نہیں رہا، بانی پڑھنے ہوئے کوئی ہور وچار چل رہے ہیں، ہجے بدھی شدھ نہیں ہے۔ کیرتن سنتے ہوا، واہگرو واہگرو جپتے آیا، ہردے چ کوئی کامنا چل رہی ہے، ہردا شدھ نہیں، کامنا کوئی بھی ہوے گی ہردے نو میلا کرے گی، وچار کوئی بھی آن گے بدھی نو کھڑا کے رکھن گے، من نو کھڑا کے رکھن گے، جڑن والی گل نہیں ہوئے گی۔ تو بدھی شدھ ہوتی ہے میرے وچار دے نال، ہردا شدھ ہوتا ہے نشکامنا دے نال۔ جس دن ہردے چ کوئی کامنا نہیں رہ جاتی تے بدھی دے کوئی وچار نہیں رہ جاتا، بندہ جھلک ویکھ لیندا ہے تے بندہ ایک ناد سن لیندا ہے جنہوں انہد ناد کہا ہے۔ صاحب اس آرتی وچ اس انہد شبد واجنت بھیریاں دا ذکر پہ کر رہے ہیں، انہدا شبد واجنت بھیری، اے اباؤل پرخ، اے سمون گگن تے ایک تھال ہے، سورج چند تارے اے دیوے نے، تھال وچ پے ہوئے موتی ہیں، سمچی بنسپتی یہ پھل نے، یہ سگندت چل رہی ہواواں یہ دھوپ نے، یہ اکاؤ پورک انہد شبد جڑا ہے یہ تیرے در سے سنگ پہ وجد ہے، پھیڑیاں پہ وجدیاں نے، نرسنگے پہ وجدے ہیں، انہد باڑی ناد وجایا۔ تو پراچین رشی منیا نے ہوں بندے کو سمجھانا سی اس کے در سے کی ہے، تو مندر بنا کے گھنٹہ تنگ دیتا، ایک دیوا جلا دیتا، مندر میں دیوا جلانا بڑا لازمی، دیوا جلانا پن سمجھا گیا سی تاکہ جوت جلدی رہے، لوگوں کو پتا چلے کہ پرماتما تک جب کوئی پہنچتا ہے تو پرماتما کی دکھائی دیتا ہے، ایک جوت، ایک پرکاش، ایک پرماتما تک کوئی جب پہنچتا ہے تو وہ در دے تے انہوں جو کچھ سنائی دیتا ہے پہلے پہلے وہ انہد نہ ہوتا ہے، گھنٹہ بوئے تے رکھا جاتا ہے، جوت اندر جلدی ہوتی ہے۔ ہندو دھرم کا یہ پرتیک جس نو سامنے رکھ کے ستگرو نے یہ آرتی اچارن کی جگن ناتھ پوری دے، جنہیں اس طرح کے اتہاسک مندر نے سناتن مت دے اتنے جوت جلدی رہتی تے بوئے دے تے گھنٹہ ہوتا ہے، جڑا اندر پرویش کرے انہوں گھنٹہ پہلے بجانا پہنتا ہے، گھنٹہ بجا کے اندر پرویش کرے، دیوے وچ گھیو پاوے جوت جلدی رہے، ایک پن اشارے پرانے رشی منیا نے یہ کیتے کہ شبد کی دھن تو بنا، جپ تو بنا تو مندر وچ پرویش نہیں کر سکے گا، आवाज चाहिए है, घंटा बजाए बिना अंदर जाना अपशगन, नाद से बजा, घंटा से बजा। हिंदू धर्म के किसी भी मंदिर में प्रवेश करना है पहले घंटा बजाना पैदा, घड़ियाल चंगे पैदा। इशारा समझाया गया कि उदे मंदिर में प्रवेश बिना नाद तो नहीं मिल सकता, बिना आवाज तो नहीं मिल सकता, बिना शब्द तो नहीं मिल सकता, शब्द की गुजार चाहिए दोनों अलाप। घंटा इस ढंग का बजाया जाता है कि काफी समय तक उसकी गुजार रहती है, बंदा अंदर भी प्रवेश कर जाता है, गुजार गूंजती रहती है, गुंबद बने आ जाता है। संकेत इशारा कि उस प्रभु के मंदिर के अंदर अनाहत होनी बजनी चाहिए, चल रही। और जले आया दीवा एक ज्योत है, प्रकाश है, तो त्रिभुवन ज्योत रहे बलाई, सुरनर नाथ सचे सरनाई। सैतन ज्योति ऐसी है जो तीन भवना विद्यमान है, इवे कि किसी एक थान से दीवा पिया चलता है समूह ब्रह्मंड दे, वो दीवा इतना महान जिसकी कोई सीमा नहीं, वो अनहद नाद इतना महान जिसकी कोई गिनती नहीं, जिसकी कोई पकड़ नहीं। सिर्फ मनुख सुन के बिस्मात हो सकता है, सुन समाद अनहद तैनाद कह ना जाई अचरज बिस्मात। गुरुवर्धन देव जी कहते मैं कह नहीं सकता, अचरज बिस्मात। उस नाद नु सुने बिस्मात हो गया, उस नाद नु सुने हैरान हो गया, अचरजता दे जो है चले गया। वो आरती जिस ढंग की अठे पैर हो रही है, उस हो रही आरती का सतगुरुदेव जी ने यह नक्शा खिंचया कि दसा है कि जो अनहद वाजे पे बजते हैं कि घड़ियाल पे बजते हैं, ढेरियां पई बजती हैं, संख पे बजते हैं, नहीं सुनाई देते। जिन्होंने सुनाई दिते सन उन्होंने सब कुछ बार फिर चित्रा के ना ही प्रगट किया लोगों की समझ में आ गए। बार दीवा भी जला दिता, संख भी बजा दिते, ढेरियां बजा दतिया, नगारे बजा दते, तरह तरह दिया होर संगीतियां धुना भी जो है छेड़ दतिया। ते मंदर दे उस अनाहत धुनी की जिस ढंग की गुजार से गुंबद बनाया गया ताकि वह शब्द घंटे की जी धुन है गूंजती रहे, बार उस ढंग का आधार से बनाया गया ताकि बंदे उस निराकार की समझ आ जाए। पर समझ की आनी सी, बंदा उस आधार के नाल ही जगड़ के रह गया, उस आधार में ही पकड़ के रह गया। इस वास्ते जगत गुरु बाबे ने जगन्नाथ पुरे दिए ये महान आरती का शब्द उच्चारण करना पाया। कई शब्द को सुन के कई दिन तक समाधि में रह रविंद्र नाथ टैगोर आखन लगे ब्रह्मंड की आरती है, जो सही आरती है जो हो रही है उसका स्वरूप गुरु नानक देव जी महाराज ने जगत के सामने रखा। उस बंगाली शायर की उस देश के प्रसिद्ध कवि की समझ में यह गल आ गई, पकड़ गल यह आ गई। दो लग मैं दोहरा दें खिमा मंगलिया पहले कि सिख धर्म विचार का धर्म, ऐसी विचार दे गुजारी है ते गुरु घर दे सिर्फ प्रधानता विचार दी है। अमृत वेला सच नाम वड़ियाई विचार, जेडे मूर्तियां दे पुजारी ने तस्वीरां दे पुजारी ने हैरानगी है, उन्होंने विचार से बड़ी दूर दूर तक फैला दी, पर जेडे विचार दे पुजारी ने उन्होंने कोल विचार कोई नहीं, बिल्कुल कोई नहीं। गुरुद्वारे जरूर बना दिते हैं, पुजारी असी विचार दे, सच की कोई विचार कोई नहीं, गुरु की कोई विचार कोई नहीं, अनहद बाणी की कोई विचार कोई नहीं, परम प्रकाश की कोई विचार कोई नहीं साढ़े को, ना ये विचार साढ़े को ना असी बच्चों दे सके, ना परिवारों दे सके, देनी सी सारे जगत में साढ़े को भी नहीं है। भी असी विचार दे पुजारी महाराज कहते अमृत वेला सच ना वढ़ियाई विचार, विचार दे पुजारी को अगर विचार नहीं है तो कहना पड़ेगा धार्मिक तौर से बड़ी भारी बाल बुद्धि है, इसके कोल अजे जवानी नहीं आई, भावें शरीर बुढ़ा हो गया है धर्म की तो जवानी भी नहीं आई, इसके कोल बच्चे का बच्चा, इसदियां गल्लां तो इसकी धार्मिक रहनी तो पता चलता है कि धार्मिक तौर पर इसकी उन्नति नहीं हो सकी, धार्मिक तौर पर यह बच्चे का बच्चा रह गया। हुण जिसके अगों ये आरती हो रही है वो परिपूर्ण परमात्मा कैसा है, सतगुरुदेव जी महाराज अगलिया पंक्तियां दे कुछ खुलासा करते हैं, सिलसिलावार आप श्रवण कर लेना। सहस कौ नैन नन नैन है तोय को, सहस मूरत नना एक तोय। जिस सरगुण स्वरूप देखते हैं हे अगौल पुरख तेरिया अनंत अखा ने, सहस तो मुराद के हजारा पर अखरी अर्थ इसके करने पैणगे अनंत, जिदी कोई गिनती नहीं, जिदा कोई शुमार नहीं। ਪਸ਼ੂਆਂ ਦੀ ਅੱਖਾਂ ਨੇ, ਪੰਖੀਆਂ ਦੀ ਅੱਖਾਂ ਨੇ, ਸਾਡੇ ਕੋਲ ਅੱਖਾਂ ਨੇ, ਕੀੜੀ ਮਕੌੜੀਆਂ ਕੋਲ ਅੱਖਾਂ ਨੇ, ਤੇ ਸਭ ਕੁਝ ਦੇਖਿਆ ਜਾ ਰਿਹਾ ਹੈ, ਇੱਕ ਦੂਜੇ ਨੂੰ ਦੇਖਿਆ ਜਾ ਰਿਹਾ, ਪਸ਼ੂ ਪੰਖੀ ਦੇਖਦੇ ਪਏ ਨੇ, ਕੀੜੇ ਮਕੌੜੇ ਤਾਂ ਵੇਖਦੇ ਨੇ, ਤੇ ਮਨ ਵਿੱਚ ਵੀ ਜੋ ਹੈ ਵੇਖਣ ਦੀ ਬੜੀ ਜੋ ਹੈ ਸ਼ਕਤ ਹੈ। ਸਾਹਿਬ ਕਹਿੰਦੇ ਸਰਗੁਣ ਸਰੂਪ ਵਿੱਚ ਮੈਂ ਦੇਖਦਾ ਤੇ ਅਨੇਕਾਂ ਹੀ ਅੱਖਾਂ, ਹਰ ਅੱਖ ਤੇਰੀ ਤੂੰ ਹੀ ਫਾੜ ਫਾੜ ਕੇ ਵੇਖ ਰਹੇ ਹੈ, ਪਰ ਜੇ ਮੈਂ ਨਿਰਗੁਣ ਦੀ ਝਲਕ ਵੇਖਦਾ ਤੇ ਤੇਰੀ ਇੱਕ ਅੱਖ ਵੀ ਕੋਈ, ਤੂੰ ਅੱਖਾਂ ਤੋਂ ਬਿਨਾਂ, ਸਰਗੁਣ ਵਿੱਚ ਤੇਰੀ ਅੱਖ ਹੈ, ਨਿਰਗੁਣ ਵਿੱਚ ਤੇਰੀ ਕੋਈ ਅੱਖ ਨਹੀਂ। ਜੇ ਮੈਂ ਸਰਗੁਣ ਸਰੂਪ ਵਿੱਚ ਤੈਨੂੰ ਵੇਖਾਂ ਤੇ ਤੇਰੀ ਕੋਈ ਇੱਕ ਮੂਰਤੀ ਹੈ ਮੈਂ ਪੂਜਾ ਕਰਾਂ, ਸਹਿਸ ਮੂਰਤ ਹਜ਼ਾਰਾਂ ਹੀ ਮੂਰਤੀਆਂ, ਜੋ ਕੁਛ ਵੀ ਮੈਂ ਵੇਖਦਾ ਪਿਆ ਤੇਰੀ ਮੂਰਤ ਹੈ, ਜੋ ਕੁਛ ਵੀ ਜਿੱਥੇ ਤੱਕ ਵੇਖਦਾ ਪਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹਦੇ ਸਾਰੀਆਂ ਹੀ ਤੇਰੀਆਂ ਮੂਰਤੀਆਂ। ਪਰ ਜੇ ਮੈਂ ਨਿਰਗੁਣ ਸਰੂਪ ਵਿੱਚ ਵੇਖਾਂ ਤੂੰ ਸਾਹਿਬ ਕਹਿੰਦੇ ਤੇਰੀ ਇੱਕ ਮੂਰਤੀ ਵੀ ਕੋਈ ਨਹੀਂ, ਤੂੰ ਤੇ ਨਿਰਾਕਾਰ, ਕਿਉਂਕਿ ਮੂਰਤੀ ਤੇ ਮਿਟ ਜਾਂਦੀ ਹੈ, ਨਾਸ ਹੋ ਜਾਂਦੀ ਹੈ, ਚਾਹੇ ਸੂਰਜ ਚੰਨ ਤਾਰਿਆਂ ਦੀ ਮੂਰਤੀ ਹੈ ਤੇ ਚਾਹੇ ਮਨੁੱਖਾਂ ਦੀ ਹੈ ਤੇ ਬਸਮ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਨਹੀਂ ਹੈ। ਸਰਗੁਣ ਸਰੂਪ ਵਿੱਚ ਤੇਰੀ ਅਨੰਤ ਮੂਰਤੀਆਂ ਨੇ, ਨਿਰਗੁਣ ਸਰੂਪ ਵਿੱਚ ਤੇਰੀ ਇੱਕ ਮੂਰਤੀ ਵੀ ਨਹੀਂ। ਸਹਿਸ ਪਦ ਬਿਮਲ ਨੰਦ, ਸ਼ੇਸ਼ ਪਦ ਗੰਧ ਬਿੰਦ, ਸਹਿਸ ਕਉ ਗੰਧ ਇਉਂ ਚਲਤ ਮੋਈ, ਹਜ਼ਾਰਾਂ ਤੇਰੇ ਪੈਰ ਨੇ, ਤੇਰਾ ਇੱਕ ਪੈਰ ਵੀ ਕੋਈ ਨਹੀਂ। ਪਵਿੱਤਰ ਪਾਵਨ ਤੇਰੇ ਹਜ਼ਾਰਾਂ ਪੈਰ ਨੇ, ਅਨੰਤ ਪੈਰ ਨੇ, ਜਦ ਮੈਂ ਸਰਗੁਣ ਸਰੂਪ ਵਿੱਚ ਵੇਖਦਾ ਤੂੰ ਚੱਲ ਰਹੇ। ਇੱਕ ਝਲਕ ਮਿਲ ਜਾਂਦੀ ਹੈ ਭਗਤ ਨੂੰ ਜਿਸ ਦਿਨ ਉਸਨੂੰ ਬ੍ਰਹਿਮੰਡ ਬ੍ਰਹਮ ਦਾ ਰੂਪ ਦਿਖਾਈ ਦਿੰਦਾ ਹੈ, ਤੂੰ ਸਭ ਕੁਛ ਚੱਲਦਾ ਫਿਰਦਾ ਉਸਨੂੰ ਬ੍ਰਹਮ ਦਿਖਾਈ ਦਿੰਦਾ। ਹੁਣ ਗੋਬਿੰਦ ਬਿਨ ਨਹੀਂ ਕੋਈ, ਇਹ ਹਾਲਤ ਬਣ ਜਾਂਦੀ ਹੈ। ਪਰ ਨਿਰਗੁਣ ਦੀ ਝਲਕ ਉਸਦੇ ਕੋਲ ਹੁੰਦੀ ਹੈ ਮੂਲ ਦੀ, ਤੋ ਨਿਰਗੁਣ ਸਰੂਪ ਵਿੱਚ ਤੇਰਾ ਇੱਕ ਪੈਰ ਵੀ ਕੋਈ ਨਹੀਂ, ਸਰਗੁਣ ਸਰੂਪ ਵਿੱਚ ਤੇਰੀਆਂ ਹਜ਼ਾਰਾਂ ਲੱਖਾਂ ਨੇ, ਤੂੰ ਸੁਗੰਧੀ ਲੈਂਦਾ ਗੰਧ ਲੈਂਦਾ, ਪਰ ਨਿਰਗੁਣ ਸਰੂਪ ਵਿੱਚ ਤੇਰੀ ਇੱਕ ਨੱਕ ਵੀ ਕੋਈ ਨਹੀਂ, ਇੱਕ ਵੀ ਗੰਧ ਕੋਈ ਨਹੀਂ, ਬਾਹ ਸੁੰਘਣ ਸ਼ਕਤੀ ਕੋਈ ਨਹੀਂ। ਪਰ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਸਰਗੁਣ ਸਰੂਪ ਵਿੱਚ ਤੇਰੀ ਜੋਤ ਵਿਆਪਕ। ਹੁਣ ਮੂਲ ਗੱਲ ਮੈਂ ਤੁਹਾਡੇ ਸਾਹਮਣੇ ਕਰਾਂ, ਤੂੰ ਸਰਗੁਣ ਵੀ ਹੈ ਨਿਰਗੁਣ ਵੀ ਹੈ, ਤੇ ਦੋਹਾਂ ਨਾਲ ਜੁੜੇ ਰਹੀਏ, ਦੋਹਾਂ ਨਾਲ ਸੰਬੰਧ ਬਣਿਆ ਰਹੇ। ਤੂੰ ਸਾਧਨਾ ਕੀ ਹੈ ਗੁਰੂ ਘਰ ਵਿੱਚ, ਨਿਰਗੁਣ ਦਾ ਸਿਮਰਨ, ਸਰਗੁਣ ਦੀ ਸੇਵਾ, ਇੰਨੀ ਮਿਹਨਤ ਕਰਦੇ। ਨਿਰਗੁਣ ਦੀ ਸੇਵਾ ਕੋਈ ਨਹੀਂ, ਅਕਾਲ ਪੁਰਖ ਦੀ ਕੀ ਸੇਵਾ ਕਰੋਗੇ, ਅਕਾਲ ਜੋ ਸਮੇਂ ਤੋਂ ਭਰੇ ਕੀ ਸੇਵਾ ਕਰੋਗੇ, ਉਹਨੂੰ ਭੁੱਖ ਲੱਗਦੀ ਹੈ ਰੋਟੀ ਖਿਲਾਓਗੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਉਹਨੂੰ ਕੱਪੜੇ ਪਵਾਓਗੇ ਲੋੜ ਹੀ ਨਹੀਂ, ਉਹਨੂੰ ਪਾਣੀ ਪਿਲਾਓਗੇ ਤੇ ਸਾਰੇ ਸਾਗਰ ਜਿਸਨੇ ਉਡੇਲ ਕੇ ਰੱਖ ਦਿੱਤੇ ਉਹਨੂੰ ਕੀ ਪਾਣੀ ਪਿਲਾਓਗੇ। ਸਾਰੀ ਕਾਇਨਾਤ ਦਾ ਧਨ ਤੇ ਸੰਪਦਾ ਜਿਸਨੇ ਪੈਦਾ ਕੀਤੀ ਹੋਈ ਹੈ ਉਹਨੂੰ ਕੀ ਬਸਤਰ ਦਿਓਗੇ ਤੇ ਉਹਨੂੰ ਕੀ ਭੋਜਨ ਛਕਾਓਗੇ, ਉਹਦੀ ਕੋਈ ਸੇਵਾ ਨਹੀਂ। ਮੈਂ ਇੰਨੀ ਅਰਜ਼ ਕਰਦੇ ਹਾਂ ਤੇ ਜੇ ਉਹ ਵੀ ਸਾਡੀ ਸੇਵਾ ਤੇ ਹੀ ਖੜਾ ਹੈ ਤੇ ਸੇਵਾ ਦੀ ਲੋੜ ਪੈ ਗਈ ਹੈ ਤਾਂ ਖਿਮਾ ਕਰਨੀ ਉਹ ਤੇ ਕੁਛ ਵੀ ਨਹੀਂ ਹੈ, ਫਿਰ ਉਹਨੂੰ ਪੂਜਣ ਦੀ ਲੋੜ ਕੀ ਹੈ। ਜਿਹਦੀ ਹੋਂਦ ਸਾਡੀ ਸੇਵਾ ਤੇ ਖੜੀ ਹੋਵੇ ਤੇ ਨਾ ਸੇਵਾ ਕਰੀਏ ਤੇ ਗੱਲ ਨਾ ਬਣੇ, ਉਹਨੂੰ ਕੋਈ ਸੇਵਾ ਦੀ ਲੋੜ ਨਹੀਂ, ਉਹਨੂੰ ਕੋਈ ਅੰਨ ਪਾਣੀ ਦੀ ਲੋੜ ਨਹੀਂ, ਉਹਨੂੰ ਕੋਈ ਬੱਕਰਾਂ ਦੀ ਲੋੜ ਨਹੀਂ, ਉਹਨੂੰ ਕਿਸੇ ਵੀ ਹਮਦਰਦੀ ਦੀ ਲੋੜ ਨਹੀਂ। ਮੈਂ ਇੰਨੀ ਅਰਜ਼ ਕਰਦੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅਕਾਲ ਪੁਰਖ ਦੀ ਸੇਵਾ ਦੀ ਗੱਲ ਆਵੇ ਉੱਥੇ ਸੇਵਾ ਦਾ ਮਤਲਬ ਹੀ ਸਿਮਰਨ ਹੈ। ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ, ਨਾਮ ਜਪਸ। ਉਸ ਨਿਰਗੁਣ ਨਾਲ ਜੁੜਨ ਵਾਸਤੇ ਕਰਨਾ ਕੀ ਹੈ ਸਿਮਰਨ, ਸੇਵਾ ਨਹੀਂ, ਉਹਨੂੰ ਸੇਵਾ ਦੀ ਕੋਈ ਲੋੜ ਨਹੀਂ। ਮੈਂ ਫਿਰ ਅਰਜ਼ ਕਰ ਰਿਹਾ ਉਹਨੂੰ ਕਦੇ ਹੀ ਸੇਵਾ ਦੀ ਲੋੜ ਨਹੀਂ, ਸੇਵਾ ਸਰਗੋਂ ਦੀ ਕਰਨੀ, ਸੇਵਾ ਸੰਸਾਰ ਦੀ ਕਰਨੀ, ਸਿਮਰਨ ਨਿਰੰਕਾਰ ਦਾ ਕਰਨਾ। ਜੈਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵੀ ਦੋ ਰੂਪ ਨੇ, ਇੱਕ ਨਿਰਗੁਣ ਇੱਕ ਸਰਗੁਣ। ਰੁਮਾਲੇ ਭੇਟ ਕਰਨਾ, ਪਾਲਕੀ ਬਣਾਈ, ਗੁਰਦੁਆਰਾ ਬਣਾਇਆ, ਪਰ ਬਾਣੀ ਵਿੱਚ ਜੋ ਗਿਆਨ ਹੈ, ਜੋ ਰਸ ਹੈ, ਜੋ ਨੂਰ ਹੈ, ਜੋ ਅਨਾਦ ਨਾਦ ਹੈ, ਇਹਦੀ ਕੀ ਸੇਵਾ ਕਰੋਗੇ ਤੁਸੀਂ? ਇਹਦੇ ਸਿਮਰਨ ਕਰੋਗੇ ਤੇ ਸੰਬੰਧ ਜੁੜ ਜਾਏਗਾ, ਬਾਣੀ ਜਪੋਗੇ ਤੇ ਸੰਬੰਧ ਜੁੜ ਜਾਏਗਾ। ਬਾਣੀ ਜਪਣੀ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪਣਾ ਉਸਨੂੰ ਕਹਿੰਦੇ ਨੇ ਜਿੱਥੇ ਵਿਚਾਰ ਸਾਰੇ ਸ਼ਾਂਤ ਹੋ ਜਾਣ, ਤੇ ਜਪਣ ਦੀ ਤਿਆਰੀ ਲਈ ਵਿਚਾਰ ਚਾਹੀਦੀ। ਕੋਈ ਬੰਦਾ ਜਪ ਸਕੇ ਤਾਂ ਵੀ ਵਿਚਾਰ ਦੇਣੇ ਪੈਣਗੇ, ਵਿਚਾਰ ਕਰਨੀ ਪੈਗੀ, ਪਰ ਜਦ ਜਪਣਾ ਉਦੋਂ ਵਿਚਾਰਾਂ ਨੂੰ ਇੱਕ ਪਾਸੇ ਰੱਖ, क्योंकि निर्विचार होए बिना बुद्ध शुद्ध नहीं होगी। कोई भी विचार आएगा बुद्धि से बोझ होगा। जप मन मेरे गोविंद की वाणी साधु जन राम रसन बखाने। तो बाणी नु जपना शुरू कर दे। आखोगे पढ़न से जपने अंतर है, जमीन आसमान का अंतर है, बहुत वड्डा अंतर है। पढ़ लिया है जीवन का अंग नहीं है, जप लिया है तो उन्होंने जीवन का अंग बनाना है। वो जीवन का अंग बनती है, जिमें भोजन की बुरकी मूंह के राही अंदर गई, खून बनेगी, मिंज बनेगी, मास बनेगी। गुरबाणी कन्ना दे राही, गुरु का शब्द कन्ना दे राही अंदर प्रवेश करेगा, अनाहद नाद बनेगा, परम प्रकाश बनेगा। उन्होंने सुनना है, विचारना नहीं। पर बंदा जप सके विचार की लोड़ है, बिना विचार तो इस स्थान तक पहुंचेगा ही नहीं। पर जब जपना है तो हम निर्विचार से जप ने निर्विचार कर देना है, बुद्धि शुद्ध कर देनी है, सुन कर देनी है, हृदय शुद्ध कर देना है, सुन कर देना है। कामना नहीं रहेगी, विचार नहीं रहेंगे। तो जब कोई विचार नहीं रहे, तो जब कोई कामना नहीं रहे, उस अवस्था में कहते हैं समाधि। आम है कभी संतों की कब्र या उन्हों की समाधा देखी दी ने, तो कहते ने फलाने संत की समाध है, समाधि विच ने, यह समाध है। तो समाध पत्थर की नहीं होनी, इन्नी गल सब है समझाव मात्र प्रतीक है। समाधि विच सब कुछ खत्म, विचार खत्म, कामना खत्म। बंदा मर गया कब्र बना दी गई है या बना दिता गया चबूतरा, तो कहते समाध है फलाने संत की समाध है, क्योंकि हम विचार से है नहीं कुछ, कामना से है नहीं कुछ, पत्थर का ढेर पे है, बिल्कुल सनाटा दिया पे है। पर मैं फिर अर्ज करा यह भी समाधि को बारों समझाने की कोशिश की गई है। जब बुद्धि विच कोई विचार नहीं रहे, हृदय विच कोई कामना नहीं रही समाधि, तो उस अवस्था में अकथ कह दिता नहीं बयान कर सकता, वो असी नहीं कह सकते। सतगुरुदेव जी महाराज कहते हैं सुन समाध अनहद तैनाद कहन ना जाई अदर्द बिस्माद। तो सेवा गुरु ग्रंथ साहब जी महाराज के सरगुण स्वरूप की करनी है, महाराज की वेव सरगुण स्वरूप। पर बाणी दे जिहड़ा नूर है, जो फिलसफा है, जो सिद्धांत है, जो रस है, जो अनहद नाद है, बाणी दे जिहड़ा करम प्रकाश है, उसकी सेवा करोगे तो जपना पैणा। उसकी कोई सेवा की लोड़ नहीं, उसकी की सेवा करोगे। सरगुण स्वरूप की सेवा है, निर्गुण का सिमरन है, संसार की सेवा है। गुरु ग्रंथ साहब जी महाराज का कुछ हिस्सा संसार का, जिवें परमात्मा कुछ संसारी है। अगर गुरु गुरु कुछ संसारी ना हो तो संसार में जिहड़े खड़े ने वह निरंकार तक पहुंचणगे तो किस तरह पहुंचणगे। इस वास्ते गुरु का कुछ हिस्सा संसारी है, जिवें पुल उरार भी है ते पार भी है। पुल दोवें पासे नदी दे, ते जे उरारले पासे पुल का हिस्सा ना हो ते जिहड़े उरार खड़े ने किस तरह पार आउणगे। तो गुरु कुछ संसारी है, गुरु का एक हिस्सा निरंकार नाल जुड़िया है, एक हिस्सा संसार नाल जुड़िया है। गुरु संसारी रूप धारण करता है, मैं इस वास्ते कि संसार इस पुल तो लंघ के पार जाते। तो कागजां दे ते लिखी हुई ये बाणी कागज से संसार का हिस्सा है, रुमाले संसार का हिस्सा है, पालकी साहब संसार का हिस्सा है, ये बने होया गुरुद्वारा सेवा करनी संसार का हिस्सा है। पर गुरु के शब्द ये बाणी ये जो अनंत जो रस अनाहद नाद है कदे संसार का हिस्सा नहीं। इन्नी मेहनत कर ये सरगुण नहीं है, ये सिमरन करने हैं पता चलेगा ये कोई संसार का हिस्सा नहीं है। कि बाणी के जो रस है, बाणी के जो आनंद है, बाणी के जो खेड़ है, जो नूर है, जो चानना है, जो अनहद गुनी है, ये कोई संसार का हिस्सा नहीं है। यदि सेवा नहीं करनी, जप करना है, सिमरन करना है। संसार का जो हिस्सा है गुरु का उसकी सेवा, और जो निर्गुण है उसका तो सिमरन करना है। मैं देखिया सेवा करने की जांच बंदे को आ गई है, सिमरन करने की जांच नहीं आई। ये भी मैं अर्ज कर रहा गुरुद्वारा बनाना है तो बनाने लगियां सेवा चाहिए बंदे करते हैं, चार दिन खड़ा करके रखते हैं, कितने लड़ भी पैन तो नवा गुरुद्वारा बन गया, देर नहीं लगती, सेवा तो एकदम कर देते, दो मिनट कर देते। पर मैं अर्ज करा सिमरन करना बड़ा औखा, बहुत औखा। कुछ सज्जन कहते सन कि हजार गुणा औखा है सेवा नालों सिमरन, तो जो कुछ अनुभव विच गल आई है लखां गुणा औखा है। 8 घंटे सेवा करने वाला मनुख 8 मिनट सिमरन नहीं कर सकता, मैं ऐसा देखे। चार चार छह छह घंटे सेवा करने वाले मनुख दो मिनट सिमरन नहीं कर सकेंगे। सिमरन की बस सिर्फ उसकी याद तो बिना और कुछ ना रहे कि उसकी याद उस ढंग नाल रमे जप जप करी है। रसना वाहिगुरु वाहिगुरु उच्चारण करे कन सुन और कन सुन इस तो बिना और कुछ भी कन ना सुन ये सिमरन एक दो मिनट भी नहीं कर सकोगे। सेवा बंदा चार घंटे कर लेता है छह घंटे कर लेता है लंगर दे सेवा पंगत दे सेवा तरह तरह की सेवा बंदा कर लेता है। सेवा कोई औखी गल तो नहीं। मैं ये नहीं कह रहा कि सेवा नहीं करनी, मैं ये कह रहा कि सेवा नालों लखा गुणा औखा है सिमरन। अठ घंटे सेवा करने वाला बंदा दो मिनट सिमरन नहीं कर सकेगा। इस वास्ते सेवादार से गले ने सिख जगत कि मैं करनी ब्रह्म ज्ञानी कोई नहीं भगत नहीं पैदा हो रसक नहीं है सेवादार बते सेवा करने वाला दान सेवा है सिमरन नहीं है ये भी मैरिज करते। मैं थानू कथा सुना रहे हैं अगर कथा कर दिया हुआ मेरे अंदर रब्बी याद ना चले तो ये भी सेवा है सिमरन नहीं है। कीर्तन अगर कोई कर रहे है उस कीर्तन में मन नहीं सेवा है सिमरन नहीं है कदाई सिमरन नहीं है। कीर्तन उस वक्त सिमरन बनता है जब कीर्तन में मन हो गए वरना सेवा तो है सिमरन नहीं है। बैठे हो तुसी गुरुद्वारे ते कीर्तन नूं एक रूप विच नहीं सुनिया बैठे हो सेवा है सिमरन नहीं है। ते मैं फिर अर्ज करा सेवा नाल कतई मन नहीं पवित्र होंदा चाहे सारी जिंदगी नहीं कई जन्म भी बंदा करता है। अक्सर मैं देखा गुरुद्वारों की सेवा करने वाले सेवादार आपस च लड़ पैंदे नहाउंदे ते सेवादार ने ना जोड़े झाड़न वाले जोड़े मारन लग पैंदे कोठे पै जांदे गल कुछ होर दी होर सेवा नाल कोई हिरदा नहीं सुध आउंदा। सारी जिंदगी एक बंदा गुरुद्वारे का प्रेजिडेंट बनिया रहा सिकत्तर बनिया रहा सेवादार तो सेवा नाल कोई हिरदा शुद्ध हो जाता है। क्षमा करनी अगर सिमरन नहीं है तो सेवा तो उल्टा तकबुर पैदा कर देगी गरूर पैदा कर देगी हंकार पैदा कर देगी। गुणी ज्ञानियों के अंदर हंकार आ जाता है प्रबंधकों के अंदर हंकार आ जाता है असं सेवा पे करते हैं तो सेवा से हंकार ही कर देगी अगर सिमरन नहीं मन में हंकार आ जाएगा। जिस मन ने सिमरन नाल शुद्ध होना सी पवित्र होना सी ये सेवा करद्या करद्या मैला क्यों हो गया। क्षमा करनी सेवा के नाल हिरदा शुद्ध होता ही नहीं। कितने मेरी गल न उल्टा ना लेना पर मैं इतनी गल से सतगुरु की हजूरी दावे नाल कह सकता कि सेवा नाल हिरदा शुद्ध नहीं होता सिर्फ कन पवित्र होता है। सिमरन नाल मन पवित्र होता है सेवा नाल सिर्फ कन पवित्र होता है हाथ पैर पवित्र होते हैं शरीर सफल होता है आत्मा नहीं पवित्र होती मन नहीं शुद्ध होता। वो बंदे मैं देखे ने गुरुद्वारे सेवा करने वाले लांगरी सिंह बड़ी कठिन ढंग नाल लंगर बनाते हैं हिंदुस्तान में पर जिस ढंग नाल यात्रुओं नाल पेश आने से टुट के बोल रहे हैं कौड़े बचन हैरानगी हो गई इन्नी सेवा पे कर इन्नी कर गई सेवा पठां दे अगों बैठे ने इन्ना पसीना लग रहा है गर्मी दे छोटियां पे पकाते हैं झाड़ू पै देते हैं इटा ढाते पैने गारा पै ढाते हैं बड़े बड़े गुरुद्वारे पे बनते हैं और सेवा पे करते हैं कई उन्होंने सेवा में देख के दंग रह जाएगा लेकिन गुस्ताखी माँ फिरदे की शुद्धि बिल्कुल नहीं मैं बहुत मेल होंगे कोई हृदय की पवित्रता नहीं कोई हृदय की शुद्धि नहीं है। हृदय की शुद्धि होंगी सिमरन नाल सिमरन है नहीं सिर्फ सेवा ही सेवा तो दान भी सिर्फ सेवा है। अगर सिमरन ना कीता तो दान ने भी हंकारी बना देना है। बड़े बड़े दानी महाहंकारी में देखे तीर्थ वर्त अरदान कर मन में धरे गुमान नानक ने फल जाल दें ज्यों कुन जर इस नाम। सेवा सिमरन का ये धर्म से गुरबत सेवा करन दी जाच सिख नू आ गई सिमरन करन दी जाच नहीं आई तन इसका पवित्र हो गया है तन भी महिमा इसने खट ली है मन इसका कोई शुद्ध नहीं। मैं फिर अर्ज करा मैं थानू कथा सुना रहा इस नाल मेरा मन राजी नहीं है कि कथा मेरी मन का हिस्सा नहीं बनी तो सेवा है सिमरन नहीं है। कीर्तन है जोर नाल कीता जा रहा है शरीर का जोर लाया जा रहा है गले का जोर लाया जा रहा है उस मन नहीं है सेवा है सिमरन नहीं है पता ही नहीं है। हिरदे में कपट रख के भी कथा की जा सकती है हिरदे के क्रोध से लोभ रख के भी कीर्तन किया जा सकता है कीर्तन के नाल अपना संबंध तोड़ के भी कीर्तन किया जा सकता है। इस वास्ते भगत कबीर ने कहना है कि हे ज्ञानी तेरे मुंह में ज्ञान है पर हृदय में इतने कपट है। जब मैं कबीर के वचन पढ़े तो पढ़ के दंग रह जा हृदय कपट मुख ज्ञानी झूठे कहां बिलोगस पाने ਪਾਇਆ ਮਾਨਸ ਪਵਨ ਗੁਨਾ ਜੋ ਬੈਠ ਬਿਹਤਰ ਹੈ ਮਲਨਾ ਬਈ ਹੈ ਗਿਆਨੀ ਮੂੰਹ ਵਿੱਚ ਤੇਰੇ ਗਿਆਨ ਹੈ ਹਿਰਦੇ ਚ ਕਪਟ ਹੈ ਤੂੰ ਗਿਆਨ ਨਾਲ ਕਪਟ ਨਹੀਂ ਗਿਆ ਗਿਆਨ ਨਾਲ ਹਿਰਦੇ ਦੀ ਸ਼ੁੱਧੀ ਨਹੀਂ ਹੋਈ ਨਹੀਂ ਉਹ ਤੇ ਸੇਵਾ ਸੀ ਤੂੰ ਪੜ੍ਹ ਲਿਆ ਤੇ ਪੜ੍ਹਿਆ ਹੋਇਆ ਸੁਣਾ ਛੱਡਿਆ ਸੇਵਾ ਨੇ ਸਿਮਰਨ ਨਹੀਂ ਹੈ ਹਿਰਦਾ ਨਹੀਂ ਸੁਧ
ਔਰ ਧਰਮ ਦੀ ਤੇ ਜੋਦੜੀ ਤੇ ਬੇਨਤੀ ਕੀਤੀ ਜਾ ਸਕਦੀ ਹੈ ਧਰਮ ਜਬਰ ਨਾਲ ਨਹੀਂ ਮਨਵਾਇਆ ਜਾ ਸਕਦਾ ਕਾਨੂੰਨ ਜਬਰ ਨਾਲ ਮਨਵਾਇਆ ਜਾ ਸਕਦਾ ਮਨੁੱਖ ਰਾਜਨੀਤਿਕ ਨਿਯਮ ਦੀ ਪਾਲਣਾ ਨਾ ਕਰੇ ਤਾਂ ਉਸ ਵਾਸਤੇ ਬਹੁਤ ਕਰੜੀ ਸਜ਼ਾ ਹੈ ਨਿਯਮ ਦੀ ਪਾਲਣਾ ਕਰਨੀ ਪਏਗੀ ਪਰ ਇੱਕ ਬੰਦਾ ਜੇ ਧਰਮ ਨੂੰ ਨਹੀਂ ਮੰਨਦਾ ਤਾਂ ਫਿਰ ਕੋਈ ਜਬਰ ਨਹੀਂ ਹੈ ਉਸ ਦੇ ਉੱਤੇ ਜ਼ਬਰਦਸਤੀ ਨਹੀਂ ਮਨਾਇਆ ਜਾ ਸਕਦਾ ਧਰਮ ਜਬਰ ਨਹੀਂ ਹੈ ਸਮਾਜ ਦੇ ਵੀ ਕੁਛ ਨਿਯਮ ਐਸੇ ਹੋ ਸਕਦੇ ਨੇ ਜੋ ਜ਼ਬਰਦਸਤੀ ਮਨਾਏ ਜਾਣ ਵੀ ਤੈਨੂੰ ਮੰਨਣੀ ਪਏਗੀ ਬਿਰਾਦਰੀ ਦੀ ਗੱਲ ਕਾਨੂੰਨ ਤੇ ਮੰਨਣਾ ਹੀ ਪਏਗਾ ਹਰ ਹਾਲਤ ਵਿੱਚ ਜੋ ਜੋ ਵੀ ਨਿਯਮ ਬਣਾ ਦਿੱਤੇ ਗਏ ਨੇ ਜੈਸੇ ਤੁਸੀਂ ਗੁਰਦੁਆਰੇ ਤੱਕ ਆਏ ਹੋ ਤਾਂ ਟ੍ਰੈਫਿਕ ਨਿਯਮ ਦੀ ਪਾਲਣਾ ਕਰਕੇ ਆਇਓ ਅਗਰ ਇੱਕ ਮਨੁੱਖ ਕਹਿ ਦੇ ਕਿ ਮੈਂ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ ਤਾਂ ਇੱਕ ਤੇ ਜੁਰਮ ਹੈ ਤੇ ਇੱਕ ਸਹੀ ਸਲਾਮਤ ਇਸਦਾ ਪਹੁੰਚਣਾ ਵੀ ਔਖਾ ਟ੍ਰੈਫਿਕ ਨਿਯਮ ਦੀ ਤੇ ਪਾਲਣਾ ਕਰਨੀ ਪੈਂਦੀ ਹੈ ਲਾਜ਼ਮੀ ਕਰਨੀ ਪੈਂਦੀ ਇਸ ਤਰ੍ਹਾਂ ਰਾਜਨੀਤਿਕ ਹਜ਼ਾਰਾਂ ਤਰ੍ਹਾਂ ਦੇ ਨਿਯਮ ਨੇ ਜੋ ਮਨੁੱਖ ਨਾ ਪਾਲਣਾ ਕਰੇ ਤਾਂ ਸਜ਼ਾ ਹੈ ਜੁਰਮ ਹੈ ਉਹਦੀ ਸਜ਼ਾ ਦਿੱਤੀ ਜਾਂਦੀ ਹੈ ਔਰ ਉਸ ਵਿੱਚ ਮਨੁੱਖ ਦਾ ਨੁਕਸਾਨ ਹੁੰਦਾ ਹੈ ਅਗਰ ਕੋਈ ਬੰਦਾ ਧਾਰਮਿਕ ਨਿਯਮ ਦੀ ਪਾਲਣਾ ਨਹੀਂ ਕਰਦਾ ਤਾਂ ਜਬਰ ਨਹੀਂ ਹੈ ਸਰੇ ਆਮ ਉੱਚੀ ਆਵਾਜ਼ ਨਾਲ ਕਹਿ ਦੇ ਐ ਗੁਰੂ ਮੈਂ ਤੇਰੇ ਬਣਾਏ ਨਿਯਮ ਨਹੀਂ ਮੰਨਦਾ ਠੀਕ ਹੈ ਨਾ ਮੰਨ ਜਬਰ ਨਹੀਂ ਹੈ ਧਾਰਮਿਕ ਦੁਨੀਆਂ ਚ ਬੇਨਤੀ ਕੀਤੀ ਜਾ ਸਕਦੀ ਹੈ ਜੋਦੜੀ ਕੀਤੀ ਜਾ ਸਕਦੀ ਹੈ ਜਬਰ ਨਹੀਂ ਇਸ ਵਾਸਤੇ ਸਤਿਗੁਰਾਂ ਨੇ ਥਾਂ ਥਾਂ ਤੇ ਬੇਨਤੀ ਕੀਤੀ ਹੈ ਜੋਦੜੀ ਕੀਤੀ ਹੈ ਧਰਮ ਜਬਰ ਦੀ ਚੀਜ਼ ਨਹੀਂ ਦੂਸਰੀ ਇਹ ਕਿ ਅਧਿਆਤਮਕ ਨੁਕਸਾਨ ਜਿਹੜਾ ਬਿਰਾਦਰੀ ਦੇ ਨਿਯਮ ਦੀ ਪਾਲਣਾ ਨਹੀਂ ਕੀਤੀ ਰਾਜਨੀਤਿਕ ਨਿਯਮ ਦੀ ਪਾਲਣਾ ਨਹੀਂ ਕੀਤੀ ਤਾਂ ਉਸਦਾ ਜੋ ਨੁਕਸਾਨ ਹੈ ਸਾਹਮਣੇ ਜ਼ਾਹਿਰ ਹੋ ਜਾਂਦਾ ਹੈ ਅਧਿਆਤਮਿਕ ਘਾਟਾ ਜਿਹੜਾ ਹੈ ਇਸਦਾ ਪਤਾ ਹੀ ਨਹੀਂ ਚੱਲਦਾ ਅਧਿਆਤਮਿਕ ਘਾਟੇ ਦਾ ਤੇ ਤਾਂ ਪਤਾ ਚੱਲੇ ਕਿ ਮਨੁੱਖ ਹੋਸ਼ ਦੇ ਚ ਹੋਵੇ ਮਨੁੱਖ ਕੁਛ ਅੰਤਰਮੁਖੀ ਹੋਵੇ ਇਸ ਵਾਸਤੇ ਉਮਰ ਦੇ ਘਟਣ ਦੇ ਨਾਲ ਨਾਲ ਅਧਿਆਤਮਿਕ ਸਰਮਾਇਆ ਵੀ ਰੋਜ਼ ਘਟਦਾ ਹੈ ਨੁਕਸਾਨ ਹੁੰਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਇਹੀ ਨੁਕਸਾਨ ਇੰਜ ਕਹਿ ਲਓ ਸਜ਼ਾ ਹੈ ਜਬਰ ਨਹੀਂ ਹੈ ਵੀ ਤੁਹਾਨੂੰ ਇਹ ਧਰਮ ਦੇ ਨਿਯਮ ਦੀ ਪਾਲਣਾ ਕਰਨੀ ਹੀ ਪਏਗੀ ਇਸ ਤਰ੍ਹਾਂ ਦਾ ਜਬਰ ਨਹੀਂ ਹੈ ਇਸ ਵਾਸਤੇ ਬੜੀ ਖੁਸ਼ੀ ਨਾਲ ਲੋਕੀ ਧਰਮ ਦੀ ਗੱਲ ਸੁਣ ਲੈਂਦੇ ਨੇ ਮੰਨਦੇ ਨੇ ਸੰਸਾ ਬਣਿਆ ਰਹਿੰਦਾ ਸ਼ੱਕ ਬਣਿਆ ਰਹਿੰਦਾ ਹੈ ਕਿਉਂਕਿ ਧਰਮ ਜਬਰ ਨਹੀਂ ਹੈ ਧਰਮ ਜ਼ਬਰਦਸਤੀ ਨਹੀਂ ਹੈ ਅਗਰ ਧਰਮ ਦੀ ਜ਼ਬਰਦਸਤੀ ਆ ਜਾਏ ਤਾਂ ਧਰਮ ਧਰਮ ਨਹੀਂ ਹੈ ਉਹ ਰਾਜਨੀਤੀ ਹੈ ਇੰਨੀ ਮੈਂ ਅਰਜ਼ ਕਰਦੇ ਹਾਂ ਉਹ ਫਿਰ ਰਾਜਨੀਤੀ ਹੋਵੇਗੀ ਕਿਸੇ ਬਾਦਸ਼ਾਹ ਦਾ ਹੁਕਮ ਹੋਵੇਗਾ ਰੱਬ ਦਾ ਨਹੀਂ ਰੱਬ ਦਾ ਹੁਕਮ ਜਬਰ ਨਹੀਂ ਹੈ ਉਹ ਤੇ ਪਿਆਰ ਹੈ ਉਹ ਤੇ ਇੱਕ ਜੋਦੜੀ ਹੈ ਉਹ ਤੇ ਇੱਕ ਕਹਿਣ ਦਾ ਐਸਾ ਢੰਗ ਹੈ ਜੈਸੇ ਦੋ ਤਿੰਨ ਸਾਲ ਦੇ ਬੱਚੇ ਨੂੰ ਮਾਸੂਮ ਬੱਚੇ ਨੂੰ ਮਾਂ ਬਾਪ ਕਹਿੰਦੇ ਨੇ ਸਮਝਾਉਂਦੇ ਨੇ ਪਿਆਰ ਨਾਲ ਤੋ ਧਾਰਮਿਕ ਤੌਰ ਤੇ ਅਧਿਆਤਮਿਕ ਤੌਰ ਤੇ ਬੰਦਾ ਬੱਚੇ ਦਾ ਬੱਚਾ ਹੈ ਇਸ ਵਾਸਤੇ ਸਤਪੁਰਸ਼ ਜੋਦੜੀ ਕਰਕੇ ਪਿਆਰ ਨਾਲ ਸਮਝਾਉਂਦੇ ਹੈ ਜਬਰ ਕਿਧਰੇ ਵੀ ਨਹੀਂ ਹੈ ਜ਼ਬਰਦਸਤੀ ਕਿਧਰੇ ਵੀ ਨਹੀਂ ਹੈ ਪੁਰਾਣੇ ਨਿਜ਼ਾਮ ਦੇ ਉੱਤੇ ਝਾਤ ਮਾਰੀਏ ਆਪਣੇ ਦੇਸ਼ ਵਿੱਚ ਤਾਂ ਜੋ ਸਨਾਤਨ ਮਤ ਸੀ ਉਹ ਬਹਿਸ ਮੁਬਾਸੇ ਦਾ ਮਤ ਸੀ ਬਈ ਥਾਂ ਥਾਂ ਤੇ ਬਹਿਸ ਮੁਬਾਸੇ ਕਰਨੇ ਨੇ ਚਰਚਾ ਕਰਨੀ ਹੈ ਤੇ ਜਿਹੜਾ ਬੰਦਾ ਚਰਚਾ ਵਿੱਚ ਜਿੱਤ ਜਾਏ ਵਿਚਾਰ ਵਿੱਚ ਜਿੱਤ ਜਾਏ ਉਹਦੀ ਗੱਲ ਮੰਨ ਲਈ ਜਾਏ ਪਰ ਮੰਨੀ ਤਾਂ ਜਾ ਸਕਦੀ ਹੈ ਜੇ ਉਹ ਬਾਕੀ ਦਿਆਂ ਨੂੰ ਵਿਚਾਰ ਵਿੱਚ ਹਰਾਵੇ। ਇਹ ਸਿਲਸਿਲਾ ਸਦੀਆਂ ਤੱਕ ਹਿੰਦੁਸਤਾਨ ਵਿੱਚ ਰਾਜ ਰਿਹਾ ਬਹਿਸ ਮੁਬਾਸੇ ਦਾ, ਤਰਕ ਦਾ। ਤਰਕ ਵਿੱਚ ਜਿਹੜਾ ਜਿੱਤ ਜਾਂਦਾ ਸੀ, ਵਿਚਾਰ ਵਟਾਂਦਰੇ ਚ ਜਿਹਦੀ ਜਿੱਤ ਹੋ ਜਾਂਦੀ ਸੀ, ਬਾਕੀਆਂ ਨੂੰ ਫਿਰ ਕਹਿ ਦਿੱਤਾ ਜਾਂਦਾ ਸੀ ਇਹ ਵਿਚਾਰ ਕਬੂਲ ਕਰ ਲਓ। ਲੋਕੀ ਖੁਸ਼ੀ ਖੁਸ਼ੀ ਨਾਲ ਕਬੂਲ ਕਰ ਲੈਂਦੇ ਸਨ। ਇਸਲਾਮ ਦਾ ਜ਼ਮਾਨਾ ਆਇਆ, ਉਹਨਾਂ ਨੇ ਆਖਿਆ ਕੌਣ ਵਿਚਾਰ ਵਿੱਚ ਪਵੇ, ਕੌਣ ਮਗਜ਼ਮਾਰੀ ਵਿੱਚ ਪਵੇ, ਕੌਣ ਇਹ ਖੱਪੇ ਤੇ ਅਗਲੇ ਨੂੰ ਗਲਤ ਸਾਬਤ ਕਰੇ ਤੇ ਆਪਣੇ ਵਿਚਾਰ ਨੂੰ ਸਹੀ ਸਾਬਤ ਕਰੇ। ਉਹਨੇ ਮਿਆਨ ਚੋਂ ਤਲਵਾਰ ਕੱਢੀ, ਅਸੀਂ ਬਈ ਇਸ ਮਸਲੇ ਨੂੰ ਤਲਵਾਰ ਨਾਲ ਹੱਲ ਕਰਨਾ ਹੈ, ਵਿਚਾਰ ਨਾਲ ਨਹੀਂ। ਬਈ ਸਲਾਮ ਕਬੂਲ ਹੈ ਕਿ ਨਹੀਂ, ਨਹੀਂ ਕਬੂਲ ਹੈ ਤੇ ਗਰਦਨ ਇੱਕ ਪਾਸੇ। ਇਸਲਾਮ ਜਬਰ ਦੇ ਨਾਲ ਫੈਲਿਆ, ਸਨਾਤਨ ਮਤ ਵਿਚਾਰ ਨਾਲ ਫੈਲਿਆ। ਥਾਂ ਥਾਂ ਤੇ ਵਿਚਾਰ ਵਟਾਂਦਰੇ ਹੁੰਦੇ ਰਹੇ, ਇਤਿਹਾਸਕ ਗ੍ਰੰਥਾਂ ਚ ਬੜਾ ਭਾਰੀ ਜ਼ਿਕਰ ਹੈ। ਔਰ ਜਿੱਥੇ ਵਿਚਾਰ ਵਟਾਂਦਰਾ ਹੁੰਦਾ ਸੀ, ਰੱਜ ਕੇ ਖੰਡਨ ਮੰਡਨ ਹੁੰਦਾ ਸੀ ਤੇ ਖੰਡਨ ਮੰਡਨ ਦੀ ਬਿਲਕੁਲ ਖੁੱਲ ਸੀ, ਪਰ ਹੁੰਦੀ ਵਿਚਾਰ ਸੀ। ਕਹਿੰਦੇ ਵਿਚਾਰ ਦਾ ਜਵਾਬ ਜਦ ਵਿਚਾਰ ਵਿੱਚ ਨਾ ਹੋਵੇ ਤਾਂ ਅਕਸਰ ਬੰਦਾ ਤਕਰਾਰ ਤੇ ਉਤਰ ਆਉਂਦਾ ਹੈ, ਤੇ ਤਕਰਾਰ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਦ ਬੰਦੇ ਕੋਲ ਵਿਚਾਰ ਕੋਈ ਨਹੀਂ। ਤਾਂ ਸਨਾਤਨ ਮਤ ਦੇ ਵਿੱਚ ਇਹ ਬਿਲਕੁਲ ਬੰਦਿਸ਼ ਲਾ ਦਿੱਤੀ ਗਈ ਸੀ, ਤਕਰਾਰ ਨਹੀਂ ਵਿਚਾਰ। ਜਿਹੜਾ ਤਕਰਾਰ ਤੇ ਉਤਰ ਆਇਆ, ਸਮਝ ਲਓ ਇਹਦੀ ਹਾਰ ਹੋ ਗਈ ਹੈ, ਇਹਦੇ ਕੋਲ ਵਿਚਾਰ ਦਾ ਜਵਾਬ ਵਿਚਾਰ ਵਿੱਚ ਨਹੀਂ ਹੈ। ਤੋ ਜਿਹੜਾ ਤਕਰਾਰ ਵਿੱਚ ਉਤਰ ਆਇਆ, ਸਭਾ ਫੈਸਲਾ ਕਰ ਦਿੰਦੀ ਸੀ ਇਹਦੀ ਹਾਰ ਹੋ ਗਈ, ਗੱਲ ਖਤਮ। ਇਹ ਵਿਚਾਰ ਨੂੰ ਵਿਚਾਰ ਨਾਲ ਨਹੀਂ ਸੁਲਝਾ ਸਕਦਾ, ਤਕਰਾਰ ਤੇ ਉਤਰ ਆਇਆ ਔਰ ਉਸਦੀ ਇਸ ਤਰੀਕੇ ਨਾਲ ਹਾਰ ਮੰਨ ਲਈ ਜਾਂਦੀ ਸੀ ਕਿ ਜਿਹਦੀ ਵਿਚਾਰ ਅਜੇ ਵੀ ਜਾਰੀ ਹੈ ਉਹਦੇ ਅਧੀਨ ਬਾਕੀ ਹੋ ਜਾਂਦੇ ਸਨ, ਉਹਨੂੰ ਕਬੂਲ ਕਰ ਲੈਂਦੇ ਸਨ, ਮੰਨ ਲੈਂਦੇ ਸਨ। ਔਰ ਇਹ ਬਹੁਤ ਵੱਡੇ ਵਿਚਾਰ ਵਟਾਂਦਰੇ ਸਦੀਆਂ ਤੱਕ ਹਿੰਦੁਸਤਾਨ ਵਿੱਚ ਹੁੰਦੇ ਰਹੇ। ਵੱਖ ਵੱਖ ਧਰਮ ਦੀਆਂ ਸ਼ਾਖਾਂ, ਸੰਪਰਦਾਵਾਂ ਇਹਨਾਂ ਵਿਚਾਰ ਵਟਾਂਦਰਿਆਂ ਤੋਂ ਬਣੀਆਂ। ਇਸਲਾਮ ਦਾ ਜ਼ਮਾਨਾ ਆਇਆ ਤੇ ਸਪਸ਼ਟ ਕਹਿ ਦਿੱਤਾ ਗਿਆ ਕੌਣ ਵਿਚਾਰ ਕਰੇ, ਕੌਣ ਵਿਚਾਰ ਵਟਾਂਦਰਾ ਕਰੇ। ਤੇ ਵਿਚਾਰ ਵਰਗੀ ਚੀਜ਼ ਕੋਈ ਹੈਗੀ ਵੀ ਨਹੀਂ ਸੀ, ਇਤਨੀ ਵੀ ਮੈਰਜ ਕਰਾਂ। ਮਿਆਨ ਚੋਂ ਕੱਢੀ ਤਲਵਾਰ, ਵੀ ਗੱਲ ਕਬੂਲ ਹੈ ਕਿ ਨਹੀਂ, ਨਹੀਂ ਕਬੂਲ ਤਾਂ ਫਿਰ ਇਹ ਤਲਵਾਰ ਹੈ। ਸਦੀਆਂ ਤੱਕ ਵਿਚਾਰ ਵਿੱਚ ਉਲਝਿਆ ਹੋਇਆ ਭਾਰਤ, ਹਿੰਦੁਸਤਾਨ ਤਲਵਾਰ ਦੀ ਤੇ ਗੱਲ ਹੀ ਭੁੱਲ ਗਿਆ ਸੀ, ਵਿਚਾਰਿਆਂ ਨੂੰ ਕਬੂਲ ਕਰਨਾ ਪਿਆ, ਝੁਕਣਾ ਪਿਆ। ਜਿੱਥੇ ਜਿੱਥੇ ਤਲਵਾਰ ਮਾਰ ਕਰ ਸਕੇ ਝੁਕਦੇ ਗਏ ਲੋਕੀ। ਤਾਂ ਮੈਂ ਅਰਜ਼ ਕਰਾਂ, ਇਸਲਾਮ ਫੈਲਿਆ ਤਲਵਾਰ ਨਾਲ, ਸਨਾਤਨ ਮਤ ਫੈਲਿਆ ਵਿਚਾਰ ਨਾਲ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ। ਆਪਨੇ ਇੱਕ ਨਵੀਂ ਦੇਣ ਜਗਤ ਨੂੰ ਦਿੱਤੀ, ਤੇ ਵਿਚਾਰ ਵੀ ਕਿੱਥੇ ਤੱਕ ਪੇਸ਼ ਕਰੀਏ। ਕਾਰਨ ਕਿ ਵਿਚਾਰ ਦੀ ਸਮਝ ਵੀ ਵਿਚਾਰਕ ਨੂੰ ਹੋਵੇਗੀ, ਬਾਕੀ ਨੂੰ ਕਿਸ ਤਰ੍ਹਾਂ ਹੋਵੇਗੀ। ਜਿਹਦਾ ਬੌਧਕ ਤੌਰ ਤੇ ਵਿਕਾਸ ਨਹੀਂ ਹੋਇਆ, ਜੇ ਬੁੱਧੀ ਜਿਹੜੀ ਹੈ ਉਸਦੀ ਉੱਨਤ ਨਹੀਂ ਹੋਈ, ਉਹਦੇ ਸਾਹਮਣੇ ਵਿਚਾਰ ਕੀ ਮੇਨੇ ਰੱਖਦੇ, ਕੁਛ ਵੀ ਨਹੀਂ। ਔਰ ਦੁਨੀਆਂ ਦੇ ਵਿੱਚ 9ਵੀਂ ਸਦੀ ਤੇ ਉਹ ਬੰਦੇ ਨੇ ਜੋ ਵਿਚਾਰ ਦੇ ਤਲ ਤੇ ਜੀ ਵੀ ਨਹੀਂ ਰਹੇ ਤੇ ਵਿਚਾਰ ਤੋਂ ਪ੍ਰਭਾਵਿਤ ਵੀ ਨਹੀਂ, ਬਿਲਕੁਲ ਇਸ ਢੰਗ ਨਾਲ ਜੀਵਦੇ ਨੇ ਜੈਸੇ ਸਤਿਗੁਰੂ ਕਹਿੰਦੇ ਨੇ ਅਸੰਖ ਮੂਰਖ ਅੰਧ ਗੌਰ। ਤੇ ਤਲਵਾਰ ਨਾਲ ਧਰਮ ਦਾ ਪ੍ਰਚਾਰ ਕੀਤਾ ਜਾਏ, ਇਹਦੇ ਨਾਲ ਤੇ ਗੁਰੂ ਨਾਨਕ ਦੀ ਜ਼ਮੀਰ ਬਿਲਕੁਲ ਸਹਿਮਤ ਨਹੀਂ ਹੋਈ, ਆਪਣੇ ਵਿਰੋਧਤਾ ਕੀਤੀ ਹੈ। ਫਿਰ ਕਿਸ ਤਰ੍ਹਾਂ ਲੋਕਾਂ ਨੂੰ ਰੱਬ ਦੇ ਮਾਰਗ ਤੇ ਤੋਰਿਆ ਜਾਏ ਪਿਆਰ ਨਾਲ। ਗੁਰੂ ਘਰ ਦੇ ਵਿੱਚ ਪਿਆਰ ਪ੍ਰਧਾਨ ਹੋ ਗਿਆ, ਗੁਰੂ ਘਰ ਦੇ ਵਿੱਚ ਈਸ਼ਵਰ ਪ੍ਰਾਪਤੀ ਦਾ ਮੁੱਖ ਸਾਧਨ ਪਿਆਰ ਬਣ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਤੇ ਜ਼ੋਰ ਦਿੱਤਾ। ਸਤਿਗੁਰ ਦੀ ਬਾਣੀ ਦਾ ਸਾਫ਼ ਫਰਮਾਨ, ਮਨ ਰੇ ਕਿਉਂ ਛੋਟੇ ਬਿਨ ਪਿਆਰ, ਬਿਨਾਂ ਪਿਆਰ ਤੋਂ ਬੰਧਨ ਨਹੀਂ ਟੁੱਟਣ ਲੱਗੇ। ਸਾਚ ਕਹੋ सुन ले हो सवे जिन प्रेम कियो तिन ही प्रभु पाए। विचारक भी उरार रह जाएगा, तकरार करण वाले ने ते मिलना ही नहीं। जिदे हाथ की तलवार है उदे कोल भी तलवार रह जाएगी, करतार नहीं निरंकार नहीं। एक मद का मार्ग गुरु नानक ते गुरु गोबिंद सिंह जी महाराज ने चुनिया। गुरु गोबिंद सिंह जी महाराज ने अगर तलवार भी चुकी तो उस तलवार नू रोकण वास्ते जो खामा खा मजलूमा दे गर्दन दे ते गिर रही सी, चल रही सी, यकीन जानो धर्म फैलाण वास्ते तलवार नहीं सी, अधर्म नू रोकण दी खातर, जुलम नू रोकण दी खातर। धर्म दी गल तलवार नाल नहीं आउंदी, इन्नी मैरज कर लें। इस वास्ते सतगुरां ने थां थां ते जोदड़ी कीती है, बेनती कीती है, तलवार चुकी सिर्फ जालम दी तलवार नू रोकण दी खातर, मजबूरी सी, क्योंकि विचार ते जालम मंदा नहीं सी। हुण जालम दी तलवार नू रोकण लई इक्को ही जरिया रह गया सी, तलवार। लेकिन तलवार नाल धर्म दा प्रचार इस तरह की देन गुरु नानक गुरु गोबिंद सिंह जी महाराज की नहीं है। परमात्मा की प्राप्ति तलवार नाल नहीं, प्रेम नाल है। साच कहो सुन ले हो सवे जिन प्रेम कियो तिन ही प्रभु पायो। इस्लाम दे च एक बागी धड़ा पैदा होया सूफिया का, जो करीबन करीबन इस्लाम की तलवार नाल सहमत नहीं होए, क्योंकि इस्लाम फैलिया तलवार नाल ते धर्म नूं फैलाण दा जरिया ही तलवार सी। जे मुहम्मद साहब खाना काबा विच बुत तोड़ सकदे ने तां फिर उन्हां दी उम्मत भी तोड़ सकदी है। तो रूहे जमीन दे ते हजारां मंदिर ने इस तों नाबूद कीते गए जिथे मूर्तियां सन। होर ते इक पासे अलोरा अजंता दीआं खूबसूरत गुफावां दे जिहड़े बणे मंदिर सन उह भी नेस तों नाबूद कीते गए, उह भी बहुते मिटाए गए। और कुछ अरसा होया अफगानिस्तान विच जलालाबाद विच एक मंदिर प्रगट होया मिट्टी दे ढेर दे थलों। दास उत्थे वेखण गए सी, होर बहुत सारे सज्जणा ने दर्शन कीते। बहुत वड्डा मिट्टी दा ढेर ते सुभावक किधरे मिट्टी पुटनी शुरू कर दित्ती गवर्नमेंट ने, लोड़ पै गई होनी मिट्टी दी। थलों मंदिर निकले, बड़ा खूबसूरत मंदिर महात्मा बुद्ध का, मूर्तियां सोने दियां सन और पत्थर दियां मूर्तियां भी काबले दी, बहुत खूबसूरत। खैर सोने दी मूर्तियां नूं ते लै गए, बाकी सारे दा सारे मंदिर बनिया होया है। और मैनू हैरानगी हुई, कुछ इस तरह के तवारीखी सबूत भी मिले कि समुचा अफगानिस्तान बोधी ते सनातनी सी। पुराने तवारीखी सबूत पर मिलते ने पुराने मंदिर। समुचा ईरान इस देच कुछ बोधी सन, कुछ आरिया, आरिया तो मुराद सनातनी, वैदिक धर्म के अनुयायी। पर तलवार के जोर दे नाल इस्लाम फैलिया। विचार नहीं करनी, तलवार है भी तेरी तलवार च जोर है ते आ सामने। तो जिहड़े विचारक सन उन्हां कोल तलवार है ही नहीं सी। उठ गई तलवार, विचारक नूं खामोश होके तलवार दी गल मननी पई, कबूल करनी। जिहड़ा धर्म तलवार दे आसरे ते कबूल कीता गया है उहदे च मिठास नहीं आउंदी। जबर नाल जो धर्म कबूल कीता है उस बंदे दे अंदर जबर दे इतने बीज रह जाणगे, जबर करेगा फिर। इस वास्ते भावें इस्लाम शब्द ते बड़ा कीमती है, इस्लाम अमन सलामती नाल रहे, दूजे नूं सलामती नाल रहण दे, खुद सलामती नाल रहण, अखरी अर्थ ते ही बणदे ने इस्लाम दे। पर हैरानगी दी गल, मनुख खुद भी बदमनी च रह रहा, दूजिआं नूं भी बदमनी च रहण दिओ। खून खराबा जितना इस्लामी दुनिया च है शायद किधरे होवे। हर साल शिया सुनी फसाद हो जाता है हिंदुस्तान विच, हजारां मुसलमान मौत दे घाट उतर जांदे ने आपस ही ची लड़के। हालांकि इस्लाम दे अखरी अर्थ अमन सलामती, बुनियाद ते रखी अमन सलामती दी। पर अमन सलामती अगर धर्म है तो तलवार नाल अमन सलामती नूं वधाना, धर्म नूं फैलाना ਉਹਦੇ ਤੇ ਜਬਰ ਆ ਜਾਏਗਾ। ਮੈਂ ਫਿਰ ਅਰਜ਼ ਕਰਾਂ, ਸਤਿਗੁਰ ਨੇ ਤਲਵਾਰ ਗੁਰਮਤ ਦੇ ਪ੍ਰਚਾਰ ਲਈ ਨਹੀਂ ਚੁੱਕੀ, ਜ਼ਾਲਮ ਦੇ ਜ਼ੁਲਮ ਨੂੰ ਰੋਕਣ ਲਈ, ਜਬਰ ਨੂੰ ਰੋਕਣ ਲਈ। ਝੁੰਕਾਰ ਹਮਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹੁਣ ਕੀ ਕਰੀਏ, ਚਾਰਾ ਹੀ ਨਹੀਂ ਰਹਿ ਗਿਆ, ਮਜਬੂਰ। ਜ਼ਫਰਨਾਮੇ ਸਤਿਗੁਰ ਨੇ ਸਾਫ਼ ਕਬੂਲ ਕੀਤਾ, ਬਲਾਚਾਰ ਵੀ ਦਰਮਿਆਂ ਆਮਦਮ ਬਤਦ ਦੀਰੋ ਤੀਰੋ ਤੁਫੰਗ ਆਮਦਮ। ਔਰੰਗਜ਼ੇਬ, ਮੈਂ ਮਜਬੂਰ ਹੋ ਗਿਆ ਤਲਵਾਰ ਚੁੱਕਣ ਤੇ, ਮੈਂ ਚੁੱਕਣੀ ਨਹੀਂ ਸੀ। ਬਲਾਚਾਰ ਗੀ ਦਰਮਿਆਂ ਆਮਦਮ ਬਤਦ ਦੀਰੋ ਤੀਰੋ ਤੁਫੰਗ ਆਮਦਮ। ਇਹ ਮੈਂ ਜੋ ਬੰਦੂਕ ਚੁੱਕ ਲਈਏ, ਤਲਵਾਰ ਚੁੱਕ ਲਈਏ, ਮਜਬੂਰ ਹੋ ਕੇ ਨਹੀਂ ਚੁੱਕਣੀ ਸੀ ਮੈਂ, ਲਾਚਾਰ ਹੋ ਕੇ, ਮਜਬੂਰ ਹੋ ਕੇ, ਕਿਉਂਕਿ ਤੇਰੇ ਉੱਤੇ ਵਿਚਾਰ ਦਾ ਤੇ ਪਿਆਰ ਦਾ ਅਸਰ ਹੀ ਨਹੀਂ ਹੈ ਕੋਈ। ਨਾ ਤੂੰ ਵਿਚਾਰ ਮੰਨਦਾ, ਨਾ ਤੂੰ ਪਿਆਰ ਨੂੰ ਕਬੂਲਦਾ। ਕਿਉਂਕਿ ਜਿਸ ਹਿਰਦੇ ਵਿੱਚ ਪਿਆਰ ਹੋਵੇ, ਖਾਸ ਕਰਕੇ ਰੱਬੀ ਪਿਆਰ, ਉਹ ਆਪਣੇ ਭਰਾਵਾਂ ਨੂੰ ਕਤਲ ਨਹੀਂ ਕਰ ਸਕਦਾ, ਉਹ ਭਤੀਜਿਆਂ ਨੂੰ ਕਤਲ ਨਹੀਂ ਕਰ ਸਕਦਾ। ਪਿਆਰ ਨਾਲ ਭੇਜਿਆ ਹੋਇਆ ਮਨੁੱਖ ਖੁਦ ਕੁਰਬਾਨ ਹੋ ਸਕਦਾ, ਦੂਜੇ ਨੂੰ ਕੁਰਬਾਨ ਨਹੀਂ ਕਰੇਗਾ, ਪਿਓ ਨੂੰ ਕੈਦ ਨਹੀਂ ਕਰੇਗਾ, ਕਠੋਰ ਬੰਦਾ ਕਰ ਸਕਦਾ। ਸੰਬੰਧ ਜੁੜਦੇ ਨੇ ਇੱਕ ਦੂਜੇ ਦੇ ਪਿਆਰ ਨਾਲ, ਵਿਚਾਰ ਨਾਲ ਵੀ ਨਹੀਂ ਜੁੜਦੇ, ਪਿਆਰ ਨਾਲ ਜੁੜਦੇ ਨੇ। ਇਸ ਵਾਸਤੇ ਗੁਰੂ ਘਰ ਦੇ ਚ ਇਹ ਪ੍ਰਧਾਨ ਸਾਧਨ ਮੰਨ ਲਿਆ ਗਿਆ, ਮਨ ਰੇ ਕਿਉਂ ਛੋਟੇ ਬਿਨ ਪਿਆਰ। ਇਸ ਵਾਸਤੇ ਗੁਰਮਤਿ ਦੀ ਗੱਲ ਜਗਤ ਦੇ ਸਾਹਮਣੇ ਰੱਖੀ ਗਈ ਬੜੇ ਪਿਆਰ ਨਾਲ, ਤੇ ਪਿਆਰ ਵਿੱਚ ਸਾਂਝੀ ਵਾਲਤਾ ਹੁੰਦੀ ਹੈ, ਵਿਤਕਰੇ ਨਹੀਂ ਹੁੰਦੇ। ਇਸ ਵਾਸਤੇ ਬਾਬੇ ਫਰੀਦ ਨੂੰ ਵੀ ਥਾਂ ਮਿਲ ਗਈ, ਰਾਮਾਨੰਦ ਨੂੰ ਵੀ ਥਾਂ ਮਿਲ ਗਈ। ਸਵਾਮੀ ਰਾਮਾਨੰਦ ਬੈਰਾਗੀ ਤੇ ਕਿਧਰੇ ਬਾਬਾ ਫਰੀਦ, ਮਜ਼ਹਬੀ ਤੌਰ ਤੇ ਦੇਖੋਗੇ ਤੇ ਦੋਹਾਂ ਦੇ ਜ਼ਮੀਨ ਆਸਮਾਨ ਦਾ ਫਾਸਲਾ ਹੈ। ਇੱਕ ਨਮਾਜ਼ ਪੜ੍ਹ ਰਿਹਾ, ਇੱਕ ਪੂਜਾ ਪਾਠ ਕਰਦਾ ਪਿਆ। ਇੱਕ ਸਵਾਮੀ ਰਾਮਾਨੰਦ ਪੂਰਾ ਸਨਾਤਨੀ ਕਰਮ ਕਾਂਡੀ ਹੈ, ਤੇ ਦੂਸਰੇ ਪਾਸੇ ਬਾਬਾ ਫਰੀਦ ਪੂਰਨ ਤੌਰ ਤੇ ਇਸਲਾਮੀ ਸ਼ਰ੍ਹਾਂ ਦਾ ਪਾਬੰਦ ਹੈ। ਉੱਠ ਫਰੀਦਾ ਉਜ਼ੂ ਸਾਜ, ਸੁਬਾ ਨਮਾਜ਼ ਗੁਜ਼ਾਰ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਉਹ ਆਪਣੀ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਪੰਜ ਵਕਤ ਨਮਾਜ਼ ਪੜ੍ਹਦਾ, ਇਬਾਦਤ ਕਰਦਾ ਹੈ, ਵਜ਼ੂ ਸਾਜਦਾ ਹੈ, ਮੁਸੱਲਾ ਵਿਛਾਉਂਦਾ ਹੈ, ਸਭ ਕੁਛ ਕਰਦਾ ਹੈ। ਪਰ ਰਾਮਾਨੰਦ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਚੰਦਨ ਰਗੜਦਾ ਹੈ, ਮੂਰਤੀਆਂ ਦੀ ਪੂਜਾ ਕਰਦਾ ਹੈ, ਰਾਮ ਦੀ ਧੁੰਦ ਵਿੱਚ ਮਗਨ ਹੈ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਨਿਰਗੁਣ ਬ੍ਰਹਮ ਦੇ ਵਿੱਚ ਪਹੁੰਚ ਗਿਆ, ਕਿਉਂਕਿ ਉਸਦੇ ਸ਼ਬਦ ਤੋਂ ਐਸਾ ਪਤਾ ਚੱਲਦਾ ਹੈ। ਕੱਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਇਓ ਭੰਗ। ਸਵਾਮੀ ਰਾਮਾਨੰਦ ਕਹਿੰਦੇ ਮਨ ਪਿੰਗਲਾ ਹੋ ਗਿਆ, ਭੱਜ ਦੌੜ ਮੁੱਕ ਗਈ, ਇਹ ਟਿਕਦਾ ਹੀ ਨਹੀਂ ਸੀ ਕਿਧਰੇ, ਮਨ ਭੱਜਦਾ ਹੀ ਸੀ, ਭੱਜਦਾ ਹੀ ਸੀ, ਭੱਜਦਾ ਹੀ ਸੀ, ਪੈਰ ਟੁੱਟ ਗਏ ਨੇ ਇਹਦੇ, ਹੁਣ ਨਹੀਂ ਭੱਜਦਾ, ਪਿੰਗਲਾ ਹੋ ਗਿਆ। ਹੁਣ ਜਦ ਮੈਂ ਰਾਮ ਆਖਦਾ ਤਾਂ ਰਾਮ ਵਿੱਚ ਟਿਕ ਜਾਂਦਾ, ਭੱਜ ਹੀ ਨਹੀਂ ਸਕਦਾ, ਪਿੰਗਲਾ ਹੋ ਗਿਆ। ਮਿਰਜ਼ਾ ਗਾਲਬ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ, ਮੇਰੇ ਟੂਟੇ ਹੋਏ ਪਾਏ ਕਲਬ ਕਾ ਮੁਝ ਪੇ ਐਸਾ ਹੈ। ਗਾਲਬ ਕਹਿੰਦੇ ਨੇ ਮੇਰੀਆਂ ਲੱਤਾਂ ਜਿਹੜੀਆਂ ਟੁੱਟ ਗਈਆਂ ਨੇ, ਇਹਨਾਂ ਟੁੱਟੀਆਂ ਹੋਈਆਂ ਲੱਤਾਂ ਦਾ, ਇਹਨਾਂ ਟੁੱਟੇ ਹੋਏ ਪੈਰਾਂ ਦਾ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਹੈ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਹੁਣ ਮੈਂ ਕਿਧਰੇ ਜਾਣ ਜੋਗਾ ਹੀ ਨਹੀਂ ਰਿਹਾ, ਹੁਣ ਮੈਂ ਕਿਧਰੇ ਜਾ ਹੀ ਨਹੀਂ ਸਕਦਾ, ਮੇਰੇ ਪੈਰ ਹੀ ਟੁੱਟ ਗਏ। ਮੇਰਾ ਚਿੱਤ ਨਾ ਚਲਤ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ, ਜਾਂਦਾ ਹੀ ਨਹੀਂ ਕਿਧਰੇ, ਪਿੰਗਲਾ ਕਿਧਰ ਜਾਵੇ, ਟੁੱਟ ਗਈਆਂ ਲੱਤਾਂ, ਮੁੱਕ ਗਏ ਫੁਰਨੇ, ਹੁਣ ਮਨ ਦੀ ਭਟਕਣਾ ਨਹੀਂ ਹੈ। ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁਤ ਸੁਗੰਧ। ਸਵਾਮੀ ਰਾਮਾਨੰਦ ਕਹਿੰਦੇ ਨੇ ਬੜੀ ਉਮੰਗ ਸੀ, ਬੜੀ ਅੰਦਰ ਤਰੰਗ ਸੀ, ਅੰਦਰ ਬਹੁਤ ਵੱਡਾ ਪਿਆਰ ਦਾ ਉਛਾਲ ਸੀ, ਮੈਂ ਚੰਦਨ ਰਗੜ ਰਿਹਾ ਸੀ। ਬਸ ਚੰਦਨ ਚੋਆ ਬਹੁਤ ਸੁਗੰਧ, ਬਥੇਰੀਆਂ ਸੁਗੰਧੀਆਂ ਮੈਂ ਖਿਲੇਰੀਆਂ, ਮੈਂ ਚੰਦਨ ਰਗੜਿਆ, ਮੈਂ ਧੂਪ ਦੀਪ ਜਗਾਈ, ਮੈਂ ਸਭ ਕੁਛ ਕੀਤਾ, ਪੂਜਨ ਚਾਲੀ ਬ੍ਰਹਮ ਠਾਏ। ਇਹ ਸਾਰੀ ਸਾਜੋ ਸਮਿਗਰੀ ਇਕੱਤਰ ਕਰਕੇ ਮੈਂ ਬ੍ਰਹਮ ਦੀ ਪੂਜਾ ਕਰਨ ਨੂੰ ਚੱਲੀ। पूजन चाली ब्रह्म ठाए सो ब्रह्म बतायो गुरु मन ही माए। जिदी मैं बार पूजा करता रहा, जिन्हों मैं बार चंदन लांदा रहा, वो ते मैं अपने अंदर वेख लिया उसनु। कत जाइए रे घर लागो रंग, घर दे ची रंग लग गया, हुण कित्थे जाइए, घर दे ची आनंद बन गया, हुण किहदी पूजा करिए। हुण घर दे ची ही ठाकर प्रगट हो गया, जिस दिन शरीर विच परमात्मा प्रगट हो जाता है, शरीर मंदिर बन जाता है, शरीर हरि मंदिर बन जाता है। भगत पीपा जी कह रहे ने कि मेरा शरीर वाकई मंदिर बन गया। कायो देवा कायो देवल कायो जंगम जाति, कायो धूप दीप नहीं बेता, कायो पूजो पाती। ये काया देवल बन गई, महाराष्ट्र दे च मंदिर नू देवल कहिंदे ने। काया देवल बन गई, क्यों? देवता प्रगट हो गया, परमात्मा प्रगट हो गया, अकाल पुरख प्रगट हो गया। तो खैर मैं अर्ज करा, स्वामी रामानंद ते किथे बाबा फरीद, किधरे वैष्णो संपर्दा दे परमानंद, ते किथे सदना सैन, किथे भीखन। ये सांझ प्यार करके बन सकती है, विचार करके भी नहीं, तकरार करके भी नहीं, तलवार करके भी नहीं, ये मैं अर्ज कर लिया। क्योंकि सारिया के विचार सांझे करने बड़े औखे ने, बहुत औखे ने। जिथे साहिब गुरु नानक देव जी महाराज कह देने ने, मास मास कर मूर्ख झगड़े, ज्ञान ध्यान नहीं जाने, कौन मास कौन साग कहावे, किसमें पाप समाने। गुरु नानक ये कह देने ने। भगत कबीर कहने, कबीर सुरा पान भांग माछली, जो जो प्राणी खाए, तीरथ बरत अरदान किए ते सबेर सातल जाए। विचारां दे जमीन आसमान दा अंतर है, तकरार नहीं है, थे प्यारां दी सांझ है, प्यार दे तल दी सांझ है। और गुरबाणी नूं समझण लई बहुत वड्डा जिगरा चाहीदा है, बहुत वड्डा जिगरा। जिहड़े इक मत दे धारनी ने, किसी एक गल नूं पकड़ना है दूजी नूं नहीं, वह कबीर दी इन्हां पंक्तियां नूं पकड़ लैंदे ने, दूजियां तीजियां नूं नहीं, दूजी तीजियां नाल कोई मतलब ही नहीं। और फिर जोर नाल आखणगे, नहीं असीं ते गुरु दा हुक्म मनना है और गुरु दी ये पंक्ति है, तो उन्हां नूं ये आखिया जा सकता है फिर गुरु दी ये भी पंक्ति है, उठ फरीदा वजू साज सुबह नमाज गुजार, ये भी गुरु दा हुक्म है, पढ़ सवेरे नमाज, वजू साज मुसल्ला विचार। संबंध च इक नहीं हो सकते, क्योंकि वक् वक् रस्तियां चो लंघे ने। एक नमाज पढ़ के पहुंचे है, एक पूजा करके पहुंचे है, एक चंदन रगड़ रगड़ के पहुंचे है, एक राम राम कह के पहुंचे है, एक बिठल बिठल कह के पहुंचे है। मंत्र वक वक सन, रस्ता वक वक सी, तो जिस जिस रस्ते तो लंघे ने उन्होंने उस रस्ते की गल करनी, भी इस रस्ते च इतने दरख्त सन, इतने खूह सन, इतने रस्ते च झीलां आई ने, इतने दरिया आए ने, हो सकता है दूजे के रस्ते च कुछ होर आया हो, रस्ते जो वक वक सन। वक वक रस्तिया तो जिवें दरिया सागर तक पहुंचते ने, वक वक रस्तिया तो भगत परमात्मा तक पहुंचते हैं। गुरु ग्रंथ साहब जी महाराज की बाणी नूं नहीं समझिया गया, यह तो प्यार का घर सी, यह तो एक सागर से जिथों सारिया नदियां आईया ते लीन हो गई, वक वक रस्ते चो आईया लीन हो गई। इस वास्ते मैं अर्ज करा, विचारां दी तुसी सांझ लभना चाहोगे, कई थां ते कबीर ते गुरु नानक दे विचारां दी सांझ नहीं मिलेगी। जिथे कबीर स्पष्ट रूप च कह देंदे ने, कबीर सुरा पान भांग माछली, जो जो प्राणी खाए, तीरथ बरत अर दान किए ते सबे रसातल जाए। उत्थे उच्ची आवाज नाल गुरु नानक कह देंदे ने, मास मास कर मूर्ख झगड़े, ज्ञान ध्यान नहीं जाने, कौन मास कौन साग कहावे, किसमें पाप समाने। साग भी मास है, मास भी साग है, सब दे जीव है। एक कबीर की बाणी नाल, कबीर के विचारां नाल, इसनूं किसे होर रूप च ना लेना, भी विरोधी विचार मौजूद ने गुरु ग्रंथ साहब जी महाराज दे च। दरअसल इस ढंग नाल पहुंचे है कबीर, जिस ढंग नाल पहुंचे उसने अपने ढंग नाल गल करनी है। जिस ढंग नाल रविदास पहुंचे ने, रस्ते च नहीं रहे, पहुंचे ने, सारे ही पहुंचे ने, ते पहुंचे हुए पुरशां दे बचन ने, पर बचन उन्होंने रस्तियां दे कीते ने जिस रस्ते चो लंघ के आए ने। परमात्मा च लीन हो गए फिर कोई गल नहीं, फिर की नदी ने गल करनी, नदी सागर हो गई है, हुण उसने की गल करनी है, हुण ते गल खो गई। क्या कहिए कि चकैन ना जाई, हुण ते कुछ कहा नहीं जा सकता, हुण ते कुछ बोलिया नहीं जा सकता, हुण की आखेगा। तो सब ये रस्ते दीयां गल्लां ने जिथों जिथों लंघ के आए ने भगत जन। साहिब श्री गुरु नानक देव जी महाराज के बचना के आधार से जो ये प्रचार है उसका दरअसल सही रूप नहीं लिया गया। रस सोना रस रूपा, कामण रस पर मलकी वास, रस से जा रस घोड़े मंदर, रस मीठा रस मास, एते रस शरीर के कह घट नाम निवास। भाई शरीर दे इतने रस ने ते उन नाम दा रस वसे ते किस तरह वसे, ते रस मीठा रस मास, मास नू लेके इंज प्रचार। पर हुण कौन दसे उपर सतगुर ने लिखे है आरंभ ते इथों है रस सोना, जिहदा सोने दे च रस है धन दे च, हुण घर दे सोना पिया चुके परे मार उन्हां नू भूषण समझ लिया जाए, तो भूषण जान के तीन तीन चार चार किलो वजन दे ओ गहने पाई फिर दिए ने चांदी दे। अज भी रस बड़ा उस दे च, त्याग नहीं सकदियां भी इन्ना बोझ खामा खा चुके आया। पर रस साहिब कहिंदे ने रस सोना रस रूपा कामण रस है। अगर पुरश का स्त्री दे च रस है तो स्त्री का पुरश दे च रस है, और ये रस इतना प्रधान हो के अठे पैर यही चिंतन है ये भी रोक खड़ी हो जाएगी। परमल की वास रस से जा रस घोड़े मंदर, रस मीठा रस मास, मकान दे च रस है, अठे पैर मकान याद आ रहे हैं। हुण हर एक नूं मकान दिखांदा है, आप भी बार बार मकान देखता है, सुपनिया दे च भी बस मकान ही वसिया जिहड़ा इसने बनाया, ते रस बन गया। ते हर वक्त जे मकान याद आउंदा है ते राम कित्थे याद आवेगा, नाम कित्थे याद आवेगा, गल खत्म। जिहड़ी चीज बार बार याद आउंदी है उहदे च उसदा रस है, जिहड़ी चीज बार बार याद आउंदी है उहदे च उसदा स्वाद है। रसे जा रस घोड़े मंदर, रस मीठा रस मास, कईयां वास्ते बहुता रस मिठे च भी आउंदा है, मिठे तो बिना नहीं रह सकदा, बहुता ही खाण के मिठा, मिठियां चीजां च बहुता ही रस है। ਜੇ ਹੁਣ ਬਹੁਤਾ ਮਿੱਠੀਆਂ ਚੀਜ਼ਾਂ ਦੇ ਚ ਰਸ ਹੈ ਤਾਂ ਇਹ ਵੀ ਰੋਗ ਖੜਾ ਹੋ ਗਿਆ, ਇਸ ਰਸ ਨੇ ਵੀ ਅੱਗੇ ਸੁਰਖ ਨੂੰ ਨਹੀਂ ਜਾਣ ਦੇਣਾ। ਤੇ ਰਸ ਮੀਠਾ ਰਸ ਮਾਸ, ਮਾਸ ਇਤਨਾ ਰਸ ਬਣ ਗਿਆ ਹੁਣ ਭੋਜਨ ਬਿਨਾਂ ਮਾਸ ਤੋਂ ਹੈ ਹੀ ਨਹੀਂ, ਤੇ ਮਾਸ ਦਾ ਅੱਠੇ ਪੈਰ ਚਿੰਤਨ ਹੈ, ਮਾਸ ਨੂੰ ਵੀ ਚੇਤੇ ਕੀਤਾ ਜਾ ਰਿਹਾ, ਮਾਸ ਤੋਂ ਬਿਨਾਂ ਹੋਰ ਉਸਨੂੰ ਕੁਝ ਭੋਜਨ ਦਿਖਾਈ ਨਹੀਂ ਦਿੰਦਾ। ਤੇ ਮਾਸ ਰਸ ਇਤਨਾ ਪ੍ਰਧਾਨ ਹੋ ਗਿਆ ਕਿ ਹਰ ਵਕਤ ਯਾਦ ਦੇ ਚ ਵਸ ਗਿਆ, ਰੋਗ ਖੜੀ ਹੋ ਗਈ। सिर्फ एक अंग नू नहीं लेना, इस सारे सलोक नू लेना है, रस सोना रस रूपा कामण रस पर मलकी वास, रसे जा रस घोड़े मंदर, रस मीठा रस मास, एते रस शरीर के कह घट नाम निवास। पर गुरमत तो पूछिए ते सही, फिर की करिए आखिर खान पान बारे की करिए। साहबा ने कोई फैसला कर दिता है, बाबा होर खाना खुशी कुआर, जित खा दे तन पीड़िए मन में चले विकार। जिस खाने नाल तेरे तन विच रोग पैदा होना, तेरे तन दे अनुकूल नहीं, मन विच विकार पैदा होना, ना खा, गल खत्म, फैसला कर लेता। किसे वास्ते दुध भी हानिकारक हो सकता है, कईयां वास्ते दही भी हानिकारक हो सकती है। जीव का मसला लोगे तो दुध विच भी जीव है, दही विच भी जीव है, बनस्पति विच भी जीव है, कोई ऐसी बनस्पति नहीं जिहदे विच जीव नहीं। दाने जो असी खांदे हां अन्न है, जेथे दाने अन्न के जिया बाज न खोए। पानी जो असी पीने हां, पहला पानी जीव है, जित हरिया सब खोए, जीव सब दे अंदर है। जिस चीज विच जीव नहीं उस तो जीवन भी नहीं मिल सकता। गुरु नानक का फैसला जिया का आहार जी खाना है करे, जीव जीव का आहार है, इस तो बिना जीवन नहीं मिल सकता। जिस चीज विच जीवन नहीं उस तो जिंदगी भी नहीं मिलेगी, उस तो जीवन भी नहीं मिलेगा। रब्बी सिद्धांत। पर मैं अर्ज करा थानू गुरु ग्रंथ साहब जी महाराज दे जिस तरह दी विरोधी विचारां मिलणगियां, पर विरोधी विचारां दे तकरार नहीं है, टकराव नहीं है, प्यार है, कबूल, एक दूजे नू कबूल, परवान, प्यार दा धर्म है, गुरमत प्यार दा धर्म है। इस वास्ते तलवार नाल गल मनानी है इस नू सतगुरु ने नहीं कबूलिया, ते विचार नाल गल मनानी है इस नू भी नहीं, प्यार। इस वास्ते सतगुरु बेनती कर रहे ने, जोदड़ी कर रहे ने, करो बेनती सुन मेरे नीता, संत टहल की देला, बेनती कर रहे ने, जोदड़ी कर रहे ने, जबर नहीं। ए नहीं कि तू नमाज नहीं पढ़ी, इस्लाम दे झंडे थले नहीं आया, काफर, ਇਹ ਨਹੀਂ ਕਿ ਰਮਜ਼ਾਨ ਦੇ ਦਿਨਾਂ ਚ ਅੱਜ ਤੋਂ ਰੋਟੀ ਕਿਧਰੇ ਖਾ ਲਈ ਹੈ ਤੇ ਜੁੱਤੀਆਂ ਪੈ ਜਾਣ, ਪੈ ਜਾਂਦੀਆਂ ਨੇ ਹਿੰਦੁਸਤਾਨ ਵਿੱਚ ਮੁਸਲਮਾਨ ਨੂੰ, ਮੁਸਲਮਾਨ ਮੁਸਲਮਾਨ ਨੂੰ ਮਾਰਨ ਲੱਗ ਪੈਂਦੇ ਨੇ, ਤੂੰ ਰਮਜ਼ਾਨ ਦੇ ਦਿਨਾਂ ਚ ਪਾਣੀ ਪੀ ਲਿਆ, ਤੂੰ ਰਮਜ਼ਾਨ ਦੇ ਦਿਨਾਂ ਰੋਟੀ ਖਾ ਲਈ, ਕਿਉਂ ਖਾ ਲਈ ਹੈ? ਜਬਰ ਤਲਵਾਰ ਦਾ ਧਰਮ, ਤੇ ਹਿੰਦੂ ਮਤ ਅੱਜ ਵੀ ਵਿਚਾਰ ਵਟਾਂਦਰੇ ਦੇ ਉੱਤੇ ਬਹੁਤਾ ਖੜਾ ਹੈ। ਇਸ ਵਾਸਤੇ ਬਥੇਰੀਆਂ ਸ਼ਾਖਾਵਾਂ ਇਹਨਾਂ ਚ ਨਵੀਆਂ ਤੋਂ ਨਵੀਆਂ ਜਨਮ ਲੈਂਦੀਆਂ ਨੇ। ਗੁਰਮਤ ਦੇ ਵਿੱਚ ਪਿਆਰ ਪ੍ਰਧਾਨ ਹੈ, ਸੰਬੰਧ ਪਿਆਰ ਤੋਂ ਬਿਨਾਂ ਜੁੜਦਾ ਹੀ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਔਗਣਾਂ ਦੇ ਬੰਧਨ ਐ ਮਨ ਪਿਆਰ ਤੋਂ ਬਿਨਾਂ ਨਹੀਂ ਟੁੱਟਣਗੇ। ਮਨ ਰੇ ਕਿਉਂ ਛੂਟੇ ਬਿਨ ਪਿਆਰ, ਪੂਰਨ ਪ੍ਰੀਤ ਕੀ ਲੇਸ ਬਿਨਾਂ ਸਿੱਖ ਪੰਡਤ ਗਾਵਤ ਜਾਵਤ ਹਾਰੀ। ਸਾਹਿਬ ਕਹਿੰਦੇ ਨੇ, ਪੂਰਨ ਪ੍ਰੇਮ ਤੋਂ ਬਿਨਾਂ, ਪ੍ਰੀਤ ਤੋਂ ਬਿਨਾਂ ਬੜੇ ਬੜੇ ਪੰਡਿਤ, ਦਾਰਸ਼ਨਿਕ, ਫਿਲਾਸਫਰ ਐਵੇਂ ਵਿਅਰਥ ਜ਼ਿੰਦਗੀ ਗਵਾ ਬੈਠਦੇ ਨੇ। ਤੇ ਖਾਲਸਾ ਕੌਣ ਹੈ? ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ, ਪੂਰਨ ਪ੍ਰੇਮ ਪ੍ਰਤੀਤ ਸਜੇ, ਪੂਰਨ ਪ੍ਰੇਮ, ਮੁਕੰਮਲ ਪ੍ਰੇਮ। ਪੂਰਨ ਪ੍ਰੇਮ ਨਾਲ ਹੀ ਪੂਰਨ ਨਾਲ ਰਿਸ਼ਤਾ ਜੁੜੇਗਾ, ਅਧੂਰੇ ਪ੍ਰੇਮ ਨਾਲ ਨਹੀਂ। ਸਿਰਫ ਪਰਿਵਾਰ ਦਾ ਪ੍ਰੇਮ ਹੈ ਤਾਂ ਇਹ ਵੀ ਸੰਬੰਧ ਹੈ ਪਰਮਾਤਮਾ ਨਾਲ, ਪਰ ਪਰਮਾਤਮਾ ਦੇ ਕੁਛ ਹਿੱਸੇ ਨਾਲ, ਸੰਪੂਰਨ ਨਹੀਂ। ਸੰਸਾਰ ਦੇ ਕੁਛ ਕੁਛ ਹਿੱਸੇ ਨਾਲ ਪ੍ਰੇਮ ਹੈ, ਬਾਕੀਆਂ ਨਾਲ ਨਹੀਂ। ਤੋ ਜਿੱਥੇ ਜਿੱਥੇ ਪ੍ਰੇਮ ਹੈ ਉੱਥੇ ਉੱਥੇ ਸੰਬੰਧ ਹੈ, ਸੰਬੰਧ ਸਾਰੇ ਪਰਮਾਤਮਾ ਦੇ ਨੇ, ਈਸ਼ਵਰ ਦੇ ਨੇ। ਲੇਕਿਨ ਇਹ ਪੂਰਨ ਪ੍ਰੇਮ ਨਹੀਂ, ਅਧੂਰਾ ਪ੍ਰੇਮ ਹੈ। ਪਿਤਾ ਨਾਲ ਪਿਆਰ ਹੈ, ਪੜੋਸੀ ਨਾਲ ਨਹੀਂ ਹੈ। ਆਪਣੇ ਬੱਚਿਆਂ ਨਾਲ ਪਿਆਰ ਹੈ, ਪੜੋਸੀਆਂ ਨਾਲ ਨਫ਼ਰਤ ਹੈ। ਇੱਕ ਭਰਾ ਨਾਲ ਪਿਆਰ ਹੈ, ਦੂਜੇ ਭਰਾ ਨਾਲ ਨਹੀਂ ਹੈ। ਅਗਰ ਇਸ ਤਰ੍ਹਾਂ ਦਾ ਹੈ ਤਾਂ ਅਜੇ ਇਹ ਪੂਰਨ ਪ੍ਰੇਮ ਨਹੀਂ ਹੈ। ਪੂਰਨ ਪ੍ਰੇਮ, ਸਮਗਰ ਪ੍ਰੇਮ ਸਾਰਿਆਂ ਨਾਲ। ਖਾਲਸਾ ਮਨੁੱਖ ਉਸੇ ਦਿਨ ਆਉਂਦਾ ਹੈ, ਪਵਿੱਤਰ ਮਨੁੱਖ ਉਸੇ ਦਿਨ ਆਉਂਦਾ ਹੈ ਜਿਸ ਦਿਨ ਪੂਰਨ ਪ੍ਰੇਮ ਦਾ ਅੰਦਰੋਂ ਜਨਮ ਹੋਵੇ। ਪੂਰਨ ਪ੍ਰੇਮ ਪ੍ਰਤੀਤ ਸਜੇ, ਵ੍ਰਤ ਬੋੜ ਮੜੀ ਮਠ ਬੋਲ ਨਵਾਰੇ। ਪੂਰਨ ਪਿਆਰ ਉਸ ਦੇ ਅੰਦਰ ਪੈਦਾ ਹੋ ਜਾਏ, ਉਸ ਤੋਂ ਬਿਨਾਂ ਖਾਲਿਸ ਨਹੀਂ ਹੋ ਸਕੇਗਾ, ਉਸ ਤੋਂ ਬਿਨਾਂ ਪਵਿੱਤਰ ਨਹੀਂ ਹੋ ਸਕੇਗਾ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ ਦੀ ਨੀਂਹ ਪਿਆਰ ਤੇ ਰੱਖੀ, ਕਾਰਨ ਕਰਕੇ ਹੈ, ਪ੍ਰੇਮ ਕਰਕੇ। ਹੋਰ ਕਿਸੇ ਕਾਰਨ ਕਰਕੇ ਪਿਆਰ ਨਹੀਂ, ਜੋ ਹੈ ਸੰਬੰਧ ਨਹੀਂ ਜੁੜ ਸਕਦਾ। ਇੱਕ ਤਰ੍ਹਾਂ ਦਾ ਧੰਦਾ ਕੋਈ ਕਰੇ, ਦੋਵਾਂ ਦੀ ਦੁਕਾਨ ਇੱਕੋ ਜਿਹੀਆਂ ਦੀ ਹੋਵੇ, ਖਿਮਾ ਕਰਨੀ, ਸੰਬੰਧ ਨਹੀਂ ਜੁੜਨਗੇ, ਪਿਆਰ ਨਾਲ ਸੰਬੰਧ ਜੁੜਨਗੇ, ਨਫ਼ਰਤ ਬਣੀ ਰਹੇਗੀ। ਇੱਕ ਤਰ੍ਹਾਂ ਦੀ ਕਿਰਤ ਕਰਨ ਵਾਲੇ, ਇੱਕ ਤਰ੍ਹਾਂ ਦੇ ਵਿਚਾਰਕ, ਇੱਕ ਤਰ੍ਹਾਂ ਦੇ ਦਾਰਸ਼ਨਿਕ, ਕੋਈ ਸੰਬੰਧ ਨਹੀਂ ਜੁੜੇਗਾ। ਸੰਬੰਧ ਜੁੜੇਗਾ ਪਿਆਰ ਨਾਲ। ਔਰ ਇਸ ਢੰਗ ਨਾਲ ਤੁਸੀਂ ਸਮੁੱਚੇ ਸੰਸਾਰ ਤੇ ਨਿਗਾਹ ਮਾਰੋ, ਉੱਥੇ ਉੱਥੇ ਸਾਡਾ ਸੰਬੰਧ ਹੈ, ਜਿੱਥੇ ਜਿੱਥੇ ਪਿਆਰ ਹੈ। ਤੇ ਜਿਸ ਦਿਨ ਪਿਆਰ ਪੂਰਨ ਰੂਪ ਵਿੱਚ ਪ੍ਰਫੁੱਲਤ ਆਉਂਦਾ ਹੈ, ਉਸ ਦਿਨ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ। ਐਸਾ ਮਨੁੱਖ ਕਹਿ ਉੱਠਦਾ ਹੈ ਕਿ ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭ ਨਾ ਕੇ ਸਾਜਨ। ਹੁਣ ਇਹ ਨਹੀਂ ਕਿ ਇੱਕ ਸੱਜਣ ਹੈ ਤੇ ਦੂਜਾ ਨਹੀਂ, ਐਸਾ ਨਹੀਂ ਹੈ ਕਿ ਕੁਛ ਸੱਜਣ ਨੇ ਤੇ ਕੁਛ ਵਿਰੋਧੀ ਨੇ, ਨਹੀਂ। ਸਭ ਕੋ ਮੀਤ ਹਮ ਆਪਨ ਕੀ ਨਾ, ਹੁਣ ਸਾਰੇ ਮਿੱਤਰ ਨੇ, ਸਾਡੀ ਤਰਫੋਂ ਸਾਰੇ ਮਿੱਤਰ ਨੇ। ਅਗਲੇ ਦੀ ਮਰਜ਼ੀ ਉਹ ਮਿੱਤਰ ਸਮਝਦਾ ਕਿ ਨਹੀਂ। ਅਸੀਂ ਸੱਜਣ ਹਾਂ, ਅਸੀਂ ਕਿਸੇ ਵਾਸਤੇ ਦੁਸ਼ਮਣ ਨਹੀਂ। ਹਮ ਸਭ ਨਾ ਕੇ ਸਾਜਨ, ਅਸੀਂ ਹਰ ਇੱਕ ਦੇ ਵਾਸਤੇ ਸੱਜਣਤਾ ਦਾ ਜਜ਼ਬਾ ਰੱਖਦੇ ਹਾਂ। ਮੇਰੇ ਵਾਸਤੇ ਸਾਰੇ ਹੀ ਹੁਣ ਮਿੱਤਰ ਨੇ। ਸਤਿਗੁਰੂ ਦੇਵ ਜੀ ਮਹਾਰਾਜ ਇਸ ਢੰਗ ਨਾਲ ਪੈ ਪ੍ਰਮਾਣ ਕਰਦੇ ਨੇ ਕਿ ਪੂਰਨ ਪ੍ਰੇਮ ਤਾਂ ਹੀ ਹੋ ਸਕਦਾ, ਉਸ ਤੋਂ ਬਿਨਾਂ ਨਹੀਂ। ਔਰ ਇਸ ਤਰੀਕੇ ਦੇ ਨਾਲ ਹੀ ਪਰਿਪੂਰਨ ਪਰਮਾਤਮਾ ਨਾਲ ਸੰਬੰਧ ਜੁੜ ਸਕਦਾ। ਤੋ ਸੂਫੀ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜਾਪਦਾ ਹੈ ਇਸਲਾਮ ਤੋਂ ਬਾਕੀਆਂ ਦਾ ਇੱਕ ਧੜਾ। ਇਸ ਵਾਸਤੇ ਇਸਲਾਮ ਨੇ ਸੂਫੀਆਂ ਨੂੰ ਕਦੀ ਕਬੂਲ ਨਹੀਂ ਕੀਤਾ। ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਾਈ ਗਈ ਮੁਲਤਾਨ ਵਿੱਚ, ਤੇ ਸਰਮਦ ਨੂੰ ਕਤਲ ਕੀਤਾ ਗਿਆ ਦਿੱਲੀ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ। ਜਿੱਥੇ ਜਿੱਥੇ ਬਾਦਸ਼ਾਹਾਂ ਦਾ ਜ਼ੋਰ ਪਿਆ, ਉਹਨਾਂ ਨੇ ਸੂਫੀਆਂ ਨੂੰ ਮਾਰਿਆ, ਕਤਲ ਕੀਤਾ। ਮਨਸੂਰ ਨੂੰ ਵੀ ਕਤਲ ਕੀਤਾ ਗਿਆ, ਸੂਫੀ ਫਕੀਰ ਸੀ। ਅਨਲ ਹੱਕ ਕਹਿਣ ਲੱਗ ਪਿਆ, ਜਿਸ ਤਰ੍ਹਾਂ ਕੁਛ ਸਨਾਤਨੀ ਰਿਸ਼ੀਆਂ ਨੇ ਕਹਿ ਦਿੱਤਾ, ਅਹਮ ਬ੍ਰਹਮ ਅਸਮੀ, ਮੈਂ ਬ੍ਰਹਮ ਤੱਕ ਪਹੁੰਚ ਗਿਆ, ਬ੍ਰਹਮ ਹੋ ਗਿਆ। ਤੋ ਕਿਸੇ ਹੱਦ ਤੱਕ ਇਹ ਬੋਲ ਮਾੜੇ ਤੇ ਨਹੀਂ ਹੈ। ਭਗਤ ਕਬੀਰ ਕਹਿ ਰਹੇ ਨੇ ਕਿ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਹੁਣ ਰਾਮ ਤੇ ਕਬੀਰ ਇੱਕ ਹੋ ਗਏ। ਹੁਣ ਕੀ ਆਖੀ, ਕਬੀਰ ਬੜਾ ਹੰਕਾਰੀ ਹੈ, ਕਹਿੰਦਾ ਵੀ ਮੈਂ ਰਾਮ ਵਰਗਾ ਹੋ ਗਿਆ। ਰਾਮ ਕਬੀਰੇ ਭੇਦ ਨਾ ਭਾਈ, ਨਾਮੇ ਨਾਰਾਇਣ ਨਹੀਂ ਭੇਦ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਗੁਰ ਕਿਰ ਪਾਜੈ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਗੋਬਿੰਦ ਵਿੱਚ ਲੀਨ ਹੋ ਗਏ, ਗੋਬਿੰਦ ਦਾ ਹੀ ਰੂਪ ਹੋ ਗਿਆ। ਮਨਸੂਰ ਨੇ ਨਾਰਾ ਲਾਇਆ ਅਨਲ ਹੱਕ ਅਨਲ ਹੱਕ, ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਰਮਦ ਨੇ ਇਹ ਨਾਰਾ ਲਾਇਆ, ਉਹਦੇ ਬੜੇ ਕੀਮਤੀ ਕੁਛ ਬੋਲ ਨੇ। ਉਹ ਕਹਿੰਦਾ ਸਰਮਦ ਬਾਕੂਚ ਇਸ਼ਕ ਬਦਨਾਮ ਸ਼ੁਦੀ, ਕਹਿੰਦਾ ਜਦ ਮੈਂ ਵਿਚਾਰਕ ਸੀ, ਸ਼ਰਈ ਸੀ, ਦਾਰਸ਼ਨਿਕ ਸੀ, ਬਦਨਾਮ ਨਹੀਂ ਹੋਇਆ, ਤੇ ਜਿਸ ਦਿਨ ਦਾ ਰੱਬ ਦੇ ਪਿਆਰ ਦੀ ਗਲੀ ਵਿੱਚ ਮੈਂ ਆਇਆ ਬਦਨਾਮ ਹੋ ਗਿਆ, ਲੋਕੀ ਨਫ਼ਰਤ ਨਾਲ ਵੇਖਣ ਲੱਗ ਪੈਣ। ਤੇ ਸੂਫੀਆਂ ਦਾ ਇਹ ਦਾਅਵਾ ਹੈ ਕਿ ਹਜ਼ਾਰ ਸਾਲ ਇਬਾਦਤ ਕੁਨਤ ਨਿਮਾਜ਼ੀ ਨੇਸਤ, ਕਸੇ ਕੋ ਇਸ਼ਕ ਨਦਾਰਦ ਖੁਦਾ ਰਾਜ਼ੀ ਨੇਸਤ। ਸਾਫ਼ ਕਹਿ ਦਿੱਤਾ ਤੂੰ ਇੱਕ ਸਾਲ ਨਹੀਂ ਹਜ਼ਾਰਾਂ ਸਾਲ ਇਬਾਦਤ ਕਰਕੇ ਵੇਖ ਲੈ, ਹਜ਼ਾਰਾਂ ਸਾਲ ਨਿਮਾਜ਼ ਪੜ੍ਹ, ਨਿਮਾਜ਼ੀ ਨਹੀਂ ਹੈ ਤੂੰ, ਕਬੂਲ ਨਹੀਂ ਹੋਵੇਗਾ। ਹਜ਼ਾਰ ਸਾਲ ਇਬਾਦਤ ਕੁਨਦ ਨਿਮਾਜ਼ੀ ਨੇਸਤ, ਕਸੇ ਕੋ ਇਸ਼ਕ ਨਦਾਰਦ ਖੁਦਾ ਰਾਜ਼ੀ ਨੇਸਤ। ਤੇਰੇ ਅੰਦਰ ਪਿਆਰ ਨਹੀਂ ਪੈਦਾ ਹੋਇਆ, ਖੁਦਾ ਨਹੀਂ ਰਾਜ਼ੀ ਤੇਰੇ ਤੇ, ਗੱਲ ਖਤਮ। ਤੂੰ ਇਹ ਨਾ ਸਮਝੀ ਕਿ ਖੁਦਾ ਤੇਰੇ ਤੇ ਰਾਜ਼ੀ ਹੈ, ਸੰਬੰਧ ਹੀ ਨਹੀਂ ਜੁੜਿਆ, ਕੀ ਰਾਜ਼ੀ ਹੈ। ਪੜ੍ਹੀ ਜਾ ਨਿਮਾਜ਼, ਪੜ੍ਹੀ ਜਾ, ਤੂੰ ਕਪਟ ਰੱਖ ਕੇ ਵੀ ਨਿਮਾਜ਼ ਪੜ੍ਹੀ ਜਾ ਸਕਦੀ ਹੈ, ਹਿਰਦੇ ਵਿੱਚ ਕਪਟ ਰੱਖ ਕੇ ਵੀ ਗਿਆਨ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਮੈਂ ਉਸ ਦਿਨ ਅਰਜ਼ ਕੀਤੀ ਸੀ, ਭਗਤ ਕਬੀਰ ਸਾਹਿਬ ਪਏ ਕਹਿੰਦੇ ਨੇ ਹਿਰਦੇ ਕਪਟ ਮੁੱਕ ਗਿਆ ਨੀ, ਝੂਠੇ ਕਹਾਂ ਬਿਲੋਵਸ ਪਾਣੀ, ਪਾਣੀ ਪਿਆ ਰਿੜਕਦਾ ਇਹਦੇ ਨਾਲ ਤੈਨੂੰ ਮੱਖਣ ਪ੍ਰਾਪਤ ਹੋਵੇਗਾ। ਹਿਰਦੇ ਚ ਕਪਟ ਰੱਖ ਕੇ ਤੇ ਰੱਬ ਦੀ ਗੱਲ ਪਿਆ ਕਰਦਾ, ਪਰਮਾਤਮਾ ਦੀ ਗੱਲ ਪਿਆ ਕਰਦਾ, ਬੜਾ ਗਿਆਨ ਪਿਆ ਘੋਟਦਾ, ਪਰ ਹਿਰਦੇ ਚ ਕਪਟ ਹੈ। ਹਿਰਦੇ ਕਪਟ ਮੁੱਕ ਗਿਆ ਨੀ, ਝੂਠੇ ਕਹਾਂ ਬਿਲੋਵਸ ਪਾਣੀ, ਕਸੇ ਕੋ ਇਸ਼ਕ ਨਦਾਰਦ ਖੁਦਾ ਰਾਜ਼ੀ ਨੇਸਤ। ਸੂਫੀ ਕਹਿੰਦੇ ਨੇ ਸ਼ੇਖ ਸਾਦੀ ਸਾਹਿਬ, ਜਿਤਨੇ ਚਿਰ ਤੱਕ ਪਿਆਰ ਨਹੀਂ ਪੈਦਾ ਹੋਇਆ ਖੁਦਾ ਰਾਜ਼ੀ ਨਹੀਂ ਹੈ ਤੇਰੇ ਤੇ, ਅਕਾਲ ਪੁਰਖ ਰਾਜ਼ੀ ਨਹੀਂ ਹੈ। ਤੋ ਸੂਫੀਆਂ ਦੀ ਇਹ ਗੱਲ ਪ੍ਰਵਾਨ ਨਾ ਹੋਈ। ਸਰਮਦ ਕਹਿੰਦੇ ਨੇ ਜਿਸ ਦਿਨ ਦਾ ਮੈਂ ਪਿਆਰ ਦੀ ਗਲੀ ਚ ਆਇਆ, ਤੇ ਮੈਂ ਇਤਨੀ ਅਰਜ਼ ਕਰਾਂ, ਇੱਕ ਪਾਗਲ ਨੂੰ ਤੁਸੀਂ ਵੇਖੋਗੇ ਨਾ, ਤੇ ਇੱਕ ਪਿਆਰ ਵਿੱਚ ਭਿੱਜੇ ਹੋਏ ਮਨੁੱਖ ਨੂੰ ਵੇਖੋਗੇ, ਦੋਵੇਂ ਇੱਕੋ ਪ੍ਰਤੀਤ ਹੋਣਗੇ, ਕਦੀ ਬਗੌਰ ਮੁਤਾਲਾ ਕਰਕੇ ਵੇਖ ਲੈਣਾ। ਕੁਝ ਸੱਜਣੇ ਜੀ ਵੀ ਕਹਿੰਦੇ ਨੇ ਇੱਕ ਸ਼ਰਾਬੀ ਨੂੰ ਵੇਖੀ ਹੈ ਜਿਹਦੀ ਅੱਖਾਂ ਦੇ ਸਰੂਰ ਹੈ, ਖੁਮਾਰ ਹੈ, ਇਸ ਤਰ੍ਹਾਂ ਇੱਕ ਪਿਆਰ ਵਿੱਚ ਭਿੱਜੇ ਹਿਰਦੇ ਵਾਲੇ ਨੂੰ ਵੇਖੀਏ, ਉਹਦੀ ਅੱਖਾਂ ਚ ਵੀ ਕੋਈ ਸਰੂਰ ਤੇ ਖੁਮਾਰ ਹੋਵੇਗਾ, ਭੁਲੇਖਾ ਪੈ ਜਾਏਗਾ, ਇਹਦੇ ਸ਼ਰਾਬੀ ਕਿਹੜਾ, ਇਹਦੇ ਚ ਭਗਤ ਕਿਹੜਾ, ਅੰਦਾਜ਼ਾ ਲਾਉਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਦੋਹਾਂ ਕੋਲ ਸਰੂਰ ਤੇ ਹੈ। ਫਰਕ ਸਿਰਫ ਇਤਨਾ ਹੈ, ਇੱਕ ਦੇ ਕੋਲ ਬੇਹੋਸ਼ੀ ਦਾ ਸਰੂਰ ਹੈ, ਇੱਕ ਦੇ ਕੋਲ ਹੋਸ਼ ਦਾ ਸਰੂਰ ਹੈ, ਇੰਨਾ ਫਰਕ ਹੈ। ਇੱਕ ਦੇ ਕੋਲ ਬੇਹੋਸ਼ੀ ਦੀ ਖੁਮਾਰੀ ਹੈ, ਇੱਕ ਦੇ ਕੋਲ ਹੋਸ਼ ਦੀ ਖੁਮਾਰੀ ਹੈ। ਖੁਮਾਰੀ ਗੁਰੂ ਨਾਨਕ ਕੋਲ ਵੀ ਸੀ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਬੜਾ ਲੰਬਾ ਚੌੜਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਖੁਮਾਰੀ ਦਾ। ਬਹੁਤ ਸਾਰੇ ਸ਼ਬਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਔਰ ਭਗਤ ਕਬੀਰ ਜੀ ਦੇ, ਇਸ ਖੁਮਾਰੀ ਦੇ ਸੰਬੰਧ ਵਿੱਚ ਇਹ ਖੁਮਾਰੀ ਕਿਵੇਂ ਤਾਰੀ ਹੁੰਦੀ ਹੈ। ਤੇ ਹੁਣ ਖੁਮਾਰੀ ਵਿੱਚ ਲੀਨ ਇੱਕ ਭਗਤ ਬੈਠਾ ਹੋਵੇ, ਤੇ ਖੁਮਾਰੀ ਵਿੱਚ ਲੀਨ ਇੱਕ ਸ਼ਰਾਬੀ ਬੈਠਾ ਹੋਵੇ, ਕਿਸ ਤਰ੍ਹਾਂ ਅੰਦਾਜ਼ਾ ਲਾਓਗੇ? ਖੁਮਾਰੀ ਤੇ ਦੋਵਾਂ ਕੋਲ ਹੈ। ਤੇ ਮੈਂ ਇਹ ਅਰਜ਼ ਕਰਾਂ, ਦੋਹਾਂ ਦੇ ਬੋਲ ਮੇਲ ਵੀ ਨਹੀਂ ਖਾਣਗੇ, ਨਾ ਸ਼ਰਾਬੀ ਦੇ ਤੇ ਨਾ ਭਗਤ ਦੇ, ਦੋਹਾਂ ਦੇ ਬੋਲ ਵੀ ਮੇਲ ਨਹੀਂ ਖਾਣਗੇ। ਪਾਗਲ ਦੇ ਤੇ ਭਗਤ ਦੇ, ਬੇਹੋਸ਼ ਬੰਦੇ ਦੇ ਤੇ ਪਰਮ ਹੋਸ਼ ਵਿੱਚ ਬੈਠੇ ਬੰਦੇ ਦੇ, ਦੋਹਾਂ ਦੇ ਬੋਲ ਮੇਲ ਨਹੀਂ ਖਾਣਗੇ। ਜਿਹੜਾ ਸ਼ਰਾਬ ਵਿੱਚ ਬੇਹੋਸ਼ ਹੈ ਜਾਂ ਜਿਹੜਾ ਪਾਗਲ ਹੈ, ਉਹਦੇ ਬੋਲ ਇਤਨੇ ਨੀਵੇਂ ਆਉਣਗੇ, ਪੈਰਾਂ ਦੇ ਥੱਲੋਂ ਲੰਘਣਗੇ, ਤੇ ਜਿਹੜਾ ਪਰਮ ਹੋਸ਼ ਵਿੱਚ ਬੈਠਾ ਹੈ, ਭਗਤ ਪਿਆਰ ਵਿੱਚ ਭੇਜਿਆ ਹੋਇਆ, ਉਹਦੇ ਬੋਲ ਇਤਨੇ ਉੱਚੇ ਨੇ, ਸਿਰ ਦੇ ਉੱਪਰੋਂ ਲੰਘਣਗੇ, ਦੋਹਾਂ ਨਾਲ ਤਾਲਮੇਲ ਨਹੀਂ ਬੈਠੇਗਾ। ਇਸ ਵਾਸਤੇ ਭਗਤ ਨਾਲ ਤਾਲਮੇਲ ਬਿਠਾਉਣਾ ਬੜੀ ਔਖੀ ਗੱਲ, ਤੇ ਸਾਫ਼ ਗੱਲ ਕਹਿ ਦਿੱਤੀ ਸਤਿਗੁਰਾਂ ਨੇ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਨਹੀਂ ਜੁੜਿਆ। ਸੰਸਾਰੀ ਆਮ ਸੰਸਾਰ, ਦਰਮਿਆਨੇ ਤਲ ਤੇ ਜੀਣ ਵਾਲਾ ਮਨੁੱਖ, ਉਹਦਾ ਭਗਤਾਂ ਨਾਲ ਤਾਲਮੇਲ ਨਹੀਂ ਬੈਠਿਆ, ਗੱਲ ਬੜੀ ਉੱਚੀ। ਤੋ ਸਰਮਦ ਕਹਿੰਦੇ ਨੇ ਜਿਸ ਦਿਨ ਦਾ ਮੈਂ ਪਿਆਰ ਦੀ ਗਲੀ ਚ ਲੰਘਿਆ, ਬਦਨਾਮ ਹੋ ਗਿਆ, ਪਹਿਲੇ ਮੈਂ ਤਕਰਾਰ ਕਰਦਾ ਸੀ, ਵਿਚਾਰ ਕਰਦਾ ਸੀ, ਕਰਮ ਕਾਂਡੀ ਸੀ, ਲੋਕਾਂ ਨੇ ਮੈਨੂੰ ਪ੍ਰਵਾਨ ਕੀਤਾ, ਮੈਨੂੰ ਇੱਜ਼ਤ ਦਿੱਤੀ, ਮੈਨੂੰ ਸਨਮਾਨ ਦਿੱਤਾ, ਪਰ ਜਿਸ ਦਿਨ ਦਾ ਮੈਂ ਪਿਆਰ ਦੀ ਗਲੀ ਚ ਆਇਆ, ਬਦਨਾਮ ਹੋ ਗਿਆ। ਸਰਮਦ ਬਾਕੂ ਚ ਇਸ਼ਕ ਬਦਨਾਮ ਸ਼ੁਦੀ, ਅਜ ਦੀਨੇ ਯਹੂਦ ਸੂਏ ਬਾ ਇਸਲਾਮ ਸ਼ੁਦੀ, ਕਹਿੰਦਾ ਹੈਗਾ ਤੇ ਮੈਂ ਯਹੂਦੀ ਸੀ, ਕਿਧਰੇ ਆਇਆ ਸੀ ਇਸਰਾਇਲ ਤੋਂ, پھر ایران افغانستان چو لنگ کے ہندوستان پہنچے آئے. کہندہ ہے صوفیاں دی سنگت کر کے میں اسلام قبول کر لیا، ایزا میں یہودی سے معلوم نہ شد اے خدا بند احمد، برگشتا بسوئے لچمن اور رام شدی. کہندے انہوں دی سنگت چ رہ کے بھی جد کچھ نہیں میرے پلے پیا، تو میں اتھے جا بیٹھا جتھے رام تے سیتا دی گل ہو رہی ہے. ہوں یہ اورنگزیب برداشت تھوڑی کر سکتا سی ایک صوفی فقیر مسلمان مندر چ جا بیٹھے گیتا دی گل سنے، رام دی گل سنے، کرشن دی گل سنے. اورنگزیب نو یہ قبول نہیں ہوئی. سرمد دے زبان دے تے کئی طرح دے نام آتے سن، اللہ اللہ بھی کہہ دیندا سی، رام رام بھی کہہ دیندا سی، کرشن کرشن دی رٹ بھی لا لیندا سی، مدسودن مدسودن بھی کہہ دیندا سی، گورکھ گورکھ بھی کہہ دیندا سی. تے اس طرح دے نام ایک مسلمان دی زبان تو نکلن اورنگزیب نو قبول نہیں سی. وہ اپنے دائرے چ رہن والا، یہ اپنی دنیا چ رہن والا، گرو نانک دیو جی مہاراج دا ہردا پیار نال بھیجے ہویا. آپ کہندے نے کوئی بولے رام رام، کوئی خدا ہے، کوئی سیوے گسائیاں، کوئی اللہ ہے. اے پربھو تینوں کوئی اللہ اللہ کہہ رہا ہے، تینوں کوئی رام رام کہہ رہا ہے، تینوں کوئی گسائیں گسائیں کہہ رہا ہے، تینوں کوئی خدا خدا کہہ رہا ہے، تینوں کوئی ہری ہری کہہ رہا ہے. یہ سب تیرے نام نے، بلہارے جاؤں جیتے تیرے نام ہیں. صدقے جانے ہاں کہ جتنے بھی تیرے نام نے، یہ کوئی پیار نال بھیجا ہوا ہردا کہہ سکتا ہے؟ تکرار تے وچار ایسا نہیں کہہ سکتا. یہ پیار دا دھرم، بنیاد پیار اوپر وچاران ہے. محل وچار دا ضرور کھڑا ہے لیکن نہیں پیار تے کھڑی ہے، سنبند پیار نال جڑ دے نے. تو پیار دے تلوار نہیں ہوندی، پیار دے جبر نہیں ہوندا، بینتی ہوندی، جودڑی ہوندی ہے. جس نال تھوڑا پیار ہووے کوڑا بچن بول سکو گے، اس تے جبر کر سکو گے؟ بندہ کس نوں ٹھگدا ہے؟ بندہ کس نال جبر نال پیش آؤں دا ہے؟ بندہ کس دے نال تکرار کرتا ہے جہدے نال پیار کوئی نہیں؟ جہدے نال پیار ہے اتھے تے بڑا میٹھا بولدا ہے بندہ، جودڑی چ بولدا ہے، بڑے سونے حلیمی چ بولدا ہے. پر جہدے نال کوئی گوڑا سنبند نہیں اتھے بندہ آکڑ جاندا ہے، بچنا دے کٹھورتا آ جاندی ہے، سبھاؤ دے کٹھورتا آ جاندی ہے، کیونکہ وہ کوئی پیار ہی نہیں ہے. جہدے نال پیار ہے بچنا دے حلیمی آ جائے گی، نرمانتا آ جائے گی، مٹھاس آ جائے گی. اس واسطے گرو نانک دیو جی مہاراج، گرو گوبند سنگھ جی مہاراج جتھے جتھے جگت نو اپدیش کرتے ہیں بینتی دے روپ وچ، جودڑی دے روپ وچ، ہاتھ جوڑ کے بینتی کر کے. تو یہ سہیلے کا پنجواں شبد آپ جو ہے سرون کرو. سدگر دیو جی مہاراج فرمان کر رہے ہیں، کرو بینتی سنو میرے نیتا، سنت ٹہل کی ویلا، اے میرے متر. تو سمچے جگت نو گرو ارجن دیو جی مہاراج اتنے متر کہہ رہے ہیں. تے متر اوہی کہہ سکتا ہے سارے جگت نو جیتا ہردا مترتا نال پرے آوے، سب کو نیت ہم آپن کینا. تے اتنے مترتا نال پرے ہویا او ہی ہو سکتا ہے جی دے اندر پورن پریم ہے، ادھورا نہیں، پورن پریم پرتیت سجے، مکمل پریم، پورن پریم. ہردا پورن پریم نال پیجے ہویا ہے، پرے ہویا ہے، کوئی اس ڈنگ دی جودڑی کر سکتا ہے، کوئی اس ڈنگ دی بینتی کر سکتا ہے. سنت ٹہل کی ویلا، اے میرے متر یہ ویلا ہے سنت دی سیوا کرن دی، سادھو دی سیوا کرن دی ویلا ہے. ویلے تو مراد کی لئیے، سویر دا، دوپہر دا، شام دا ویلا نہیں. یہ منکھا جنم ایک اوسر ہے، ایک ویلا، ایک تینو اوسر ملے ہے. یہ منکھا جنم تو پشو جون وچ بنسپتی وچ ایسا نہیں کر سکتا. ایک تینو اوسر ملے ہے، یہی تیری اوسر، یہی تیری بار، گھٹ بھی تر تو دیکھ بچار. یہ ایک اوسر ملے ہے، اوسر چکا ہاتھ نہ آوے اہلا جنم گوایا. سدگر دیو جی مہاراج اس منکھا جنم نو پوڑی بھی کہندے نے، اس پوڑی تے جو نر چوکے سو آئے جائے دکھ پائیں دا. کوٹھے تے چڑھن واسطے ایک پوڑی ملی ہے، پرماتما تک پہنچن واسطے ایک پوڑی ملی ہے. کیڑی؟ اے منکھا جنم. چھوٹیاں چھوٹیاں پوڑیاں تے چڑھ چڑھ کے تو ہن منکھے جنم دی پوڑی تے کھڑا ہے، پر ہن جی تو سنبھلیا نہ، تو قدم اگے نہ پٹیا، پھر اس پوڑی تے جو نر چوکے سو آئے جائے دکھ پائے گا. اس پوڑی دا صحیح استعمال کریں. پوڑی دو کم آمدی ہے، چڑھن دے بھی تے لین دے بھی. منکھا جنم وچ بندہ چاہے تے دیوتا بن سکتا ہے، چاہے تے بندہ پشو بن سکتا ہے، پشواں تو بھی تھلے جا سکتا ہے، پوڑی دونوں کام آؤں گی، اوپر چڑھن دے بھی کام آؤں، لین دے بھی کام آؤں۔ اس نو ستگر نے پوڑی کہہ دیتا ہے، چاہے تے توں دیوتا بن سکتا ہے، لوکی تینوں ویکھ کے کہن گے اے بندہ نہیں اے تے دیوتا، اے منک نہیں اے تے رب دا روپ چڑھ گیا۔ اور جی تو کدھر لینا شروع کر دیتا تے لوکی کہہ دین گے بندہ نہیں تے میرا ہی پشو، شیطان دائیں تے پوڑی ہے، بندہ لے بھی سکتا ہے، بندہ چڑھ بھی سکتا ہے، دیکھن دے چایا ہے اس پوڑی تے بندے لے رہے ہیں، بہتے اتر رہے ہیں، چڑھائی ذرا اوکھی ہے، چڑھنا ہے نا، چڑھنا ہر بندے دا کام نہیں، بہت ساری پوڑیاں ون تے چڑھن لگے ہاں واقعی چنگے چنگے رہ جاندے نے۔ مینو اپنی زندگی وچ دو تین تجربے اس رنگ دے ہوئے، پہلی دفعہ ریٹھا صاحب گئے، ادھوں کچھ لکھنؤ دے سنگھ داس دے نال سن، تے یاترا انہاں دنوں وچ نویں نویں آرمبھ ہوئی سی، ریٹھا صاحب دی پگڈنڈی سی 16 میل دی چڑھائی تے پھر اتار، پھر لینا ہے پہاڑ پورا چڑھ کے، پھر پورا ہی اترنا ہے پار جا کے، پھر ریٹھا صاحب وہ استھان سی۔ سویرے پپل کوٹی تو چل کے بڑی مشکل دے نال رات تک اسی چوٹی تے پہنچے، اجے سارا رستہ باقی سی، تے مینوں چنگی طرح یاد ہے بڑا ہی گوڑا متر سی، تے میں اس تے بڑا مان کردا سی، تھک بہت گیا سی، ٹوٹ گیا سی، تے او دے منہ بھی نکل گیا، اس مسکین دی تے مت ماری ہوئی سی، ساڈی بھی مت مار چھڈی سی، سانوں بھی پٹھے پاسے پا، تھک گیا، چور ہو گیا، چلن دی ہمت نہ، تے ڈرایا اے گیا سی بھی رستے چ نہیں رہنا، رات نوں ایتھے شیر پیندے نے، بھی پہنچو ٹکانے تے پہنچو، تے اجے ٹکانا بہت دور پاویں لائی سی، پر چڑھدیاں چڑھدیاں گوڈے رہ گئے، لینا بھی اوکھا سی۔ اور جیوں اتھے پہنچے تے مینوں چنگی طرح یاد ہے مہنت صاحب نے تھالیاں وچ لیا کے پرشادا لیندا، سو ہی گئے پرشادا اونج ہی پیاریا، کھادا کسے وی نہیں، تھک گئے، ٹوٹ گئے۔ ایک سجن نو میں آخیا، میں کہ آ جو گیا تو پہلے ہوں درشن دے کر لئیے، کہنے لگے توں ہی کر کے آپ اور نہ آخی ہوں گا، این اوکے۔ دوجا مینوں تجربہ ہویا امرناتھ، چھ ساتھیاں دا اسی ٹولا، لیکن چار واپس ہو گئے اور بڑے اوکھے ڈنگ نال واپس ہوئے، اور کوڑا بول کے واپس ہوئے۔ اور اس طرح دا تیسرا تجربہ مینوں ہیم کنڈ صاحب ہویا، جد 1000 پوڑیاں تے اسی 5-7 بندے تے چڑھدیاں چڑھدیاں رہ گئے، ہن تے بتھیرے گھوڑیاں تے جان لگ پین، اور سادھن لب پے نے، تے 1000 پوڑیاں دیکھدے ہیں اوپر، سویرے دے چلدے چلدے ہن اگوں 1000 پوڑیاں رہ گئے سن، پاویں برف پئیے چاروں پاسے، ٹھنڈ سی، پسینے نال تر بتر تھکے ہوئے، تو چڑھائیاں تے بہت اوکھیاں نے، سورت نو بھی جد کدی چڑھاؤ گے نا، اتنی مشقت ہے، اتنی مشقت ہے۔ اسے واسطے ستگرو کہندے نے، جن نے نام دھیایا گئے مشقت گھال، ہو سکتا ہے کہ 16,000-20,000 فٹ دی بلندی تے شریر نو چاڑھ لئیے کوئی بہت اوکھی گل نہیں، ہزاراں بندے پہنچ دین، ہر سال 50,000 دے قریب بندے امرناتھ پہنچ دین، 19,000 فٹ دی بلندی تے ہر سال اتنے بندے پہنچ جاندے، اور اتنے نہیں تے اس تو ادھے بندے ہیمکنڈ صاحب بھی پہنچ جاندے نے، ریٹھا صاحب بھی پہنچ جاندے نے، ہور گنگوتری ہے، جمنوتری ہے، بدری نارائن ہے، اتھے بھی بہت ساری دنیا پہنچ جاندی ہے، پر کھما کرنی سورت کسے دی ٹی سی تے چڑھی ہے، سورت کسے دی شبد نال جڑ گئی ہے، کسے دی سورت نے بلندیاں نو چھویا ہے، لکھاں بندے اس مارگ تے چلدے نے، کوئی ایک پہنچدا ہے، ایک پہنچدا، باقی سب رہ جاندے، تھک ترٹ کے رہ جاندے، کدھرے شک پکڑ جاندا ہے، کدھرے بے سوادی اشردا پیدا کر دیندی ہے، کدھرے کئی دن دا جو ہے جب تک سندے کھڑا کر دیندا ہے، پتہ نہیں کچھ ہے بھی صحیح کہ نہیں، تو انہیں کون دسے رستے کے چڑھائیاں ہیں، پہنچ گئی گل ہوگی، چلتا رہے چلتا رہے، پہنچ جائے گا ایک دن، گل جو ہے بن جائے گی۔ تو یہ منکھا جنم ایک پوڑی ہے،
ملی ہے سرت نو چاڑن واسطے، پر بندہ سرت اتار بھی سکتا ہے، تے سرت اتارن دا کی ہے دوراچاری بن جائے، شرابی بن جائے، دنیا بھر دے انرتھ کرن لگ پے، اوگن کی نے اتار ہے، گن کی نے چڑھائی ہے، اگر کسی منک دے اندر گن ودھدے جا رہے ہیں، ودھدے جا رہے ہیں، سمجھ لو اوپر چڑھ رہے ہیں، یہ سرت اوپر جا رہی ہے، تے کسی دے اندر اوگن ودھدے جا رہے ہیں، اوگن ودھدے جا رہے ہیں، سمجھ لینا سرت تھلے آ رہی ہے، یہ اوپر جان دی تے تھلے جان دیا یہ نشانیاں نے، یہ تھلے نو جا رہے ہیں، یہ نمان نو جا رہے ہیں، کرودھ ودھدا جا رہا ہے، واشنا ودھی جا رہی ہے، لوبھ ودھدا جا رہا ہے، ترشنا ودھی جا رہی ہے، اور وتکرے ودھدے جا رہے ہیں، نفرت ودھی جا رہی ہے، اس طرح سلسلہ وعدے دی طرف ہے، یہ تھلے رہ رہے ہیں، پاویں روز گردوارے آ رہے ہوئے تاں وی پوڑی تو تھلے لے رہے ہیں، اوپر نہیں جا رہے، دیا ودھ رہی ہے، سیل سنجم ودھ رہا ہے، کھما ودھ رہی ہے، میتری بھاونا ودھ رہی ہے، پیار دے جذبے کچھ ودھے جا رہے ہیں، سمجھ لینا سرت اوپر جا رہی ہے، اوپر جا رہی ہے، یہ ودھن دیاں نشانیاں نے، اوپر جان دیاں نشانیاں نے، تو میں عرض کراں منکھا جنم ایک پوڑی ہے، تے پوڑی ملی ہے اوپر جان واسطے، صاحب کہنے لگے جے تو اوپر نہ گیا، اس طرح دی پوڑی بار بار نہیں ملدی، اس پوڑی تے جو نر چوکے سو آئے جائے دکھ پائیں دا، اب کے چھٹکے تھور نہ ٹھاؤں، تو ایک ویلا ایک اوسر تینو ملے، کرو بینتی سن میرے نیتا سنت ٹہل کی ویلا، شبد دا باقی دا خلاصہ میں کل آخر لے اس پروگرام وچ کر دیا گا، ہوں ایک ایک پنکتی دا میں خلاصہ کرن لگا، تو میں گھنٹہ ہور لے جانا تھوڑا، تسی دور دور جانا ہے اپنے گھراں نا، اس واسطے اس خیال نو مد نظر رکھدے ہویا ایتھے سماپتی کر رہے ہاں، گرو ارجن دیو جی مہاراج میرا ورتاؤں بخششاں کرن، سندے ہویا وچاردے ہویا تہاڈے اندر پیار پیدا ہوئے، تاکہ اس اگنی شکتی نال ساڈا سمبند جڑے، من رے کیوں چھوٹیں بن پیار، کہ اوگنا دے بندھن اے من نہیں چھٹن لگے بنا پیار پر، نہیں سمبند جڑن لگا بنا پیار پر، صاحب کہندے نے گل نشچے کر کے جانی سچ کر کے جانی، ساچ کہوں سن لے ہو سبے جن پریم کیو تن ہی پرب پایو، کنا کو پریم، صرف اپنی امت نال پریم، صرف اپنے پرانت نال یا دیش نال پریم، نہیں پورن پریم پرتیت سجے برت گوڑ مڑی مت بھول نہ مانے، پورن پریم سمگر پریم، جے دے سب کچھ آ جائے، تے جد سب کچھ نال پریم ہوئے گا تے بندے نے پھر سب کچھ دا ہی بھلا منگنا ہے، اس پورن پریم چوں ہی یہ بول نکلے، نانک نام چڑھدی کلا تیرے بھانے سربت دا والا، یہ پورن پریم تو ہی بول نکلے نے، باقی پنکتیاں دا کل خلاصہ کر دیاں گے، بول چک دی کھیما گج بج کے فتح پروان کرنا، واہگرو جی کا خالصہ واہگرو جی کی فتح، اکال مورت حجونی سیبھن گر پرساد سرو سیل ممن سیلم سرو پاونے مم پاونم سرو کرتوے ممن کرتا نانک لے پوچھے پنال کے ادے سنت مرال کریں کنتو حل تن جم تراس مٹیو دکھ کاگل کل جگ درتے دور کر گئے کو درشن گرو سگل سکھ ساگل راگ گوڑی پوربی ملا پنجواں کروں بینتی سنو میرے میتا سنت ٹہل کی بیلا ایاں کھاڑ چلو ہر لاہا آگئے بسن سہیلا
औद घटे दिन सुरैणारे मन गुर मिलका सवारे रहाओ एहो संसार विकार संसे में तरयो ब्रह्म ज्ञानी जिसे जगाए प्यावे एहो रस अकथ कथा तिन जानी जा को आए सोई बिहाजो हर गुरु ते मन है बसेरा निज घर मैल पाओ सुख सहजे बाहर न होए गो फेरा अंतर जामी पुरख विधाते श्रद्धा मन की पूरे नानक दास अह सुख मांगे मुको कर संतन की धूरे अंतर जामी पुरख विधाते श्रद्धा मन की पूरे नानक दास अह सुख मांगे मुको कर संतन की धूरे। वाहिगुरु जी का खालसा वाहिगुरु जी की फतेह। सन्मानियो गुरु सत्संग जीओ कीर्तन सुहेले दी बाणी दा आखरी शब्द साहिब गुरु अर्जन देव जी महाराज दा उच्चारण कीता होया गौड़ी पूर्वी दे च। इस दे च प्रथम पंक्तियां सतगुर बेनती जोदड़ी तरला ले रहे ने बिने जोदड़ी। ते कल मैं अर्ज कीती सी धर्म जबर दी चीज नहीं जबर राजनीति दे च हो सकदा है धर्म दे च नहीं। जिथे जिथे धर्म नूं जबर नाल फैलाया गया उत्थे उत्थे रस खो गया आनंद खो गया। हिंदुस्तान दा जो पुराना तौर तरीका सी जिसकी थोड़ी जी वजाहत दास ने कल थोड़े सामने रखी कि पुराना तौर तरीका सदियां तक यह रायज रहा है कि विचार वटांदरा करो जिदे विचार परबल उसकी गल कबूल कर लो। इस वास्ते हिंदुस्तान विच अनेकां विचारकां दे अनेकां धर्म ग्रंथ प्रचलित होए 108 उपनिषदां आ गईयां 27 सिमरतियां आ गईयां 18 पुराण आ गए 6 शास्त्र हो गए 4 वेद हो गए। इस तो इलावा छोटे मोटे अनंत धर्म ग्रंथ पर एक उपनिषद दूसरी उपनिषद दे नाल मिलदी नहीं है एक सिमरति दूजी सिमरति दे नाल मेल नहीं खांदी एक शास्त्र दूजे शास्त्र नाल भी मेल नहीं खांदा ते चार वेदां दे विच भी वख वख विचार ने। ऐसा क्यों होया? दरअसल सोचनी ये काम कर रही सी कि जिदे विचार पलबल ने जिस विचार दी सच्चाई ज्यादा होवे वो बाकी कबूल कर लैन प्रवान कर लैन। सिलसिला इस सदियां तक हिंदुस्तान दे चलदा रहा और लोकी खिड़े मत्थे कबूल करदे रहे इत्थों हिंदुस्तान दी पुरानी एक सियाणप जरूर झलकदी है कि शास्त्रां दे नाम ते कोई जंग नहीं होई लड़ाई नहीं होई। अगर जैमिनी व्यास दे नाल सहमत नहीं होया ते आप दी ज्ञात वास्ते अर्ज करां जैमिनी व्यास दा चेला सी ते जैमिनी दा ग्रंथ है मीमांसा ते स्वामी व्यास दा ग्रंथ है वेदांत 6वां शास्त्र वेदांत। मीमांसा ते वेदांत दी विचार नहीं मिलदी हालांकि दोवें गुरु चेला ने पर मजाल है किधरे वेद व्यास ने
ਜੈਮਨੀ ਨੂੰ ਜ਼ੋਬ ਕੋਬ ਕੀਤਾ ਹੋਵੇ ਵੀ ਤੂੰ ਮੀਮਾਂਸਾ ਲਿਖ ਕੇ ਮੇਰੇ ਵਿਚਾਰਾਂ ਦੀ ਵਿਰੋਧਤਾ ਕਿਉਂ ਕੀਤੀ। ਤੇ ਜੈਮਨੀ ਨੇ ਵੀ ਬੜੇ ਸੁਤੰਤਰ ਢੰਗ ਨਾਲ ਆਪਣੇ ਵਿਚਾਰਾਂ ਰਾਹੀਂ ਜ਼ਾਹਿਰ ਕਰ ਦਿੱਤਾ ਕਿ ਵਿਆਸ ਜੀ ਇੱਥੇ ਇੱਥੇ ਮੈਂ ਨਹੀਂ ਸਹਿਮਤ, ਇਸ ਇਸ ਥਾਂ ਤੇ ਮੇਰਾ ਮਨ ਨਹੀਂ ਮੰਨਦਾ। ਕਿਉਂਕਿ ਵਿਆਸ ਜੀ ਦਾ ਪੂਰਨ ਜ਼ੋਰ ਇਸ ਗੱਲ ਦੇ ਉੱਤੇ ਹੈ ਕਿ ਮਨੁੱਖ ਦੇ ਮਨ ਦੇ ਉੱਤੇ ਜੋ ਆਵਰਣ ਪਿਆ, ਪਰਦਾ ਪਿਆ ਹੋਇਆ, ਇਹ ਅਵਿਦਿਆ ਦਾ ਹੈ, ਗਿਆਨ ਦਾ ਹੈ, ਅਗਿਆਨ ਦਾ ਹੈ ਇਹ ਪਰਦਾ। ਤੇ ਗਿਆਨ ਦੇ ਮਿਲਦਿਆਂ ਇਹ ਪਰਦਾ ਹਟ ਜਾਂਦਾ ਹੈ, ਇਹ ਆਵਰਣ ਹਟ ਜਾਂਦਾ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਜੈਮਨੀ ਦੀ ਇਹ ਵਿਚਾਰ ਨਹੀਂ ਹੈ। ਜੈਮਨੀ ਇਸ ਥਾਂ ਤੇ ਅੜਾ ਹੋਇਆ ਕਿ ਮਨੁੱਖ ਪੰਡਿਤ ਦਾ ਮਹਾਂਪੰਡਿਤ ਹੋ ਜਾਏ, ਗਿਆਨੀਆਂ ਦਾ ਮਹਾਂਗਿਆਨੀ ਹੋ ਜਾਏ, ਹਿਰਦਾ ਸ਼ੁੱਧ ਨਹੀਂ ਹੁੰਦਾ, ਹਿਰਦੇ ਦੀ ਪਵਿੱਤਰਤਾ ਨਹੀਂ ਆਉਂਦੀ। ਪਰ ਗਜ਼ਬ ਦੀ ਗੱਲ ਹੈ, ਦੋਵਾਂ ਸ਼ਾਸਤਰਾਂ ਵਿੱਚ ਇੱਕ ਦੂਜੇ ਦੀ ਵਿਰੋਧਤਾ ਨਹੀਂ ਹੈ। ਜੈਮਨੀ ਦਾ ਸਿਧਾਂਤ ਵੀ ਹਿੰਦੁਸਤਾਨ ਵਿੱਚ ਚੱਲਦਾ ਰਿਹਾ ਔਰ ਚੱਲ ਰਿਹਾ ਹੈ, ਤੇ ਵਿਆਸ ਦਾ ਸਿਧਾਂਤ ਵੀ ਚੱਲਦਾ ਰਿਹਾ ਔਰ ਬੜੀ ਖੁਸ਼ੀ ਨਾਲ ਚੱਲ ਰਿਹਾ। ਇਹ ਗੱਲ ਵੱਖਰੀ ਹੈ ਕਿ ਲੋਕੀ ਜ਼ਿਆਦਾ ਸਹਿਮਤ ਰਿਸ਼ੀ ਵਿਆਸ ਨਾਲ ਹੋਏ, ਜੈਮਨੀ ਨਾਲ ਨਹੀਂ। ਲੇਕਿਨ ਜੈਮਨੀ ਦੀ ਗੱਲ ਕਾਬਲੇ ਕਬੂਲ ਹੋਈ, ਲੇਕਿਨ ਜੈਮਨੀ ਦਾ ਟਕਰਾਓ ਵਿਆਸ ਨਾਲ ਨਹੀਂ ਹੈ। ਫਿਰ ਪਤੰਜਲੀ ਦਾ ਯੋਗ ਹੈ, ਕਣਾਦ ਦਾ ਵਿਸ਼ੇਸ਼ਕ ਹੈ, ਆਤਮ ਚਿੰਤਨ ਬਾਰੇ ਦੋਹਾਂ ਦੇ ਰਸਤੇ ਬਿਲਕੁਲ ਵੱਖ, ਆਤਮ ਸ਼ੁੱਧੀ ਬਾਰੇ ਉਹਨਾਂ ਦੇ ਖਿਆਲ ਹੀ ਵੱਖ ਵੱਖ ਨੇ। ਕਣਾਦ ਦਾ ਪੂਰੇ ਦਾ ਪੂਰਾ ਜ਼ੋਰ ਇਸ ਗੱਲ ਦੇ ਉੱਤੇ ਹੈ ਕਿ ਨਿਰਵਿਚਾਰ ਹੋਣ ਨਾਲ ਬੰਦੇ ਦੀ ਬੁੱਧੀ ਸ਼ੁੱਧ ਹੁੰਦੀ ਹੈ ਤੇ ਨਿਸ਼ਕਾਮ ਨਾਲ ਬੰਦੇ ਦਾ ਹਿਰਦਾ ਸ਼ੁੱਧ ਹੁੰਦਾ। ਸਾਰਾ ਸ਼ਾਸਤਰ ਇਸੇ ਦੇ ਆਲੇ ਦੁਆਲੇ ਘੁੰਮਦਾ। ਕਿਉਂਕਿ ਇੱਕ ਅਤੀਤ ਮਹਾਤਮਾ ਸੀ ਰਿਸ਼ੀ ਕਣਾਦ, ਇਹਦੇ ਜੀਵਨ ਦਾ ਆਪਣਾ ਢੰਗ ਸੀ। ਪਰ ਮੂਲ ਗੱਲ ਮੈਂ ਜਿਹੜੀ ਤੁਹਾਡੇ ਸਾਹਮਣੇ ਰੱਖਣ ਲੱਗਾ ਹੈ ਕਿ ਛੇਵੇਂ ਰਿਸ਼ੀ ਕੋਈ ਵਕਤ ਹੋਏ ਨੇ ਆਪਣੇ ਗ੍ਰੰਥ ਵਿੱਚ, ਆਪਣੇ ਵਿਚਾਰਾਂ ਵਿੱਚ ਇੱਕ ਦੂਜੇ ਦੀ ਮੁਖਾਲਫਤ ਨਹੀਂ ਹੈ, ਹੈਰਾਨਗੀ ਹੈ। ਹਾਲਾਂਕਿ ਦੋਵੇਂ ਮਹਾਨ, ਛੇ ਦੇ ਛੇ ਮਹਾਨ ਵਿਚਾਰਕ ਨੇ ਔਰ ਇਤਨੇ ਵੱਡੇ ਵਿਚਾਰਕ ਨੇ ਕਿ ਉਹਨਾਂ ਦੇ ਵਿਚਾਰਕ ਹੋਣ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਸਲੀਮ ਕੀਤਾ। ਛੇ ਘਰ, ਛੇ ਗੁਰ, ਛੇ ਉਪਦੇਸ਼ ਇਸ ਕੀਰਤਨ ਸੋਹਲੇ ਦੀ ਬਾਣੀ ਚ ਆਪ ਸਰਵਨ ਕਰ ਚੁੱਕੇ। ਛੇ ਘਰ ਨੇ, ਭਾਵ ਪਰਮਾਤਮਾ ਦੇ ਛੇ ਸਿਧਾਂਤ ਨੇ, ਉਸਦੀ ਪ੍ਰਾਪਤੀ ਦੇ ਛੇ ਢੰਗ ਨੇ ਔਰ ਉਹਨਾਂ ਦੇ ਗੁਰੂ ਉਹ ਵੀ ਛੇ ਨੇ। ਪਰ ਗਜ਼ਬ ਦੀ ਗੱਲ, ਇਹਨਾਂ ਛੇ ਗੁਰੂਆਂ ਦੇ ਉਪਦੇਸ਼ ਵੀ ਛੇ ਤਰ੍ਹਾਂ ਦੇ ਨੇ, ਇੱਕ ਨਹੀਂ ਨੇ। ਲੇਕਿਨ ਇਤਿਹਾਸ ਵਿੱਚ ਐਸੀ ਕੋਈ ਘਟਨਾ ਨਹੀਂ ਮਿਲਦੀ ਕਿ ਛੇ ਸ਼ਾਸਤਰ ਆਪਸ ਦੇ ਟਕਰਾਏ ਹੋਣ। ਜਿੰਨੇ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਇਬਾਦਤ ਦਾ ਢੰਗ ਸਾਰਿਆਂ ਦਾ ਵੱਖ ਵੱਖ ਹੈ। ਇੰਨੀ ਮੈਂ ਅਰਜ਼ ਕਰਾਂ, ਸਵਾਮੀ ਰਾਮਾਨੰਦ ਭੁੱਲ ਕੇ ਵੀ ਨਮਾਜ਼ ਨਹੀਂ ਪੜ੍ਹ ਸਕਦੇ ਤੇ ਬਾਬਾ ਫਰੀਦ ਭੁੱਲ ਕੇ ਵੀ ਆਰਤੀ ਤੇ ਚੰਦਨ ਧੂਪ ਇਤਿਆਦਿਕ ਤੇ ਪੂਜਾ ਪਾਠ ਕਰੇ, ਇਹ ਤੇ ਫਰੀਦ ਦੀ ਜ਼ਿੰਦਗੀ ਚ ਹੋ ਹੀ ਨਹੀਂ ਸਕਦਾ। ਪਰ ਬਾਬਾ ਫਰੀਦ ਤੇ ਸਵਾਮੀ ਰਾਮਾਨੰਦ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਔਰ ਕਿਧਰੇ ਗਹਿਰੇ ਤਲ ਵਿੱਚ ਝਾਤ ਮਾਰੋਗੇ ਟਕਰਾਓ ਨਹੀਂ ਹੈ। ਇਸੇ ਵਾਸਤੇ ਪੰਜਾਬੀ ਵਿੱਚ ਇੱਕ ਕਹਾਵਤ ਪ੍ਰਚਲਿਤ ਹੋ ਗਈ ਕਿ ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੀ। ਇਹ ਸਾਰੇ ਸਿਆਣੇ ਜਿੰਨੇ ਭਗਤ ਬੈਠੇ ਨੇ ਸਹਿਮਤ ਨੇ, ਇੱਕ ਦੂਜੇ ਨਾਲ ਸਹਿਮਤ ਨੇ। ਔਰ ਆਪ ਦੇ ਗਿਆਤ ਵਾਸਤੇ ਅਰਜ਼ ਕਰਾਂ, ਬਹੁਤ ਸਾਰੇ ਭਗਤ ਸਮਕਾਲੀ ਨੇ, ਇੱਕੋ ਹੀ ਸਮੇਂ ਹੋਏ ਨੇ। ਨਾਮਦੇਵ, ਕਬੀਰ, ਤ੍ਰਿਲੋਚਨ, ਸਦਣਾ, ਸੈਣ, ਇਹ ਸਾਰੇ ਇੱਕੋ ਹੀ ਵਕਤ ਹੋਏ ਨੇ। ਔਰ ਇਹਦਾ ਸਬੂਤ ਮਿਲਦਾ ਹੈ ਕਿ ਇਹ ਸਾਰੇ ਭਗਤ ਆਪਣੀ ਬਾਣੀ ਚ ਇੱਕ ਦੂਜੇ ਦਾ ਨਾਂ ਲੈਂਦੇ ਨੇ। ਸਿਰਫ ਇੱਕ ਸਬੂਤ ਤੁਹਾਡੇ ਸਾਹਮਣੇ ਰੱਖ ਕੇ ਮੈਂ ਗੱਲ ਅੱਗੇ ਚਲਾਵਾਂ। ਭਗਤ ਕਬੀਰ ਆਪਣੀ ਬਾਣੀ, ਜੋ ਉਹਨਾਂ ਦੇ ਸਲੋਕਾਂ ਦੀ ਬਾਣੀ ਹੈ, ਕਬੀਰ ਜੀ ਦੇ ਸਲੋਕ, ਉਹਦੇ ਚ ਉਹਨਾਂ ਦਾ ਇੱਕ ਸਲੋਕ ਹੈ। ਆਪ ਕਹਿੰਦੇ ਨੇ, ਹਰ ਸੋ ਹੀਰਾ ਛਾੜ ਕੇ
करे आन की आस, ते नर दोजक जाएंगे सत भाखे रविदास। इस श्लोक कबीर दा है। ते कबीर कह रहे ने ये जिहड़ा रविदास है सच कह रहे है, बिल्कुल सच कह रहे है। हर सो हीरा छड़ के करे आन की आस, ते नर दोजक जाएंगे सत भाखे रविदास। हरी जैसे हीरे नु त्याग के भुला के जो मनुख अपनी जिंदगी बतीत करता है, आखिर कुंभी नरक सार दिन दुख भोग देने। ये गल ते आखी रविदास ने, पर यह श्लोक कबीर का है। ते कबीर कह रहे रविदास सच कह रहे है, रविदास ठीक कह रहे है। ते रविदास अपनी बाणी च कहिंदे ने हर के नाम कबीर उजागर, जन्म जन्म के पाठे कागर। ये बचन भगत रविदास दे ने। ते रविदास कह रहे ने कि जन्मां जन्मांतरां दे संस्कारां दे जिहड़े कागज ने, वो कबीर ने फाड़ दिते ने, खत्म उन्हें लेखा निबेड़ दिता है, पवित्र हो गया, पावन हो गया, राम दे च लीन हो गया। होर भी कई शब्दां दे च रविदास ने कबीर दा नां लिया है। नाम देव कबीर त्रिलोचन सदना सैन तरे, कह रविदास सुनोरे संतो हर जीते सबे सरे। एक दूजे का नाम लेंदे ने, सिर्फ यही सबूत मैं थोड़े सामने रखे ते बहुत सारा समा लग जाना है। ये भगत एक दूजे का नाम लेंदे ने अपनी बाणी दे च, ते इन्हां दे समकाली होण दा ये बहुत वड्डा सबूत है, इक्को ही वक्त होण दा। पर गजब की गल है कि सारे भगत यही आखी जा रहे ने, रविदास ठीक कह रहे है, कबीर ठीक कह रहे है, त्रिलोचन ठीक कह रहे है, नामदेव ठीक कह रहे है। कि सारे भगत एक दूजे नाल सहमत, एक भगत ने सच कहा, दूजे सहमत, तीजा सहमत, चौथा सहमत। और गजब की गल फिर गुरु नानक इन्हां सारे भगतां नाल सहमत, चाहे वह सूफी ने, चाहे बैरागी ने, क्योंकि रामानंद बैरागी है, परमानंद बैरागी है, वैष्णो संप्रदाय श्री कबीर जी ने, सब नाल सहमत। आई पंथी सगल जमाती, मन जीते जगजीत। गुरु नानक देव जी महाराज की यह खूबी कि जिथे जिथे जिस भगत दिच सच दी अनस दिखाई दिती, सच दी झलक दिखाई दिती, सहमत हो गया और उसके वचन कबूल कर ले। और ये सारी भगत बाणी गुरु नानक ने आप संग्रह की थी, आप एकत्र की थी, जिथे जिथे आपने भ्रमण किया है, जिन्हों पोथी साहब कहते गुरु नानक देव जी महाराज के कोल आती सी। भाई साहब भाई गुरुदास जी जिक्र करते ना, आसा हथ किताब कछ, पूजा बांग मसला धारी। गुरु नानक की खूबी सी कि अगला किस बाणे च गल सुनना चाहता है। हिंदुस्तान दे बड़े बड़े साधु संतां कोल आपने जाना सी, ते हिंदुस्तान दे साधुओं की यह धारणा सी कि असी गृहस्थी कोल उपदेश नहीं लेना, ते गृहस्थी सानू उपदेश कर भी नहीं सकता। सतगुरु ने भगवा भेस धारण कर लिया, ते भगवे भेस विच गुरु नानक देव जी महाराज जोगियां कोल गए ने, बैरागियां कोल गए ने। जोगियां ने एक प्रश्न भी कर दिता सी, किस कारण ग्रह तजियो उदासी, किस कारण ए उपेख निवासी। सिद्ध गोष्ट है रामकली राग दे। जोगी पुछदे ने गुरु नानक देव जी महाराज नूं, और गुरु नानक देव जी महाराज नूं उदासी कह रहे ने। ये गल वखरी है कि उदासीन संप्रदा नूं जन्म दिता बाबा श्री चंद ने। साहिब श्री गुरु नानक देव जी महाराज रामकली राग दे एक होर शब्द च कहिंदे ने, जिस दर कारण फिरा उदासी, सो दर कोई आए कहे। जिस दर नूं लभदा लभदा मैं उदासी हो गया, कोई दसे मैनू, उस घर की झलक मैनू कोई दसे, वो किथे है। मैं लभदा लभदा उदासी हो गया, उदास। उदास होना है एक शुभ शगन है, चंगा शगन है। पर मैं अर्ज करा, उदासीनता ते निराशा ते वक् वक् कारणों तो पैदा होती है। सूझ मिल गई, समझ मिल गई, ज्ञान मिल गया, ते ज्ञान दे मिलने ही बंदा उदास होवेगा। कारण जगत की असलियत दिस पैंदी है,
ਇਹ ਗੱਲ ਵੀ ਸਮਝ ਚ ਆ ਜਾਂਦੀ ਹੈ ਕਿ ਜਗਤ ਵਿਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੇਰੀ ਤ੍ਰਿਪਤੀ ਹੋਵੇ। ਸਹੂਲਤਾਂ ਮਿਲ ਸਕਦੀਆਂ, ਤ੍ਰਿਪਤੀ ਨਹੀਂ ਮਿਲ ਸਕਦੀ, ਉਦਾਸ ਹੋ ਜਾਂਦਾ ਬੰਦਾ। ਤੇ ਜਦ ਇਸ ਦੁਨੀਆਂ ਤੋਂ ਉਦਾਸ ਹੋਇਆ ਤਾਂ ਹੀ ਦੂਸਰੀ ਦੁਨੀਆਂ ਲੱਭੇਗਾ। ਜਿਹੜਾ ਇਸ ਜਗਤ ਤੋਂ, ਇਸ ਜੀਵਨ ਤੋਂ, ਇਸ ਦੁਨੀਆਂ ਤੋਂ ਉਦਾਸ ਨਹੀਂ ਹੋਇਆ, ਕਿਰਪਾ ਕਰਨੀ ਧਰਮ ਦੇ ਮਾਰਗ ਤੇ ਮੁਸ਼ਕਿਲ ਹੈ ਉਹ ਚੱਲ ਸਕੇ। ਉਦਾਸ ਮਨੁੱਖ ਚੱਲੇ ਨੇ ਤੇ ਕਿਧਰੇ ਉਦਾਸੀਨਤਾ ਨੂੰ ਕਰੋਪੀ ਨਾ ਸਮਝ ਲੈਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਕਿ ਬਨ ਸੇ ਸਗਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਘਰ ਨੂੰ ਉਜਾੜ ਸਮਝ ਲੈ। ਘਰ ਨੂੰ ਸਗਨ, ਘਰ ਤੇ ਸਦਨ ਨੂੰ ਤੂੰ ਜੰਗਲ ਸਮਝ ਲੈ। ਬਨ ਸੇ ਸਦਨ, ਸਦਨ ਨੂੰ ਬਨ ਸਮਝ ਲੈ, ਉਜਾੜ ਜੰਗਲ। ਤੇ ਮਨ ਹੀ ਮਾਹੇ ਉਦਾਸਾ, ਮਨ ਵਿੱਚ ਉਦਾਸ ਰਹਿ, ਉਪਰਾਮ ਰਹਿ। ਦਰਅਸਲ ਸਾਧਨਾ ਕਰਦਿਆਂ ਕਰਦਿਆਂ, ਜਪ ਤਪ ਕਰਦਿਆਂ ਕਰਦਿਆਂ ਪਹਿਲੀ ਇੱਕ ਜਿਹੜੀ ਘਟਨਾ ਘਟਦੀ ਹੈ ਮਨ ਵਿੱਚ, ਉਹ ਹੈ ਕਿ ਬੰਦਾ ਉਪਰਾਮ ਹੋ ਜਾਂਦਾ, ਉਦਾਸ ਹੋ ਜਾਂਦਾ। ਔਰ ਉਦਾਸੀ ਹੋਣਾ ਸ਼ੁਭ ਸ਼ਗਨ ਹੈ, ਇਹ ਗੱਲ ਵੱਖਰੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋ ਹੈ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਨੇ ਇਹ ਪੰਥ ਬਕਾਇਦਾ ਚਲਾਇਆ ਜਿਸ ਦਾ ਨਾਂ ਉਦਾਸੀਨ ਸੰਪਰਦਾ ਪੈ ਗਿਆ। ਉਦਾਸੀ ਜਨਮ ਤੋਂ, ਬਚਪਨ ਤੋਂ ਬਾਬਾ ਸ੍ਰੀ ਚੰਦ ਉਦਾਸੀ ਸਨ। ਐਸਾ ਕੁਛ ਵੀ ਨਹੀਂ ਜਿਹਦੇ ਨਾਲ ਮਨ ਪਰਚ ਸਕੇ। ਜਗਤ ਵਿੱਚ ਐਸਾ ਕੁਛ ਵੀ ਨਹੀਂ ਜਿਸ ਤੋਂ ਸੁੱਖ ਮਿਲ ਸਕੇ। ਸਹੂਲਤਾਂ ਮਿਲਦੀਆਂ ਨੇ, ਸੁੱਖ ਨਹੀਂ, ਤਾਂ ਬਾਬਾ ਸ੍ਰੀ ਚੰਦ ਉਦਾਸ ਰਹਿਣ ਲੱਗ ਪਏ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਜਿਸ ਦਰ ਨੂੰ ਲੱਭਦਾ ਲੱਭਦਾ ਉਦਾਸ ਹੋ ਕੇ ਮੈਂ ਟੋਲ ਰਿਹਾ, ਕੋਈ ਮੈਨੂੰ ਦੱਸੇ। ਤੇ ਉਸ ਦਰ ਦੀ ਟੋਲ ਕੌਣ ਕਰੇਗਾ ਜਿਸ, ਜਿਹੜਾ ਇਸ ਘਰ ਤੋਂ ਉਦਾਸ ਹੋਇਆ, ਜੋ ਜਗਤ ਤੋਂ ਉਦਾਸ ਹੋਇਆ, ਜਗਤ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕਰੇਗਾ। ਉਦਾਸੀ ਹੋਣਾ ਸ਼ੁਭ ਸ਼ਗਨ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ, ਮਨ ਹੀ ਮਾਏ ਉਦਾਸਾ, ਮਨ ਵਿੱਚ ਉਦਾਸ ਰਹਿ। ਤੇ ਮੈਂ ਅਰਜ਼ ਕਰਾਂ, ਉਦਾਸ ਇੰਜ ਕਹਿਣਾ ਕਿ ਜਪ ਤਪ ਦਾ ਇੱਕ ਫਲ ਹੈ ਉਦਾਸੀ। ਜਗਤ ਵਿੱਚ ਐਸਾ ਕੁਛ ਵੀ ਨਹੀਂ ਹੁਣ ਮੇਰਾ ਮਨ ਬਹਿਲ ਸਕੇ, ਹੁਣ ਮੈਨੂੰ ਪ੍ਰਸੰਨਤਾ ਮਿਲ ਸਕੇ, ਹੁਣ ਮੈਨੂੰ ਖੁਸ਼ੀ ਮਿਲ ਸਕੇ। ਜਿਹੜਾ ਐਸਾ ਸਮਝਦਾ ਹੈ ਕਿ ਜਗਤ ਵਿੱਚ ਬਹੁਤ ਕੁਛ ਖੁਸ਼ੀਆਂ ਹੈਗੀਆਂ ਨੇ, ਇਸ ਜਗਤ ਵਿੱਚ ਬਹੁਤ ਕੁਛ ਹੈ, ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ। ਲੱਖ ਵੀ ਕੋਈ ਕੋਸ਼ਿਸ਼ ਕਰ ਲਵੇ, ਇਸ ਤਰ੍ਹਾਂ ਦਾ ਬੰਦਾ ਭਗਤ ਨਹੀਂ ਬਣ ਸਕਦਾ। ਜੋ ਇਹ ਮੰਨੀ ਬੈਠਾ ਹੈ ਕਿ ਇਸ ਜਗਤ ਵਿੱਚ ਬਹੁਤ ਕੁਛ ਹੈ, ਇੱਥੋਂ ਮੈਂ ਪ੍ਰਸੰਨਤਾ ਹਾਸਲ ਕਰ ਲਵਾਂਗਾ, ਖੁਸ਼ੀਆਂ ਹਾਸਲ ਕਰ ਲਵਾਂਗਾ, ਅੱਜ ਨਹੀਂ ਖੁਸ਼ੀਆਂ ਤੇ ਕੱਲ ਮਿਲ ਜਾਣਗੀਆਂ, ਅੱਜ ਮੈਨੂੰ ਨਹੀਂ ਪ੍ਰਸੰਨਤਾ ਮਿਲੀ ਕੱਲ ਮਿਲ ਜਾਏਗੀ, ਅੱਜ ਮੈਨੂੰ ਨਹੀਂ ਤ੍ਰਿਪਤੀ ਮਿਲੀ ਕੱਲ ਮਿਲ ਜਾਏਗੀ। ਇਸ ਤਰ੍ਹਾਂ ਦੀ ਜਿਸ ਦੀ ਸੂਝ ਤੇ ਸਮਝ ਹੈ, ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ। ਲੱਖ ਵੀ ਕੋਸ਼ਿਸ਼ ਕਰੇ, ਗੁਰਦੁਆਰੇ ਆਉਣਾ ਉਹਦੇ ਵਾਸਤੇ ਇੱਕ ਰਸਮ ਹੋ ਸਕਦੀ ਹੈ, ਉਹਦੇ ਵਾਸਤੇ ਇੱਕ ਧਾਰਮਿਕ ਕਿਰਿਆ ਨਹੀਂ। ਧਾਰਮਿਕ ਕਿਰਿਆ ਉਸ ਦਿਨ ਜਿਸ ਦਿਨ ਇਹ ਸਮਝ ਮਿਲ ਜਾਏ, ਇਹ ਗਿਆਨ ਮਿਲ ਜਾਏ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੇਰੀ ਪ੍ਰਸੰਨਤਾ ਤੇ ਤ੍ਰਿਪਤੀ ਦਾ ਬਾਇਸ ਬਣ ਸਕੇ। ਦੋ ਕਾਰਨਾਂ ਤੋਂ ਨਿਰਾਸ਼ਾ ਤੇ ਉਦਾਸੀ ਪੈਦਾ ਹੁੰਦੀ ਹੈ। ਜਾਂ ਤੇ ਸ਼ਬਦ ਦਾ ਜਾਪ ਕਰਦਿਆਂ ਹੋਇਆਂ ਕੋਈ ਚੋਟ ਲੱਗੇ, ਜਾਂ ਸੰਸਾਰ ਤੋਂ ਕੋਈ ਚੋਟ ਲੱਗ ਜਾਏ, ਕੋਈ ਦੁੱਖ, ਕੋਈ ਵਿਪਤਾ ਦੀ ਚੋਟ ਲੱਗ ਜਾਏ। ਚੋਟ ਉਦਾਸੀ ਪੈਦਾ ਹੋਣ ਵਾਸਤੇ ਬੜੀ ਲਾਜ਼ਮੀ ਹੈ। ਚੋਟ ਤੋਂ ਬਿਨਾਂ ਉਦਾਸ ਨਹੀਂ ਹੋ ਸਕਦਾ। ਜਾਂ ਤੇ ਕੋਈ ਜਗਤ ਤੋਂ ਚੋਟ ਲੱਗ ਗਈ ਹੈ, ਕੋਈ ਅਜ਼ੀਜ਼ ਸੰਬੰਧੀ ਚਲਾਣਾ ਕਰ ਗਿਆ ਜਿਹਦੇ ਨਾਲ ਬੜਾ ਸਨੇਹ ਸੀ, ਜਿਹਦੇ ਨਾਲ ਬੜਾ ਪਿਆਰ ਸੀ, ਬਹੁਤ ਚੋਟ ਲੱਗ ਗਈ। ਇਤਨੀ ਚੋਟ ਲੱਗ ਗਈ ਤੇ ਬੰਦਾ ਕਹਿੰਦਾ ਹੁਣ ਕੁਛ ਵੀ ਨਹੀਂ, ਇਹ ਜਗਤ ਕੁਛ ਵੀ ਨਹੀਂ, ਉਪਰਾਮ ਹੋ ਗਿਆ, ਉਦਾਸ ਹੋ ਗਿਆ। ਤੋ ਇੱਕ ਚੋਟ ਕੋਈ ਜਗਤ ਤੋਂ ਲੱਗੀ ਤੇ ਬੰਦਾ ਉਦਾਸ ਹੁੰਦਾ, ਇੱਕ ਚੋਟ ਗਿਆਨ ਤੋਂ ਲੱਗਦੀ ਹੈ, ਸ਼ਬਦ ਤੋਂ ਲੱਗਦੀ ਹੈ। ਚੋਟ ਸਹਾਰੇ ਸ਼ਬਦ ਕੀ ਤਾਂ ਸੋ ਗੁਰੂ ਮੈਂ ਦਾਸ। ਭਗਤ ਕਬੀਰ ਕਹਿੰਦੇ ਨੇ ਬੜਾ ਮਹਾਨ ਮਨੁੱਖ ਹੈ ਜੋ ਸ਼ਬਦ ਦੀ ਚੋਟ ਸਹਾਰ ਜਾਂਦਾ। ਸ਼ਬਦ ਦੀ ਚੋਟ ਦੇ ਸਹਾਰਦਿਆਂ ਉਦਾਸੀ ਪੈਦਾ ਹੋਵੇਗੀ, ਲਾਜ਼ਮੀ ਪੈਦਾ ਹੋਵੇਗੀ। ਸ਼ਬਦ ਦੀ ਚੋਟ ਲੱਗਦਿਆਂ ਜੀਵਨ ਵਿੱਚ ਪਰਿਵਰਤਨ ਆਏਗਾ, ਤਬਦੀਲੀ ਆਵੇਗੀ। ਸ਼ਬਦ ਨੂੰ ਇਸ ਵਾਸਤੇ ਗੁਰੂ ਰਾਮਦਾਸ ਜੀ ਨੇ ਤੇ ਭਗਤ ਕਬੀਰ ਨੇ ਬਕਾਇਦਾ ਸ਼ਸਤਰ ਦੇ ਨਾਲ ਤਸ਼ਬੀਹ ਦੇ ਦਿੱਤੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦਾ ਬਚਨ ਕੀ ਸੁਣਿਆ? ਤੀਰ ਲੱਗ ਗਿਆ। ਤੇ ਜੇ ਗੁਰੂ ਦਾ ਬਚਨ ਤੀਰ ਹੈ ਤਾਂ ਤੀਰ ਤੇ ਲਾਜ਼ਮੀ ਛਲਨੀ ਕਰੇਗਾ, ਤੀਰ ਤੇ ਜ਼ਖਮੀ ਕਰੇਗਾ, ਤੀਰ ਨੇ ਤੇ ਘਾਤ ਕਰਨਾ ਹੈ, ਤੀਰ ਨੇ ਤੇ ਬੜੀ ਚੋਟ ਪਹੁੰਚਾਣੀ ਹੈ। ਸ਼ਬਦ ਨੂੰ ਤੀਰ ਨਾਲ ਸ਼ਸਤਰ ਨਾਲ ਤਸ਼ਬੀਹ ਦਿੱਤੀ ਗਈ ਹੈ। ਸ਼ਸਤਰ ਵੀ ਕੁਝ ਕੱਟਦਾ ਹੈ, ਸ਼ਬਦ ਵੀ ਜ਼ਿੰਦਗੀ ਦੇ ਚੋਂ ਕੁਝ ਕੱਟਦਾ ਹੈ, ਕੁਝ ਖਤਮ ਕਰਦਾ ਹੈ। ਸ਼ਬਦ ਦੀ ਚੋਟ ਲੱਗ ਗਈ ਹੈ, ਪਹਿਚਾਣ ਕੀ ਹੋਵੇਗੀ? ਗੁਰੂ ਰਾਮਦਾਸ ਜੀ ਮਹਾਰਾਜ ਦੱਸਦੇ ਨੇ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦੇ ਬਚਨ ਦਾ ਐਸਾ ਤੀਰ ਲੱਗਿਆ, ਅੰਦਰ ਪਿਆਸ ਜਾਗ ਪਈ ਹੈ ਪ੍ਰਭੂ ਦੇ ਮਿਲਣ ਦੀ, ਤੜਪ ਪੈਦਾ ਹੋ ਗਈ ਹੈ। ਪਰ ਮਨ ਕੀ ਬਿਰਥਾ, ਮਨ ਹੀ ਜਾਣੇ, ਆਵਰ ਕੋ ਜਾਣੇ ਕੋ ਪੀਰ ਭਰਈਆ। ਇਹ ਪੀੜ ਜਿਹੜੀ ਹੈ, ਇਹ ਦੂਜਾ ਕਿਸ ਤਰ੍ਹਾਂ ਜਾਣੇ ਜਿਹਨੂੰ ਇਹ ਤੀਰ ਲੱਗਿਆ ਹੀ ਨਹੀਂ। ਸ਼ਬਦ ਨੂੰ ਤੀਰ ਨਾਲ ਮੁਸ਼ਾਬਿਤ ਦਿੱਤੀ ਹੈ ਕਿ ਤੀਰ ਅਗਰ ਲੱਗੇਗਾ ਤਾਂ ਪੀੜਾ ਤੇ ਹੋਵੇਗੀ, ਲਾਜ਼ਮੀ ਹੋਵੇਗੀ। ਇਸ ਵਾਸਤੇ ਇੱਕ ਸੰਸਾਰ ਦੀ ਪੀੜਾ ਹੈ, ਇੱਕ ਅਧਿਆਤਮਕ ਪੀੜਾ ਹੈ। ਤੇ ਪੀੜ ਤੋਂ ਬਿਨਾਂ ਅੱਜ ਤੱਕ ਜਗਤ ਵਿੱਚ ਕੁਝ ਪ੍ਰਾਪਤ ਵੀ ਨਹੀਂ ਹੋਇਆ ਤੇ ਹੋ ਵੀ ਨਹੀਂ ਸਕਦਾ।
ਹਰੀ ਦੇ ਧਨ ਦਾ ਲਾਭ, ਪਰਮਾਤਮਾ ਦੇ ਨਾਮ ਦਾ ਲਾਭ, ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਰ ਬਜ਼ੁਰਗੀ ਬਾਇਦਤ ਗੁਣ ਬੰਦਗੀ, ਵਰਨਾ ਆਖਰ ਮੇਂ ਕਸ਼ੀ ਸਰਬਿੰਦਗੀ। ਹਮੇਸ਼ਾ ਦੀ ਦੌਲਤ ਪਰਮਾਤਮਾ ਦਾ ਨਾਮ। ਤੇ ਭਗਤ ਕਬੀਰ ਕਹਿੰਦੇ, ਹਮ ਨਿਰਧਨ ਜੋ ਤਿਉ ਧਨ ਪਾਇਓ, ਮਰ ਕੇ ਫੂਟ ਗੁਮਾਨੀ। ਬੜੇ ਬੜੇ ਧਨਵਾਨ ਜਿਹੜੇ ਹੰਕਾਰੀ ਨੇ, ਜਿਸ ਦਿਨ ਦਾ ਮੈਨੂੰ ਨਾਮ ਦਾ ਧਨ ਮਿਲਿਆ, ਫੁੱਟ ਫੁੱਟ ਕੇ ਮਰਦੇ ਸਨ। ਉਹ ਕਹਿੰਦੇ ਨੇ, ਸਾਡੇ ਕੋਲ ਮਹਿਲ ਨੇ, ਹਾਥੀ ਨੇ, ਘੋੜੇ ਨੇ, ਪਰ ਇਹ ਮਸਤੀ ਸਾਡੇ ਕੋਲ ਨਹੀਂ ਜਿਹੜੀ ਕਬੀਰ ਕੋਲ ਹੈ। ਹਮ ਨਿਰਧਨ ਜੋ ਇਹੋ ਧਨ ਪਾਇਓ, ਮਰਤੇ ਫੂਟ ਗਵਾਨੀ। ਔਰੰਗਜ਼ੇਬ ਨੇ ਵੀ ਪੁੱਛ ਲਿਆ ਸੀ ਸਰਮਦ ਨੂੰ, ਜਦ ਉਸਨੂੰ ਕਤਲ ਕਰਨ ਲੱਗੇ ਨੇ, ਤੇ ਔਰੰਗਜ਼ੇਬ ਨੇ ਸਿਰਫ ਦੋ ਲਫ਼ਜ਼ ਕਹੇ, ਸਰਮਦ ਭਾਵੇਂ ਤੇਰੀ ਗਰਦਨ ਤੇ ਇਸ ਵਕਤ ਤਲਵਾਰ ਹੈ, ਤੇਰੀ ਗਰਦਨ ਹੁਣੇ ਉਡਾ ਦੇਣੀ, ਪਰ ਮਸਤੀ ਹੈ ਤੇਰੇ ਕੋਲ ਬੜੀ, ਤੇਰੀ ਜੇਬ ਖਾਲੀ, ਤੇਰਾ ਘਰ ਘਾਟ ਕੋਈ ਨਹੀਂ, ਤੇਰੇ ਕੋਈ ਸੰਬੰਧੀ ਰਿਸ਼ਤੇਦਾਰ ਨਹੀਂ, ਪਰ ਤੇਰੇ ਕੋਲ ਮਸਤੀ ਬੜੀ ਹੈ। ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਹੀਰੇ ਮੋਤੀ ਜਵਾਹਰਾਤ ਨਾਲ ਮੇਰੇ ਖਜ਼ਾਨੇ ਭਰੇ ਪਏ, ਇਹ ਸਕੂਨ ਚੈਨ ਮੇਰੇ ਕੋਲ ਨਹੀਂ ਜਿਹੜਾ ਮੈਂ ਤੇਰੇ ਕੋਲ ਦੇਖਿਆ। ਜੇਲ ਦੀ ਤੰਗ ਤਾਰੀਖ ਕੋਠੜੀ ਵਿੱਚ ਵੀ ਜਿਹੜਾ ਰਸ ਤੇ ਸਕੂਨ ਮੈਂ ਤੇਰੇ ਕੋਲ ਦੇਖਿਆ, ਇਹ ਮਹਿਲਾਂ ਵਿੱਚ ਵੀ ਮੈਨੂੰ ਨਸੀਬ ਨਹੀਂ ਹੋਇਆ। ਸਰਮਦ, ਕਿਆ ਇਹ ਰਸ ਇਹ ਸਕੂਨ ਮੈਨੂੰ ਮਿਲ ਸਕਦਾ? ਹਿੰਮਤ ਤੇ ਹੈ ਇਤਨੀ ਔਰੰਗਜ਼ੇਬ ਦੀ, ਪੁੱਛ ਲਿਆ ਸਰਮਦ ਤੋਂ। ਤੇ ਸਰਮਦ ਕਹਿੰਦਾ ਹੈ, ਸਰਮਦ ਵਮੇ ਇਸ਼ਕ ਬੁਲ ਹਵਸ ਰਾਵਨਾ ਦੇ ਅੰਧ, ਸੋਜੇ ਦਿਲ ਪਰਵਾਨਾ ਮਗਜ ਰਾਵਨਾ ਦੇ ਅੰਧ। ਔਰੰਗਜ਼ੇਬ, ਖੁਦਾ ਨੇ ਸੋਜ ਦੇ ਨਾਲ ਭਰਿਆ ਹੋਇਆ ਦਿਲ ਪਰਵਾਨੇ ਨੂੰ ਦਿੱਤਾ ਹੈ, ਮੱਖੀ ਨੂੰ ਨਹੀਂ ਦਿੱਤਾ। ਤੂੰ ਮੱਖੀ ਤੋਂ ਕੀ ਜਾਣੇ, ਤੈਨੂੰ ਕੀ ਪਤਾ? ਇਹ ਦਿਲ ਹੀ ਤੇਰੇ ਕੋਲ ਨਹੀਂ ਹੈ, ਤੂੰ ਰਸ ਕਿੱਥੋਂ ਮਾਣੇਗਾ? ਇਹ ਦਿਲ ਖੁਦਾ ਨੇ ਪਰਵਾਨੇ ਨੂੰ ਦਿੱਤਾ, ਮੱਖੀ ਨੂੰ ਨਹੀਂ ਦਿੱਤਾ। ਸੋਜੇ ਦਿਲ ਪਰਵਾਨਾ ਮਗਜ਼ ਰਾਹ ਨਾ ਦੇ ਹਨ, ਤੇਰੇ ਕੋਲ ਉਹ ਦਿਲ ਹੀ ਨਹੀਂ ਹੈ ਕਿ ਤੂੰ ਮਸਤੀ ਮਾਣ ਸਕੇ, ਰਸ ਮਾਣ ਸਕੇ, ਆਨੰਦ ਮਾਣ ਸਕੇ। ਤੋ ਖੈਰ ਗੱਲ ਲੰਗਾਈਏ ਨਾ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਤੂੰ ਲਾਹਾ ਖੱਟੇਗਾ ਨਾ ਹੁੰਦਾ, ਹਰੀ ਦੇ ਨਾਮ ਦਾ ਜੋ ਹੈ ਲਾਹਾ, ਜਿਸ ਦੇ ਨਾਲ ਤੂੰ ਅੱਗੇ ਸੁਖੀ ਜਾ ਕੇ ਵਸੇਗਾ ਆਪਣੇ ਘਰ ਵਿੱਚ, ਆਪਣੇ ਨਿੱਜੀ ਘਰ ਵਿੱਚ, ਜਿਸ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਨਿਰਤ ਨਾ ਜਨਮ ਜਰਾ। ਜਿਹਦੇ ਚ ਬੁਢੇਪਾ ਨਹੀਂ, ਜਮਣਾ ਨਹੀਂ, ਮਰਨ ਨਹੀਂ, ਦੁੱਖ ਸੰਤਾਪ ਨਹੀਂ, ਅਸੀਂ ਆਪਣਾ ਘਰ ਹੁਣ ਉੱਥੇ ਬਣਾਇਆ। ਸਾਹਿਬ ਅਗਾਂਹ ਫਰਮਾਨ ਕਰਦੇ ਨੇ, ਆਉਦ ਘਟੇ ਦਿਨ ਸੁਰਹਿਣ ਆਰੇ, ਦਿਨ ਦਿਨ ਕਰਕੇ ਜ਼ਿੰਦਗੀ ਘਟ ਰਹੀ ਹੈ। ਇਸ ਵਾਸਤੇ ਹੇ ਮਿੱਤਰ, ਮੈਂ ਬੇਨਤੀ ਕਰਦਾ, ਜੋਦਲੇ ਹੀ ਕਰਦਾ, तू सुचेत हो, सावधान हो, मन गुरु मिल काज सवाए। गुरु नु मिलके, साधु नु मिलके, सत्संग विच मिलके, शब्द नाल अपना जोड़ जोड़ के किस कारज नु सवार ले, हरि नाम दा लाहा खट ले। फिर जे प्रश्न खड़ा हो गए, वाकई में खटा लाजमी है, जरूरी है, तो साहब कह रहे जिहड़ा संसार है इते महागुवार है, अंध है, इहदे च उही भाव पार उतरदा है, जगत तो पार उतरदा है जिहदे कोल इह लाहा होवे, जिहदे कोल इह ज्ञान होवे। इस वास्ते हे मित्र, हे संबंधी, मेरी जोदड़ी तू प्रवान कर, एहो संसार बेकार संसेने तरयो ब्रह्म ज्ञान। यह संसार इस ढंग का है, ये विकार ने संशय, गुरुद्वारे तो बाहर निकलो संशय ही संशय, सिर्फ गुरुद्वारे की थोड़ी जी श्रद्धा से विश्वास जाग सकता, वह भी किसी वेले का, बाहर जाते हैं तो संशय ही संशय। रब जोड़न का वसीला, रब नाल जुड़न का वसीला एको ही घर, टुटन का वसीला हजारा घर, किधरे भी जाओ मन टुटेगा, हजारा वसीले मौजूद। इस वास्ते साहिब कहिंदे ने कि सारा संसार मानो विकारां दा घर है, संशयां दा घर है। इस संसार तो कोई तरे है कौन तरे, ओ ब्रह्म ज्ञानी जिहदे कोल ब्रह्म दा ज्ञान है, अकाल पुरख दा ज्ञान जिसने शब्द तो हासिल कर लिया है, गुरु तो हासिल कर लिया है, ओही जो है पार उतरे है। जिसे जगावे प्यावे एहो रस अकथ कथा तिन जाने, जगावे इहदा मतलब है जिहदे कोल रस है वह जागया होया, जिहदे कोल बेरसी है वह सुत्ता होया। जागत सोया जन्म गवाया, महाराज कहिंदे तू जागता होया भी सुत्ता होया जिंदगी व्यर्थ जा रही। सुते हुए ते जागे हुए की पहचान के रसना वाहिगुरु वाहिगुरु करे, ते वाहिगुरु आखदिया स्वाद आवे बंदा जागया होया, ते जे नहीं स्वाद आया सुत्ता होया। सुते हुए का संबंध जैसे संसार नाल टुट जाता है, मन के तल से जो सुता हुआ मनुख है उसका निरंकार नाल संबंध टूटिया होगा। सिमर सिमर गुर सतगुर अपना सोया मन जागाई, सिमरन दे नाल सुते मन नू जगाना है, ते जिस दिन मन जाग पैंदा है रसना जैसे बाणी पढ़दी है स्वाद आउंदा है, रसना जैसे वाहगुरु वाहगुरु जपदी है रस आउंदा है। इस वास्ते महाराज ने ते साफ कह दिता है, प्रभु जी वसे साध की रसना, परमात्मा का वासा किथे है, साधक दी रसना। कबीर मेरी सिमरनी रसना ऊपर ना, नाम किथे है, परमात्मा किथे है, कबीर कहन मेरी रसना ते, रसना गीदी बोलत राम, असी राम आपदे रस नाल भर जाते, राम कहने स्वाद नाल भर जाने। तो वाहगुरु आखदे स्वाद आवे तो रसना जागी है वरना नहीं, रब की गल सुनदे स्वाद आवे, किसकी सोए सुनी मन हरिया। महाराज कहते मन हरा भरा हो जाता है जब उसकी गल सुनते हैं, शब्द सुनते हैं, सुनते हैं मन में खेड़ा पैदा हो गया है तो कन जागे हुए, जपदे जबान रस नाल भर गई तो रसना जागी हुई, और रसना ते कन उदों जागणगे जब मन जागेगा, ते मन जागदा है शब्द की चोट नाल, शब्द के खड़ाक नाल। महाराज इत्थे फरमान करदे ने जिसे जगाए प्यावे एहो रस, जिन्हों को अकाल पुरख अपने शब्द द्वारा जागृति प्रदान करता है उन्हों ही रस पीण नूं नसीब होता है। अकथ कथा तिन जानी, परमात्मा की जुड़ी वह अकथ कथा है जिन्हों बयान नहीं किया जा सकता, वर्णन नहीं किया जा सकता, वह जान लैंदा, वह समझ लैंदा क्योंकि वह जागया होया, और जागना ही इंज कह लो धर्म की प्राप्ति, अकाल पुरख की प्राप्ति। बंदा सौ गया है संसार नाल ते परिवार नाल संबंध टुट जाता है, शरीर के तल ते सुता होया, और जे मन के तल ते सुता होया है तो फिर निरंकार नाल भी संबंध टुट जाता है। कन के तल ते ते बंदा जाग पैंदा है 7-8 घंटिया तो बाद, ते मन के तल ते ते सारा जीवन कई जन्म लग जाते हैं नहीं जागता, कई जन्मों तो सुता होया। जागत सोया जन्म गवाया, तो महाराज प्रमाण करते हैं जिसे जगाए प्यावे एव रस अगत कथा तिन जानी, जाको आए सोई ब्याजो हर गुरते मन है बसेरा। सतगुरु फिर ਜੋਦੜੀ ਤੇ ਬੇਨਤੀ ਕਰ ਦੇਣੀ, ਜਿਸ ਵਾਸਤੇ ਤੂੰ ਜਗਤ ਵਿੱਚ ਆਇਆ ਹੈ ਉਹਨੂੰ ਵਿਹਾਜਨ ਕਰ, ਉਹਦਾ ਹੀ ਲਾਭ ਪ੍ਰਾਪਤ ਕਰ, ਉਸਦਾ ਹੀ ਵਪਾਰ ਕਰ। ਪਰ ਹੁਣ ਉਸਦਾ ਵਪਾਰ ਕਿਵੇਂ ਕਰੀਏ, ਉਹ ਕਿਵੇਂ ਮਨ ਵਿੱਚ ਵਸੇ? ਹਰ ਗੁਰ ਤੇ ਮਨੇ ਬਸੇਰਾ, ਗੁਰੂ ਦੇ ਸ਼ਬਦ ਦੁਆਰਾ ਉਹ ਪਰਮਾਤਮਾ ਦਾ ਨਾਮ ਮਨ ਵਿੱਚ ਆਉਣ ਵਸਦਾ। ਤੂੰ ਸ਼ਬਦ ਦਾ ਜਾਪ ਕਰ, ਸ਼ਬਦ ਦੀ ਵਿਚਾਰ ਕਰ, ਤਾਂ ਕਿ ਪਰਮਾਤਮਾ ਤੇਰੇ ਮਨ ਵਿੱਚ ਆਉਣ ਵਸੇ। ਤੇ ਜੈਸੇ ਮਨ ਵਿੱਚ ਆਉਣ ਵਸੇਗਾ, ਨਿਜ ਘਰ ਮੈਲ ਪਾਓ ਸੁਖ ਸਹਿਜੇ, ਬਹੁ ਨਾ ਹੋਏ ਗੋ ਫੇਰਾ। ਸ਼ਬਦ ਦੇ ਵਸਦੇ ਹਾਂ, ਸ਼ਬਦ ਦੀ ਵਿਚਾਰ ਦੇ ਆਉਂਦੇ ਹਾਂ, ਸ਼ਬਦ ਦੀ ਚੋਟ ਤੇ ਲੱਗਦੇ ਹਾਂ, ਸਹਿਜੇ ਹੀ ਤੇਰਾ ਨਿਜ ਘਰ ਵਿੱਚ ਵਾਸਾ ਹੋ ਜਾਏਗਾ, ਜਿਹਦੇ ਵਿੱਚ ਜਮਣਾ ਤੇ ਮਰਨਾ ਕੋਈ ਨਹੀਂ, ਜਿਹਦੇ ਵਿੱਚ ਸਮਾਂ ਕੋਈ ਨਹੀਂ, ਅਭਾਵ, ਜਿੱਥੇ ਪਰਮ ਆਨੰਦ ਹੈ। ਤੇ ਫਿਰ ਇਸ ਤਰ੍ਹਾਂ ਦੇ ਘਰ ਵਿੱਚ ਤੇਰਾ ਵਾਸਾ ਹੋ ਜਾਏਗਾ, ਮੁੜ ਕੇ ਫੇਰਾ ਨਹੀਂ ਹੋਵੇਗਾ, ਮੁੜ ਕੇ ਜਨਮ ਨਹੀਂ ਹੋਵੇਗਾ, ਇਹ ਆਉਣੇ ਜਾਵਣੇ ਮੁੱਕ ਜਾਣਗੇ। ਸਾਹਿਬ ਦੀ ਆਖਰੀ ਪੰਕਤੀਆਂ ਵਿੱਚ ਅਰਦਾਸ ਜੋਦੜੀ, ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਭੂਰੇ। ਦੂਜੇ ਨੂੰ ਸਮਝਾਉਣਾ ਹੈ, ਬੇਨਤੀ ਕਰਨੀ ਹੈ, ਜੋਦੜੀ ਕਰਨੀ ਹੈ, ਤੇ ਪ੍ਰਮਾਤਮਾ ਦੇ ਅੱਗੋਂ ਜੋ ਕੁਛ ਕਹਿਣਾ ਹੈ ਉਹ ਅਰਦਾਸ ਕਰਨੀ ਹੈ, ਪ੍ਰਾਰਥਨਾ ਕਰਨੀ ਹੈ। ਗੁਰੂ ਘਰ ਦੇ ਵਿੱਚ ਇਹ ਮੂਲ ਕਿਰਿਆ, ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਭੂਰੇ। ਇਹ ਘੜ ਘੜ ਦੇ ਜਾਣਨ ਹਾਰ, ਇਹ ਵਿਧੀਆਂ ਦੇ ਲਿਖਣ ਵਾਲੇ ਵਿਧਾਤੇ, ਇਹ ਵਿਧਾਨ ਨੂੰ ਬਣਾਉਣ ਵਾਲੇ, ਵਿਧੀ ਨੂੰ ਬਣਾਉਣ ਵਾਲੇ, ਜਗਤ ਨੂੰ ਪੈਦਾ ਕਰਕੇ ਤੇ ਟਿਕਾਉਣ ਦੀ ਵਿਧੀ ਨੂੰ ਜਨਮ ਦੇਣ ਵਾਲੇ, ਇਸ ਤਰ੍ਹਾਂ ਦੇ ਹੇ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ, ਤੂੰ ਮਿਹਰ ਕਰ, ਮੇਰੇ ਮਨ ਦੀ ਇੱਕ ਸ਼ਰਧਾ ਪੂਰਨ ਹੋ ਗਈ। ਮੇਰੀ ਇੱਕ ਸ਼ਰਧਾ ਹੈ, ਮੇਰੀ ਇੱਕ ਇੱਛਾ ਹੈ, ਮੇਰੀ ਇੱਕ ਭਾਵਨਾ ਹੈ, ਤੂੰ ਪੂਰੀ ਕਰ। ਔਰ ਉਸ ਭਾਵਨਾ ਵਿੱਚ ਹੀ ਸੁੱਖ ਹੈ, ਆਨੰਦ ਹੈ, ਇਹ ਪ੍ਰਭੂ ਤੂੰ ਪੂਰਨ ਕਰ। ਕੀ ਭਾਵਨਾ ਹੈ, ਕੀ ਸ਼ਰਧਾ ਹੈ, ਕੀ ਮੰਗ ਹੈ? ਨਾਨਕ ਦਾਸ ਹੈ ਸੁਖ ਮੰਗੇ, ਮੁਕੋ ਕਰ ਸੰਤਨ ਕੀ ਧੂਰੇ। ਬਸ ਇਹ ਮੇਰੀ ਭਾਵਨਾ ਹੈ, ਇਹੀ ਮੇਰੀ ਸ਼ਰਧਾ ਹੈ, ਔਰ ਇਸੇ ਚ ਮੈਂ ਸੁੱਖ ਸਮਝਿਆ ਕਿ ਸੰਤਾਂ ਦੇ ਚਰਨਾਂ ਦੀ ਖਾਕ ਕਰਦੇ, ਧੂੜ ਕਰਦੇ। ਇੱਕ ਨਿੱਕੀ ਜਿਹੀ ਗੱਲ ਕਰਕੇ ਮੈਂ ਸਮਾਪਤੀ ਕਰਾਂ। ਬੰਦਾ ਅਗਰ ਜਾਪ ਕਰੇ ਟਿਕੇ ਹੋਏ ਮਨ ਨਾਲ, ਤਾਂ ਉਸ ਜਾਪ ਦਾ ਬਹੁਤ ਵੱਡਾ ਅਸਰ ਪੈਂਦਾ ਹੈ ਖਾਕ ਤੇ ਪਾਣੀ ਤੇ, ਬਹੁਤ ਜ਼ਿਆਦਾ ਪੈਂਦਾ, ਜੀਵਦੇ ਜਾਗਦੇ ਮਨੁੱਖ ਨਾਲੋਂ ਵੀ ਜ਼ਿਆਦਾ ਪੈਂਦਾ। ਲੰਬੇ ਚੌੜੇ ਸਾਧਨਾ ਤੋਂ ਬਾਅਦ ਹਿੰਦੁਸਤਾਨ ਦੇ ਭਗਤਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਇੱਕ ਟਿਕੇ ਹੋਏ ਮਨ ਵਾਲਾ ਮਨੁੱਖ ਜਾਪ ਕਰ ਰਿਹਾ ਹੈ, ਤੇ ਉਹਦੇ ਨਾਲ ਜੋ ਲਹਿਰਾਂ ਬਣਦੀਆਂ ਹਨ ਆਲਾ ਦੁਆਲਾ ਜੋ ਪਵਿੱਤਰ ਹੁੰਦਾ ਹੈ, ਉਸਦਾ ਬਹੁਤਾ ਅਸਰ ਖਾਕ ਤੇ ਪੈਂਦਾ ਹੈ, ਜਾਂ ਪਾਣੀ ਕਿਸੇ ਮਟਕੇ 'ਚ ਪਿਆ, ਕਿਸੇ ਥਾਂ ਤੇ ਪਿਆ, ਪਾਣੀ ਵਿੱਚ ਪੈਂਦਾ। ਇਹ ਲੰਬੇ ਸਾਧਨਾ ਤੋਂ ਬਾਅਦ ਹਿੰਦੁਸਤਾਨੀ ਭਗਤਾਂ ਦੇ ਪਕੜ ਵਿੱਚ ਇਹ ਗੱਲ ਆਈ। ਸੂਫੀ ਮੰਨਦੇ ਨੇ, ਸੂਫੀ ਵੀ ਕਹਿੰਦੇ ਨੇ, ਸੁਰਮਾ ਕੁੰਤੋ ਖਾਕ ਔਲੀਆ ਕਾਬਾ ਬੀਨੀ ਇਬਤਦਾ ਦਾ ਇੰਤਿਹਾ। ਇਬਤਦਾ ਤੋਂ ਲੈ ਕੇ ਆਖਰਤ ਤੱਕ, ਆਦ ਤੋਂ ਲੈ ਕੇ ਅੰਤ ਤੱਕ ਜੇ ਤੂੰ ਸੱਚਾਈ ਵੇਖਣਾ ਚਾਹੁੰਦਾ ਤਾਂ ਸਤ ਪੁਰਸ਼ਾਂ ਦੇ ਚਰਨਾਂ ਦੀ ਖਾਕ ਨੂੰ ਮਸਤਕ ਤੇ ਲਾ, ਗੱਲ ਬਣ ਜਾਏਗੀ, ਤੈਨੂੰ ਸਮਝ 'ਚ ਆ ਜਾਏਗੀ ਗੱਲ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨ ਹੋ ਕੇ ਨੰਦ ਲਾਲ ਨੂੰ ਕਹਿਣ ਲੱਗੇ, ਪੁਰਖ ਤੂੰ ਕੁਛ ਮੰਗ, ਬਹੁਤ ਖੁਸ਼ ਹਾਂ ਤੇਰੇ, ਬਹੁਤ ਪ੍ਰਸੰਨ ਹਾਂ। ਭਾਈ ਸਾਹਿਬ ਦੀ ਮੰਗ, ਸ਼ਬਦ ਕੁਰਬਾਨੇ ਖਾ ਕੇ ਰਾਹ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ। ਐ ਮੇਰੇ ਬਾਦਸ਼ਾਹ, ਹੋਰ ਤੇ ਕੋਈ ਆਰਜ਼ੂ ਰਹੀ ਨਹੀਂ, ਹੋਰ ਤੇ ਕੋਈ ਇੱਛਾ ਨਹੀਂ ਰਹੀ, ਬਸ ਇੱਕੋ ਹੀ ਇੱਛਾ ਹੈ, ਇੱਕੋ ਹੀ ਆਰਜ਼ੂ ਹੈ ਕਿ ਸੰਗਤਾਂ ਦੇ ਚਰਨਾਂ ਦੀ ਖਾਕ ਮੈਨੂੰ ਕਰ ਦੇ, ਧੋੜ ਮੈਨੂੰ ਕਰ, ਤਾਂ ਕਿ ਮੈਂ ਪਾਵਨ ਹੋ ਜਾਵਾਂ, ਤਾਂ ਕਿ ਮੈਂ ਪਵਿੱਤਰ ਹੋ ਜਾਵਾਂ। ਭਾਈ ਗੁਰਦਾਸ ਜੀ ਦੇ ਵੀ ਅਨੰਤ ਸਵਈਏ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅਨੇਕਾਂ ਇਸ ਤਰ੍ਹਾਂ ਦੇ ਸ਼ਬਦ ਆਉਣਗੇ ਜਿੱਥੇ ਧੂੜ ਦੀ ਮੰਗ ਹੈ, ਕਿਹੜੀ ਧੂੜ ਦੀ ਜੋ ਪਾਵਨ ਹੋ ਗਈ ਹੈ, ਪਵਿੱਤਰ ਹੋ ਗਈ ਹੈ, ਪਾਣੀ ਅੰਮ੍ਰਿਤ ਬਣ ਜਾਂਦਾ ਹੈ। ਅਗਰ ਕੋਈ ਬੰਦਾ ਜਪ ਕਰ ਰਿਹਾ ਹੈ ਤਾਂ ਨੇੜੇ ਕਿਸੇ ਭਾਂਡੇ 'ਚ ਪਾਣੀ ਪਿਆ, ਜਾਂ ਕੋਈ ਸਰੋਵਰ ਹੈ, ਜਾਂ ਵਗਦਾ ਹੋਇਆ ਦਰਿਆ ਹੈ, ਉਸ ਉਚਾਰਨ ਕੀਤੀਆਂ ਹੋਈਆਂ ਲਹਿਰਾਂ ਦਾ ਪਾਣੀ ਦੇ ਉੱਤੇ ਬਹੁਤ ਵੱਡਾ ਅਸਰ ਹੈ। ਪੰਜ ਪਿਆਰੇ ਆਖਰ ਪੰਜ ਬਾਣੀਆਂ ਹੀ ਤਾਂ ਪੜ੍ਹਦੇ ਨੇ, ਅਤੇ ਪਾਣੀ ਅੰਮ੍ਰਿਤ ਬਣ ਜਾਂਦਾ। ਦ੍ਰਿਸ਼ਟੀ ਨੂੰ ਪਾਣੀ 'ਚ ਰੱਖਣਾ ਅਤੇ ਟਿਕੇ ਹੋਏ ਮਨ ਨਾਲ ਬਾਣੀ ਪੜ੍ਹਨੀ ਹੈ, ਪਾਣੀ ਦੇ ਉੱਤੇ ਉਸ ਬਾਣੀ ਦਾ ਪ੍ਰਭਾਵ ਹੈ। इस वास्ते दरबार साहब के सरोवर नूं असीं पाणी दा सरोवर नहीं कहिंदे, अमृत सरोवर। कारण कि बाणी नूं उस सरोवर ने आत्मसात कर लिया। धूड़ खाद ते पाणी कहिंदे रब्बी लहरां नूं आत्मसात कर लैंदे, अपने विच जो जो है लीन कर लैंदे। पाणी अमृत बन जाता है ते खाद अक्सीर बन जाती है। एवें नहीं, थां थां दे उत्ते सतगुरां ने, भाई गुरदास जी ने और भाई नंद लाल ने महिमा गायन की है। अनंत शब्द ने, बेशुमार शब्द ने। यह अपने आप में एक बहुत वड्डा प्रकरण है जो कई दिन दी जो है मेहनत मंगता है। नानक दास है सुख मांगे मोको कर संतन की दूर है। गुरुद्वारे चरण धूड़ न इस वास्ते असं मस्तक दे लाने हाँ, मता किसी ऐसे की धूड़ होवे जो जुड़े हुआ हो, मता किसी ऐसे के कदमों की खाक होवे जिदी अंतर आत्मा च परमात्मा का वासा हो, रब का वासा हो। तीर्थां दे जल नू शरदा दे नाल इस वास्ते पी लैंदे आ, मता इस पाणी ने बाणी नू आत्मसात कीता होवे और ये पाणी अमृत होवे। और लाजमी उस पाणी की तासीर कुछ होर आउंदी है जिस पाणी ने बाणी नू आत्मसात कीता होवे, जिस पाणी विच नाम दीआं तरंगां जो है समा गईआं होण, जुड़ गईआं होण। ये प्रकरण अपने आप विच ऐसा है, किसी वक्त फिर नदी नाओ संजोगी मेला होया खुलासा करांगे। आखिरी पंक्तियां एक दफा फिर सरवण कर लेना। अंतर जामी पुरख विदाते सरधा मन की पूरे, नानक दास है सुख मांगे मुख कर संतन की दूरे। भुगो नानक अरदास केस दरवेश बंदा, नानक भुगो जन पुरा तेरे चा करा पाखा। अनेक पंक्तियां अनेक थांते ए नंद, हे अकाल पुरख मेरी श्रद्धा पूर्ण कर, मेरी भावना पूर्ण कर और मैनू सुख दे। किस तरह सुख मिलेगा, केड़ी भावना है, कर संतन की दूर है, संतां दे चरणां दी खाक कर धूड़ कर दे। इहदे च ही मैं पावन होवांगा, इसदे च ही मैं पवित्र होवांगा। सुरमा कुंटो खाक औलिया ताबा भी ने इब्तिदा ता इंतहा। जिहड़ा इस ढंग नाल मिटण नूं तैयार हो गया, जिस दे अंदर इस ढंग की जोदड़ी पैदा हो रही है, समझ लेना शब्द का कुछ सार, शब्द का कुछ अंश उसके हिरदे विच वसे है। कितनी ही विचारा इस वक्त प्रवान करनिया, दो बेनतियां कि दास का इस ढंग का कोई दावा नहीं कि कीर्तन शैले जी दे ये पंज शब्द जो आप जी के सामने विचार रूप में रखे ने, विचार गुरु जी दे, गुरु जी जान तुच्छ बुद्धि अनुसार जो विचार उसकी दिती हुई मत द्वारा पकड़ दे चाहे, मैं एक पाठी की तरह पढ़ के थानू सुना दिते हैं। किसी का अनुभव इस तो अगे है, सदके कुरबान जाइए उस तो। किसी का अनुभव इस तो गहरा है, कुछ होर अनुभव गहरा है, कुछ होर सच्चाइयां सामने आ गई हैं, आवेगी तो सच्चाई सामने। पर मैं फिर अर्ज करा, सच्चाई का कोई अंत नहीं, सच्चाई की कोई तय नहीं, झूठ की तय है, झूठ पकड़ दे च आएगा, सच पूरे का पूरा पकड़ दे च नहीं आ सकता। अगर पूरे का पूरा पकड़ दे च आ जाए तो सच सच भी नहीं है, फिर तो उसकी सीमा बन गई, फिर वह बेअंत नहीं है। इस वास्ते जब कोई कहना ना भी शब्द की समाप्ति, शब्द की समाप्ति नहीं, समय की समाप्ति, मनुख की कथन शक्ति की समाप्ति, मनुख की अपनी सोचण शक्ति की समाप्ति, वरना बंदा करोड़ा जन्म भी धारण कर लवे गुरु नानक के शब्द की समाप्ति नहीं हो सकती। शब्द अपनी थां ते मौजूद, शब्द की सीमा नहीं पकड़ी जा सकती, शब्द की तय नहीं लगी जा सकती। कितने करोड़ों की जिंदगियां कोई गाल छड़े तां भी वह नहीं कह सकता कि मैं शब्द नूं पूर्ण ढंग नाल बयान कर छड़िया। अगर वह ऐसा कहिंदा है तो यह नाल कह रहा है कि शब्द का मैं अंत पा लिया, तो जिसका अंत पा लिया जाए वह बेअंत नहीं होता, वह बेअंत नाल जोड़ भी नहीं सकता। इस वास्ते हिमा करनी, ऐसा कोई दावा नहीं कि जो कुछ थानू सरवण कराया सही है, यही सही है, इस तो अगे नहीं है कुछ, इस तो अगे बहुत कुछ है। कई देश तो गहरे अनुभव ने, कई देश तो बहुत उच्ची प्रवाज है, उच्ची उड़ारी है। सतगुरु ब्रह्मन करम इस शब्दों के तय दे साड़ी सुरत जा रहे और यह सुहेला वाकई साड़ी जिंदगी का सुहेला बन जाए। सुहेले का मतलब खुशी देगी, मिलन देगी, प्राप्ति दे गीत। यह सुहेला वाकई साड़ी जिंदगी सुहेला पैदा कर सके, खेड़ा पैदा कर सके, खुशी पैदा कर सके। इस तरह की अरदास जो कुछ आपने सरवण कराया दास के हिरदे च भी वसे थोड़े हिरदे च भी वसे ताकि कथन किया होया ते सुने होया सफल होवे सारिया का हार्दिक तौर पर धन्यवाद मुखी सज्जणा का हार्दिक तौर पर धन्यवाद इतों के गुरुद्वारे साहब के मुखी सज्जन ग्रंथी साहिबान अपने ज्ञानी गुरदेव सिंह जी ते ज्ञानी त्रिलोक सिंह जी इन्हों का भी दास हार्दिक तौर पर ऋणी है सारिया का हार्दिक तौर पर धन्यवाद कोई ऐसा शब्द कोई दिलशीक नहीं हुई हो गया क्योंकि एक ही गल का मैं भय रहा है कि दिल में किधरे चोट ना लगे किसी ने तू बराए वसल करदन आम दी ने बराए फसल करदन आम दी ऐ बंदे तू इस दुनिया दे दिल जोड़न वास्ते आया तोड़न वास्ते नहीं कोई ऐसा शब्द अज्ञानता वश निकल गया हो जिस नाल किसी के हिरदे में चोट ठेस पहुंची हुई है उस लई दास हार्दिक तौर पर खिमा की याचना फिर सारिया का हार्दिक तौर पर धन्यवाद बार बार दास जो है जनी सतगुर फिर जब कभी नदी ना संजोगी मेला जोड़नगे आप जी की फिर सेवा करांगे बुल चुक की खिमा गजवत के पते प्रवान करनी वाहेगुरु जी का खालसा वाहेगुरु।